ਮੁੜਕਿਆ ਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮਾ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਬਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੀ ਸੰਗ
ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਲਹਿਰਾਂ ਹਰਮਾ ਰੇਡੀਓ ਦੇ ਵਿਹੜੇ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਜਸ਼ਨ ਤੋਂ ਤੇ ਸਾਥ ਦੇ ਰਹੇ ਨੇ ਮੇਰਾ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਤੇ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਨਾਲ ਜੀ ਕੀ ਹਾਲ ਚਾਲ ਆ ਕਿੱਦਾਂ ਦਾ ਰਿਹਾ ਹਫਤਾ ਤੇ ਕਿੱਦਾਂ ਦਾ ਰਿਹਾ ਅੱਜ ਦਾ ਦਿਨ ਸੋ ਵੀਕਐਂਡ ਆ ਜੀ ਸਾਰੇ ਖੁਸ਼ੀ ਖੁਸ਼ੀ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਆ ਕਿਉਂਕਿ ਉਸ ਤੋਂ ਬਾਅਦ ਚ 2 ਦਿਨ ਫਿਰ ਘਰ ਦੇ ਕੰਮਾਂ ਕਾਰਾਂ ਵਿੱਚ ਕਿੱਦਾਂ ਗੁਜ਼ਰ ਜਾਂਦੇ ਆ ਉਸਦਾ ਪਤਾ ਹੀ ਨਹੀਂ ਚੱਲਦਾ ਤੇ ਬਾਕੀ ਥੋੜਾ ਜਿਹਾ ਫੈਮਿਲੀ ਟਾਈਮ ਵੀ ਹੋ ਜਾਂਦਾ ਵਾ ਪਰਿਵਾਰ ਦੇ ਵਿੱਚ ਬੈਠਣਾ ਤੇ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਤੇ ਬਾਕੀ ਕੋਈ ਨਵੀਂ ਪੰਜਾਬੀ ਆਈ ਹੁੰਦੀ ਆ ਜਾਂ ਕਿਸੇ ਦਾ ਕੋਈ ਜਨਮ ਦਿਨ ਹੁੰਦਾ ਮੈਰਿਜ ਐਨਵਰਸਰੀ ਹੁੰਦੀ ਆ ਜਾਂ ਕੋਈ ਵੀ ਪਾਰਟੀ ਹੁੰਦੀ ਆ ਕਿਉਂਕਿ ਪਰਦੇਸਾਂ ਦੇ ਵਿੱਚ ਰਹਿੰਦੇ ਆ ਤਾਂ ਜਿਹੜੇ ਸਾਰੇ ਦਿਨ ਤਿਉਹਾਰ ਆ ਨਾ ਤਕਰੀਬਨ ਸ਼ਨੀਵਾਰ ਤੇ ਐਤਵਾਰ ਦੇ ਦਿਨ ਹੀ ਮਨਾਏ ਜਾਂਦੇ ਆ ਕਿਉਂਕਿ ਬਾਕੀ ਦਾ ਦਿਨ ਆ ਜਿਹੜੇ ਉਹ ਤਾਂ ਕੰਮਾਂ ਕਾਰਾਂ ਵਿੱਚ ਕਿੱਦਾਂ ਲੰਘ ਜਾਂਦੇ ਆ ਉਸਦਾ ਪਤਾ ਹੀ ਨਹੀਂ ਚੱਲਦਾ ਤੇ ਬਾਕੀ ਵੀਕਐਂਡ ਤੇ ਸਾਰੇ ਹੁੰਦੇ ਵੀ ਫ੍ਰੀ ਆ ਤੇ ਸਾਰੇ ਜਾਣੇ ਕਿਉਂ ਖੁਸ਼ ਹੋਣਗੇ ਕਿ ਕਿਸੇ ਨੇ ਪਾਰਟੀ ਤੇ ਜਾਣਾ ਤੇ ਕਿਸੇ ਦੇ ਘਰ ਪਾਰਟੀ ਆ ਤੇ ਲਓ ਫਿਰ ਇੰਨਾ ਖੁਸ਼ੀ ਦੇ ਗੱਲਾਂ ਬਾਤਾਂ ਵੀ ਮਾਰਾਂਗੇ ਖੁਸ਼ੀ ਦੇ ਮਾਹੌਲ ਦੀਆਂ ਤੇ ਕੁਝ ਗੱਲਾਂ ਵੀ ਕਰਾਂਗੇ ਤੇ ਕੁਝ ਗੀਤ ਵੀ ਸੁਣਾਵਾਂਗੇ ਤੇ ਬਾਕੀ ਕੁਝ ਤੁਹਾਡੀਆਂ ਵੀ ਸੁਣਾਂਗੇ ਤੇ ਕੁਝ ਆਪਣੀਆਂ ਵੀ ਸੁਣਾਵਾਂਗੇ ਤੇ ਲਓ ਜੀ ਫਿਰ ਕਰਦੇ ਆ ਸ਼ੁਰੂਆਤ ਅੱਜ ਦੇ ਦਿਨ ਦੀ ਤਰੀਕ ਤੋਂ ਤਰੀਕ ਤਾਂ ਕਹਿੰਦੇ ਆ ਨਾ ਕੈਲੰਡਰ ਹਰ ਦਿਨ ਬਦਲਦਾ ਹੀ ਰਹਿੰਦਾ ਵਾ ਕਦੋਂ ਸਾਲ ਬਦਲ ਜਾਂਦੇ ਆ ਤੇ ਕਦੋਂ ਮਹੀਨੇ ਬਦਲ ਜਾਂਦੇ ਆ ਤੇ ਕਦੋਂ ਦਿਨ ਬਦਲ ਜਾਂਦੇ ਆ ਇਸਦਾ ਅੰਦਾਜ਼ਾ ਹੀ ਨਹੀਂ ਲੱਗਦਾ ਅੱਜ ਕੱਲ ਦੀ ਜਿਹੜੀ ਭੱਜ ਦੌੜ ਦੀ ਜ਼ਿੰਦਗੀ ਆ ਉਸ ਦੇ ਵਿੱਚ ਤੇ ਲਓ ਜੀ ਤੇ ਕੱਲ 2018 ਦੀਆਂ ਗੱਲਾਂ ਕਰਦੀ ਸੀ ਤੇ ਅੱਜ 2019 ਦੀ ਜਨਵਰੀ ਦਾ ਮਹੀਨਾ ਵੀ ਲੰਘ ਚੁੱਕਾ ਤੇ ਫਰਵਰੀ ਦਾ ਮਹੀਨਾ ਸ਼ੁਰੂ ਹੋਇਆ ਹੋਇਆ ਸੋ 8 ਫਰਵਰੀ ਤੇ ਨਾ ਜੀ ਸ਼ੁੱਕਰਵਾਰ ਤੇ ਸਾਲ ਚੱਲ ਰਿਹਾ ਵਾ 2019 ਤੇ ਟਾਈਮ ਹੋ ਚੁੱਕਾ ਜੀ ਸਾਡੇ ਦਰਸ਼ਨ ਦੇ ਵਿੱਚ ਤਾਂ 7:04 ਹੋ ਚੁੱਕੇ ਆ ਤੇ ਬਾਕੀ ਸਿਡਨੀ ਸਮੇਂ ਮੁਤਾਬਕ 8:04 ਹੋਏਗੀ ਤੇ ਆਪਣਾ ਇਹ ਸਾਥ ਇਸੇ ਤਰ੍ਹਾਂ ਚੱਲਦਾ ਰਹਿਣਾ ਜੀ 2 ਘੰਟੇ 8 ਤੋਂ 10 ਵਜੇ ਤੱਕ ਤੇ ਫਿਰ ਬਸ ਚਲੇ ਆਇਓ ਤੁਸੀਂ ਵੀ ਸਾਡੇ ਨਾਲ ਗੱਲਾਂ ਬਾਤਾਂ ਕਰਨ ਕਿਉਂਕਿ ਸਾਨੂੰ ਵੀ ਉਡੀਕ ਰਹਿੰਦੀ ਆ ਤੁਹਾਡੀਆਂ ਗੱਲਾਂ ਬਾਤਾਂ ਦੀ ਤੇ ਅੱਜ ਆਪਾਂ ਖਬਰਾਂ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ ਮਿੰਟੂ ਬਰਾੜ ਜੀ ਨਾਲ ਕਿਉਂਕਿ ਬਹੁਤ ਛੁੱਟੀਆਂ ਉਹਨਾਂ ਨੇ ਵੀ ਕਰ ਲਈਆਂ ਸੋ ਹੁਣ ਹਨਾ ਬੈਕ ਟੂ ਰਿਐਲਿਟੀ ਵੀ ਆ ਜਾਣਾ ਚਾਹੀਦਾ ਵਾ ਸੋ ਬਈ ਬਿਲਕੁਲ ਜੀ ਤੁਹਾਡੇ ਮਨਾਂ ਦੇ ਵਿੱਚ ਵੀ ਕੋਈ ਖਬਰਚਾਰ ਕੋਈ ਗੱਲ ਏਦਾਂ ਦੀ ਆ ਜੋ ਖਲਬਲੀ ਪਈ ਹੋਈ ਹੈ ਜਿਸ ਨੇ ਤੇ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਸੋ ਜ਼ਰੂਰ ਸਾਨੂੰ ਭੇਜ ਸਕਦੇ ਹੋ ਨੰਬਰ ਵੀ ਤੁਹਾਨੂੰ ਦੱਸਾਂਗੇ ਪਰ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਸੁਣਦੇ ਆ ਹਮੇਸ਼ਾ ਦੀ ਤਰ੍ਹਾਂ ਕਹਿੰਦੇ ਹੁੰਦੇ ਨੇ ਕਿ ਗਾਣੇ ਦੀ ਸ਼ੁਰੂਆਤ ਆ ਜਿਹੜੀ ਉਹ ਵੀ ਕਿਤੇ ਨਾ ਕਿਤੇ ਜਿਹੜਾ ਪਹਿਲਾਂ ਗਾਣਾ ਲਾਉਂਦੇ ਆ ਉਹ ਪ੍ਰੋਗਰਾਮ ਤੇ ਡਿਪੈਂਡ ਕਰਦਾ ਵਾ ਹਨਾ ਕਿ ਪਹਿਲਾਂ ਗਾਣਾ ਵਧੀਆ ਹੋਵੇ ਤਾਂ ਸਾਰਾ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਉਸੇ ਤੇ ਸ਼ੁਰੂ ਹੋ ਜਾਂਦਾ ਵਾ ਤੇ ਬਾਕੀ ਦਿਨ ਦੀ ਸ਼ੁਰੂਆਤ ਵੀ ਕਹਿੰਦੇ ਵਧੀਆ ਤਰੀਕੇ ਦੇ ਨਾਲ ਹੋਵੇ ਤਾਂ ਫਿਰ ਸਾਰਾ ਦਿਨ ਹੀ ਵਧੀਆ ਲੰਘਦਾ ਸੋ ਲਓ ਜੀ ਫਿਰ ਸੁਣਦੇ ਆ ਪ੍ਰੋਗਰਾਮ ਦਾ ਪਹਿਲਾਂ ਗਾਣਾ ਤੇ ਗਾਣੇ ਤੋਂ ਬਾਅਦ ਮਿਲਦੇ ਆ ਦੱਸਾਂਗੇ ਤੁਹਾਨੂੰ ਕਿਵੇਂ ਤੁਸੀਂ ਸਾਡੇ ਨਾਲ ਰਾਬਤਾ ਕਰਨ ਪਾ ਸਕਦੇ ਵੈਸੇ ਤੁਹਾਨੂੰ ਪਤਾ ਹੀ ਆ ਪਰ ਫਿਰ ਵੀ ਅਸੀਂ ਆਪਣਾ ਫਰਜ਼ ਜ਼ਰੂਰ ਨਿਭਾਵਾਂਗੇ ਬਿਲਕੁਲ ਜੀ ਲਓ ਜੀ ਫਿਰ ਮਿਲਦੇ ਆ ਇਸ ਗੀਤ ਤੋਂ ਬਾਅਦ
ਇੱਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ ਇੱਥੇ ਸੜਕਾਂ ਤੇ ਸ਼ਾਮ ਤੇ ਸਵੇਰੇ ਘੁੰਮਦੇ ਨੇ ਇੱਥੇ ਸਰਤਾਜ ਵਰਗੇ ਬਥੇਰੇ ਘੁੰਮਦੇ ਨੇ ਸੱਚੇ ਸੁੱਚੇ ਅਹਿਸਾਸਾਂ ਨਾਲ ਆਪਣਿਆਂ ਰੰਗਾਂ ਵਿੱਚ ਰੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਰੱਸੇ ਚੁੰਮ ਕੇ ਤੇ ਹੱਥੀ ਆਪੇ ਆਪ ਵਜੂਦ ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪੱਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਿਨ੍ਹਾਂ ਰੂਹਾਂ ਵਿੱਚ ਹੁੰਦਾ ਏ ਇਬਾਦਤਾਂ ਦਾ ਜੋਸ਼ ਸਦਾ ਉਹਨਾਂ ਚ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼ ਜਿਨ੍ਹਾਂ ਰੂਹਾਂ ਵਿੱਚ ਹੁੰਦਾ ਏ ਇਬਾਦਤਾਂ ਦਾ ਜੋਸ਼ ਸਦਾ ਉਹਨਾਂ ਚ ਹੀ ਵੇਖਿਆ ਸ਼ਹਾਦਤਾਂ ਦਾ ਜੋਸ਼ ਇੱਕ ਸੋਚ ਨੂੰ ਬਚਾਉਣ ਲਈ ਹਕੂਮਤਾਂ ਦੇ ਅੱਗੇ ਉਹ ਵੀ ਖੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਨੈਣਾ ਚ ਅਜੀਬ ਜਿਹੀ ਖਿੱਚ ਹੁੰਦੀ ਏ ਜੀ ਕੋਈ ਵੱਖਰੀ ਖੁਮਾਰੀ ਉਹਨਾਂ ਵਿੱਚ ਹੁੰਦੀ ਏ ਜੀ ਕਈਆਂ ਨੈਣਾ ਚ ਅਜੀਬ ਜਿਹੀ ਖਿੱਚ ਹੁੰਦੀ ਏ ਜੀ ਕੋਈ ਵੱਖਰੀ ਖੁਮਾਰੀ ਉਹਨਾਂ ਵਿੱਚ ਹੁੰਦੀ ਏ ਜੀ ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕੱਠਿਆਂ ਹੀ ਡੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਕਿੱਸੇ ਕਿੱਸੇ ਨੂੰ ਹੀ ਦਿੰਦਾ ਰੱਬ ਦਿਲਾਂ ਦੀ ਅਮੀਰੀ ਬੜੇ ਮਹਿੰਗੇ ਮੁੱਲ ਤਾਰ ਕਿਹੀ ਮਿਲਦੀ ਫਕੀਰੀ ਕਿੱਸੇ ਨੂੰ ਹੀ ਦਿੰਦਾ ਰੱਬ ਦਿਲਾਂ ਦੀ ਅਮੀਰੀ ਬੜੇ ਮਹਿੰਗੇ ਮੁੱਲ ਤਾਰ ਕੇ ਹੀ ਮਿਲਦੀ ਫਕੀਰੀ ਘਰ ਬਾਰ ਤੇ ਜਗੀਰਾਂ ਛੱਡ ਤਖਤ ਹਜ਼ਾਰਿਆਂ ਤੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਰੱਸੇ ਚੁੰਮ ਕੇ ਤੇ ਹੱਥੀ ਆਪੇ ਆਪਣਾ ਵਜੂਦ ਫਾਹੇ ਟੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਜਦੋਂ ਪਤਾ ਹੋਵੇ ਸੀਨਿਆਂ ਚ ਛੇਕ ਹੋਣਗੇ ਜੀ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ ਉਦੋਂ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
ਲੋ ਜੀ ਗਾਣਾ ਸੁਣ ਰਹੇ ਸੀ ਤੁਸੀਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੇ ਵਾਕਈ ਜੀ ਜਦੋਂ ਕੁਛ ਕਰਨਾ ਹੋਵੇ ਜਾਂ ਬੰਦੇ ਦੇ ਮਨ ਦੇ ਵਿੱਚ ਕੁਛ ਕਰਨ ਦੀ ਇੱਛਾ ਹੋਵੇ ਤਾਂ ਫਿਰ ਉਹ ਸੋਚਦਾ ਨੀ ਹੁੰਦਾ ਨਾ ਉਹਦੇ ਲਈ ਦਿਨ ਤੇ ਰਾਤ ਦਾ ਕੋਈ ਮਤਲਬ ਹੁੰਦਾ ਸੋ ਬਸ ਫਿਰ ਜੀ ਉਹਦੇ ਮਨ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਆ ਕਿ ਕਿਸ ਤਰੀਕੇ ਦੇ ਨਾਲ ਉਹਨੇ ਆਪਣੇ ਇਸ ਮਕਸਦ ਨੂੰ ਪੂਰਾ ਕਰਨਾ ਤੇ ਉਮੀਦ ਕਰਦੇ ਹਾਂ ਅਸੀਂ ਗਾਣਾ ਤੁਹਾਨੂੰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਜ਼ਰੂਰ ਪਸੰਦ ਆਇਆ ਹੋਵੇਗਾ ਤੇ ਬਾਕੀ ਤੁਸੀਂ ਵੀ ਸਾਡੇ ਨਾਲ ਆਪਣੀਆਂ ਫਰਮਾਇਸ਼ਾਂ ਸਾਂਝੀਆਂ ਕਰ ਸਕਦੇ ਹੋ, ਮਤਲਬ ਕਿ ਤੁਸੀਂ ਵੀ ਸਾਨੂੰ ਆਪਣੇ ਪਸੰਦ ਦੇ ਗਾਣੇ ਭੇਜ ਸਕਦੇ ਹੋ ਤੇ ਕੋਈ ਵੀ ਗੱਲਬਾਤ ਕਰਨਾ ਚਾਹੋ ਜਾਂ ਕੋਈ ਖਬਰਸਾਰ ਬਾਰੇ ਕੋਈ ਵੀ ਸਾਡਾ ਧਿਆਨ ਦਵਾਉਣਾ ਚਾਹੋ, ਜਿਸ ਤੇ ਤੁਸੀਂ ਸਾਡੇ ਸਾਰਿਆਂ ਦੇ ਨਾਲ ਗੱਲ ਕਰਨੀ ਚਾਹੋ ਤਾਂ ਸਾਨੂੰ ਜ਼ਰੂਰ ਭੇਜਿਓ ਜੀ। ਨੰਬਰ ਹੈ ਸਾਡਾ ਟੈਲੀਗ੍ਰਾਮ ਦਾ +17708049 ਤੇ ਮੇਲ ਕਰ ਸਕਦੇ ਹੋ request@harmradio.com ਤੇ। ਤੇ ਲਓ ਜੀ ਫਿਰ ਇੰਤਜ਼ਾਰ ਰਹੂਗਾ ਤੁਹਾਡੇ ਮੈਸੇਜ ਦਾ, ਤੁਹਾਡੀਆਂ ਗੱਲਾਂ ਬਾਤਾਂ ਦਾ। ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਖਬਰਾਂ ਦੇ ਬਾਰੇ। ਸੋ ਖਬਰਾਂ ਬਾਰੇ ਗੱਲਬਾਤ ਕਰਨ ਲਈ ਮਿੰਟੂ ਬਰਾੜ ਜੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਆ। ਭਾਜੀ ਭੁਜੀ ਕਾਫੀ ਜ਼ਿਆਦਾ ਖਾਲੀ ਆ ਤੇ ਸਾਡੇ ਲਈ ਤਾਂ ਕਹਿੰਦੇ ਹੁੰਦੇ ਆ ਨਾ ਕਿ ਸਾਡੇ ਮੇਰੇ ਵਾਰੀ ਆਏ ਪਤੀਲਾ ਖੜ ਕੇ। ਸੋ ਸਾਡੇ ਨਾਲ ਤਾਂ ਜੀ ਏਦਾਂ ਦੀ ਵੀ ਗੱਲ ਆ ਕਿ ਸਾਨੂੰ ਤਾਂ ਪੀਪੇ ਦੀ ਫੋਟੋ ਵੀ ਨੀ ਆਈ, ਲੱਡੂ ਦਾ ਬਾਅਦ ਦੀ ਗੱਲ ਆ ਹਨਾ। ਚਲੋ ਕੋਈ ਗੱਲ ਨੀ ਜੀ, ਆਪਾਂ ਖਬਰਾਂ ਬਾਰੇ ਗੱਲ ਕਰਦੇ ਆ ਤੇ ਨਾਲੇ ਪੁੱਛਦੇ ਆ ਪੀਪੇ ਦੀ ਕਹਾਣੀ। ਸੋ ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ। ਐਡਲੇਡ ਦੇ ਵਿੱਚ ਅੱਜ ਜਿਹੜਾ ਮੌਸਮ ਆ ਉਹ ਬਦਲਵਾਈ ਵਾਲਾ ਜੀ, ਤੇ ਹੁਣ ਤੱਕ ਜਿਹੜੀ ਧੁੱਪ ਦਿਖਾਈ ਨਹੀਂ ਦੇ ਰਹੀ ਤੇ ਦੇਖਦੇ ਹਾਂ ਜੀ ਆਉਣ ਵਾਲਾ ਜਿਹੜਾ ਦਿਨ ਕਿਹੋ ਜਿਹਾ ਨਿਕਲਦਾ। ਪਰ ਕੁੱਲ ਮਿਲਾ ਕੇ ਜਿਹੜਾ ਇਸ ਟਾਈਮ ਜਿਹੜਾ ਮੌਸਮ ਆ ਉਹਦੀ ਜਿਹੜੀ ਪੋਜੀਸ਼ਨ ਕਹੀਏ ਤਾਂ ਐਡਲੇਡ ਦੇ ਵਿੱਚ ਟੈਂਪਰੇਚਰ ਜਿਹੜਾ 16-24 degrees ਦਿਖਾਈ ਦੇ ਰਿਹਾ ਤੇ ਭਾਵੇਂ ਇੱਥੇ ਮੋਸਟਲੀ ਸਨੀ ਦਿਖਾਈ ਦੇ ਰਿਹਾ ਕਿਹਾ ਜਾ ਰਿਹਾ ਭਵਿੱਖ, ਪਰ ਲੱਗਦਾ ਨੀ ਵੀ ਸਨੀ ਹੋਊਗਾ ਜੀ ਅੱਜ ਦਾ ਮੌਸਮ ਤਾਂ ਫਿਲਹਾਲ ਬਦਲਵਾਈ ਵਾਲਾ।
ਸੋ ਬਿਲਕੁਲ ਜੀ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਕਿਤੇ ਨਾ ਕਿਤੇ ਬਾਰਿਸ਼ ਹੋ ਰਹੀ ਆ। ਸੋ ਸਾਡੇ ਬ੍ਰਿਸਬਨ ਦੇ ਵਿੱਚ ਵੀ ਪਿਛਲੇ 2 ਦਿਨਾਂ ਤੋਂ ਥੋੜੀ ਥੋੜੀ ਜਿੱਦਾਂ ਨੀ ਹੁੰਦੇ ਕਿ ਸੜਕਾਂ ਜਿਹਾ ਕਰਕੇ ਰੱਬ ਚਲਾ ਜਾਂਦਾ ਤੇ ਥੋੜਾ ਜਿਹਾ ਮੀਂਹ ਪੈਂਦਾ, ਉਸ ਤੋਂ ਬਾਅਦ ਧੁੱਪ ਨਿਕਲ ਆਉਂਦੀ ਹੈ ਤੇ ਆਲਮੋਸਟ ਸਾਰਾ ਦਿਨ ਗਰਮੀ ਹੁੰਦੀ ਹੈ। ਸੋ ਅੱਜ ਵੀ ਬਾਰਿਸ਼ ਹੋ ਰਹੀ ਹੈ ਜੀ। ਸੋ ਅੱਜ ਦਾ ਦਿਨ ਵੀ ਦੇਖੋ ਕਿਸ ਤਰ੍ਹਾਂ ਦਾ ਨਿਕਲਦਾ, ਥੋੜੀ ਥੋੜੀ ਬਾਰਿਸ਼ ਆ ਜਾਂਦੀ ਹੈ ਤੇ ਫਿਰ ਰੱਬ ਭੁੱਲ ਜਾਂਦਾ ਮੀਂਹ ਪਾਉਣਾ। ਸੋ ਕੁੱਲ ਮਿਲਾ ਕੇ ਜਿਹੜਾ ਮੌਸਮ ਆ ਜੀ ਉਹ ਵਧੀਆ ਵਾ। ਸੋ ਠੰਡ ਹੋਈ ਆ, ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲੀ ਆ। ਤੇ ਹੁਣ ਮੌਸਮ ਦੀ ਗੱਲ ਕਰੀਏ ਜੀ, ਖਬਰਾਂ ਬਾਰੇ ਵੀ ਗੱਲਬਾਤ ਕਰਦੇ ਹਾਂ। ਸੋ ਇੰਡੀਆ ਦੇ ਵਿੱਚ ਕੱਲ ਕਾਫੀ ਜ਼ਿਆਦਾ ਬਾਰਿਸ਼ ਹੋਈ ਆ ਤੇ ਕਾਫੀ ਗੜੇ ਵੀ ਪਏ ਆ, ਜਿਹਨੂੰ ਕਿ ਬਰਫ਼ ਵੀ ਕਹਿ ਸਕਦੇ ਹਾਂ, ਜਿਸ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ। ਸੋ ਸ਼ੁਰੂਆਤ ਕਰਦੇ ਹਾਂ ਜੀ ਖਬਰਾਂ ਦੀ ਇਸ ਗੱਲ ਤੋਂ।
ਬਿਲਕੁਲ ਜੀ, ਜਿਹੜਾ ਮੌਸਮ ਆ ਉਹਨੇ ਕਾਫੀ ਕਰਵਟ ਲਈ ਆ ਇੰਡੀਆ ਦੇ ਵਿੱਚ। ਮੀਂਹ ਤਾਂ ਵੈਸੇ ਪਿਛਲੇ ਹਫ਼ਤੇ ਵੀ ਪਏ ਸੀਗੇ ਥੋੜੇ ਬਹੁਤ, ਪਰ ਜਿਹੜੀ ਗੜੇਬਾਜ਼ੀ ਹੋਈ ਆ ਇਹ ਕਿਤੇ ਨਾ ਕਿਤੇ ਕਾਫੀ ਡਰਾਉਣ ਵਾਲੀ ਵੀ ਆ। ਭਾਵੇਂ ਜਿਹੜੇ ਮੌਸਮ ਵਿਗਿਆਨੀ ਆ ਜਾਂ ਜਿਹੜੇ ਖੇਤੀ ਵਿਗਿਆਨੀ ਆ ਉਹ ਕਹਿ ਰਹੇ ਆ ਵੀ ਕਣਕ ਦਾ ਜਿਹੜਾ ਖਾਸ ਕਰਕੇ ਜ਼ਹਿਰ ਜਾਂ ਉਤਰੂ ਆ ਜੀ, ਜੇ ਪੀਲੀ ਕੰਗੈਰੀ ਇੱਕ ਬਿਮਾਰੀ ਆ ਕਣਕ ਦੇ ਵਿੱਚ ਜਿਹੜੀ ਕਿ ਕਾਫੀ ਫੈਲ ਰਹੀ ਸੀ ਤੇ ਜਿਹਦੇ ਤੇ ਸਪਰੇਆਂ ਦੀ ਲੋੜ ਸੀ, ਖਰਚਾ ਵਧਣਾ ਸੀ ਜ਼ਿਮੀਦਾਰ ਦਾ, ਪਰ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਕਹਿੰਦੇ ਕਿ ਕੰਟਰੋਲ ਹੋ ਜਾਊਗਾ ਇਸ ਬਰਸਾਤ ਦੇ ਨਾਲ। ਤੇ ਇਹ ਬਰਸਾਤ ਦੇ ਇੱਕ ਜਿਹੜਾ ਹੋਰ ਵੱਡਾ ਜਿਹੜਾ ਦੱਸਿਆ ਜਾਂਦਾ ਵੀ ਇਸ ਬਰਸਾਤ ਦੇ ਵਿੱਚ ਨਾ ਜਿਹੜੀ ਜਦੋਂ ਪੈਂਦੀ ਹੈ ਤਾਂ ਨਾਈਟ੍ਰੋਜਨ ਦਾ ਸਿੱਧਾ ਜਿਹੜਾ ਅਸਰ ਜਿਹੜਾ ਫਸਲਾਂ ਨੂੰ ਆਉਂਦਾ, ਖਾਸ ਕਰਕੇ ਕਣਕਾਂ ਦੀ ਇਸ ਪੋਜੀਸ਼ਨ ਦੇ ਉੱਤੇ। ਤੇ ਜ਼ਿਮੀਦਾਰ ਦਾ ਕਿਤੇ ਨਾ ਕਿਤੇ ਖਰਚਾ ਵੀ ਬਚਣਾ, ਪਾਣੀ ਦਾ ਵੀ, ਖਾਦ ਦਾ ਵੀ, ਤੇ ਨਾਲ ਜਿਹੜਾ ਵੈਦਰ ਵੀ ਸਾਫ਼ ਹੋਣਾ। ਪਰ ਹੁਣ ਜਿੱਥੇ ਗੜੇ ਆ ਗਏ ਤੇ ਗੜੇ ਪੈਣ ਨਾਲ ਕਿਤੇ ਨਾ ਕਿਤੇ ਫਸਲਾਂ ਦੇ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਜ਼ਿਮੀਦਾਰ ਗੜੇ ਸ਼ਬਦ ਤੋਂ ਹੀ ਡਰਦਾ ਗਾ ਤੇ ਕੀ ਅਗਲਾ ਉਦਾਹਰਣਾ ਦਿੰਦਾ ਵੀ ਕੀ ਤੇਰੇ ਖੜੀ ਫਸਲ ਤੇ ਗੜੇ ਪੈ ਗਏ। ਸੋ ਜਿਹੜਾ ਹੁਣ ਦਾ ਟਾਈਮ ਆ ਉਹ ਭਾਵੇਂ ਹਜੇ ਠੀਕ ਆ ਵੀ, ਕਿਉਂਕਿ ਆਹ ਮਹੀਨੇ ਚ ਤਾਂ ਹਜੇ ਕਣਕ ਦਾ ਨਾੜ ਓਨਾ ਸਖ਼ਤ ਨੀ ਬਣਿਆ ਹੁੰਦਾ ਜਿਹੜਾ ਕਿ ਗੜੇ ਦੀ ਮਾਰ ਝੱਲ ਜਾਂਦਾ, ਜਦੋਂ ਸਖ਼ਤ ਹੋ ਜਾਂਦਾ ਉਦੋਂ ਟੁੱਟ ਜਾਂਦਾ। ਪਰ ਹੁਣ ਤਾਂ ਉੱਥੇ ਲਚਕ ਹੁੰਦੀ ਹੈ, ਇਸ ਕਰਕੇ ਹੋ ਸਕਦਾ ਵੀ ਗੜੇ ਦੀ ਮਾਰ ਚੋਂ ਕਣਕ ਨਿਕਲਿਆ ਆਵੇ। ਪਰ ਕੁੱਲ ਮਿਲਾ ਕੇ ਜਿਹੜਾ ਮੌਸਮ ਦੀ ਤਬਦੀਲੀ ਆ ਉਹ ਸਭ ਨੂੰ ਹੈਰਾਨ ਕਰਨ ਵਾਲੀ ਆ। ਇੱਕੇਦਮ ਜਿਹੜਾ ਟੈਂਪਰੇਚਰ ਫਰਵਰੀ ਮਹੀਨੇ ਦੇ ਵਿੱਚ ਕਾਫੀ ਡਾਊਨ ਚਲਾ ਗਿਆ। ਮੈਂ ਜਨਵਰੀ ਦਸੰਬਰ ਉੱਥੇ ਸੀ ਤਾਂ ਉੱਥੇ ਉਹ ਟੈਂਪਰੇਚਰ ਨਹੀਂ ਸੀ, ਸਿਰਫ਼ ਮਿਡ ਜਨਵਰੀ ਤੋਂ ਬਾਅਦ ਟੈਂਪਰੇਚਰ ਠੰਡਾ ਹੋਣਾ ਸ਼ੁਰੂ ਹੋਇਆ ਸੀ, ਜਿਹੜਾ ਕਿ ਅਸੀਂ ਰੋਜ਼ ਕਰਲਾਉਂਦੇ ਆ ਜਿਹੜੀ ਗਲੋਬਲ ਤਬਦੀਲੀ ਦਾ ਇੱਕ, ਇਹ ਵੀ ਇੱਕ ਜਿਹੜਾ ਜਿਉਂਦਾ ਜਾਗਦੀ ਮਿਸਾਲ ਸੀ। ਸੋ ਕੁੱਲ ਮਿਲਾ ਕੇ ਜੀ ਜਿਹੜਾ ਕੱਲ ਪੰਜਾਬ ਦੇ ਵਿੱਚ ਬਰਸਾਤ ਨੇ ਜਿਹੜਾ ਕੁਛ ਕੀਤਾ ਗਾ ਉਹ ਬਹੁਤ ਸਾਰੇ ਏਰੀਆ ਚ ਖੁਸ਼ੀ ਮਨਾਈ ਜਾ ਰਹੀ ਆ ਤੇ ਬਹੁਤ ਸਾਰੇ ਏਰੀਆ ਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ ਵੀ ਪਤਾ ਨੀ ਹੁਣ ਕੀ ਬਣੂਗਾ। ਪਰ ਮੇਰਾ ਇਹ ਮੰਨਣਾ ਵੀ ਜੇ ਅਸੀਂ ਕੁਦਰਤ ਦੀ ਜਿਹੜੀਆਂ ਕੁਦਰਤ ਦੀਆਂ ਜਿਹੜੀਆਂ ਪਲਾਨਿੰਗਸ ਹੁੰਦੀਆਂ ਉਹਨਾਂ ਨੂੰ ਅਸੀਂ ਆਪਣੀ ਤੁੱਛ ਬੁੱਧੀ ਨਾਲ ਨਹੀਂ ਸਮਝ ਸਕਦੇ, ਤੇ ਸਾਡੀ ਬੁੱਧੀ ਕਿਤੇ ਨਾ ਕਿਤੇ ਛੋਟੇ ਲੈਵਲ ਤੇ ਜਾਂ ਨੇੜੇ ਜੇ ਅਟਕੀ ਪਈ ਹੁੰਦੀ ਆ ਤੇ ਸਾਨੂੰ ਇਹ ਲੱਗਦਾ ਵੀ ਬਸ ਕੁਦਰਤ ਤਾਂ ਨਿਆ ਮੀਂਹ ਪਾਤਾ ਤਾਂ ਏਦਾਂ ਕਰਤਾ ਤੇ ਇਹਦਾ ਇਹ ਫਾਇਦਾ ਹੋ ਗਿਆ ਇਹ ਨੁਕਸਾਨ ਹੋ ਗਿਆ, ਪਰ ਏਦਾਂ ਨਹੀਂ ਹੁੰਦਾ। ਕੁਦਰਤ ਇੱਕ ਏਡੀ ਕ ਵੱਡੀ ਵਿਸ਼ਾਲ ਸੋਚ ਨਾਲ ਜਿਹੜੇ ਕੰਮ ਕਰਦੀ ਆ ਜਿਹੜਾ ਅਸੀਂ ਰੋਜ਼ ਕਹਿੰਦੇ ਆ, ਸੋ ਇਸ ਕਰਕੇ ਸਾਨੂੰ ਸਮੇਂ ਨਾਲ ਹੀ ਪਤਾ ਲੱਗਣਾ ਵੀ ਇਹ ਜਿਹੜਾ ਮੀਂਹ ਪਿਆ ਸੀ ਜਾਂ ਜਿਹੜੀ ਗੜੇਮਾਰੀ ਹੋਈ ਆ ਇਹਦਾ ਨਫ਼ਾ ਹੋਊਗਾ ਕਿ ਨੁਕਸਾਨ ਹੋਊਗਾ।
ਜੀ ਬਿਲਕੁਲ, ਸੋ ਮੌਸਮ ਤਾਂ ਇੰਡੀਆ ਦਾ ਕੁਛ ਖਾਸ ਕਹਿ ਨਹੀਂ ਸਕਦੇ ਤੇ ਬਾਕੀ ਗੱਲ ਕਰਦੇ ਆ ਜੀ। ਤੁਸੀਂ ਇੰਡੀਆ ਹੁਣ ਤਕਰੀਬਨ ਮੇਰੇ ਖਿਆਲ ਡੇਢ ਦੋ ਮਹੀਨੇ ਲਾਈ ਆਏ ਹੋ, ਸੋ ਕਿੱਦਾਂ ਦਾ ਰਿਹਾ ਤੁਹਾਡਾ ਇੰਡੀਆ ਦਾ ਟੂਰ, ਸੋ ਕੀ ਡਿਫਰੈਂਸ ਲੱਗਾ, ਕੀ ਫਰਕ ਲੱਗਾ ਤੁਹਾਨੂੰ ਪਹਿਲਾਂ ਨਾਲੋਂ?
ਦੇਖੋ ਮੈਨੂੰ ਹੋਰ ਤਾਂ ਫਰਕ ਲੱਗਣ ਲੱਗੇ, ਪਰ ਮੈਨੂੰ ਇੱਕੋ ਹੀ ਸਵਾਲ ਦਾ ਜਵਾਬ ਦੇਣ ਦਾ ਬਹੁਤ ਔਖਾ ਲੱਗਦਾ ਕਿਉਂਕਿ ਪਿਛਲੇ ਤਿੰਨ ਚਾਰ ਦਿਨਾਂ ਤੋਂ ਮੈਂ ਰੇਡੀਓ ਤੇ ਵਾਪਸੀ ਕੀਤੀ ਆ ਤੇ ਇਹੀ ਸਵਾਲ ਮੈਨੂੰ ਬਾਰ ਬਾਰ ਕੀਤਾ ਜਾਂਦਾ, ਤੇ ਉਹ ਕਈ ਵਾਰੀ ਮੈਨੂੰ ਤਾਂ ਕੋਈ ਫਰਕ ਨੀ ਪੈਂਦਾ, ਮੈਂ ਤਾਂ ਸੁਣਾਈ ਜਾਊਂਗਾ, ਮੇਰੇ ਕੋਲ ਤਾਂ ਗੱਲਾਂ ਦਾ ਕੋਈ ਤੋੜਾ ਨੀ ਹੈ, ਪਰ ਕਈ ਵਾਰੀ ਮੈਨੂੰ ਲੱਗਦਾ ਲਿਸਨਰ ਆ ਜਿਹੜੇ ਉਹ ਬੋਰ ਹੋ ਜਾਂਦੇ ਆ ਵੀ ਯਾਰ ਉਹੀ ਗੱਲਾਂ ਕੱਲ ਸੁਣਾਈਆਂ ਸੀ, ਉਹੀ ਪਰਸੋਂ ਅਮਰਦੀਪ ਨੂੰ ਸੁਣਾਈ ਜਾਂਦਾ ਸੀ, ਕੱਲ ਸੁਣਾਈ ਗੱਲਾਂ
ਸੁਣਾਉਂਦੇ ਸੁਣਾਉਂਦੇ ਕਈ ਵਾਰੀ ਕੋਈ ਗੱਲ ਵਿੱਚੋਂ ਰਹਿ ਜਾਂਦੀ ਆ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋ।
ਹਾਂ ਗੱਲਾਂ ਤਾਂ ਚਲੋ ਆਪਣੇ ਕੋਲੇ ਕੋਸ਼ਿਸ਼ ਹੁੰਦੀ ਆ, ਵਾਹਿਗੁਰੂ ਨੇ ਇੱਕ ਜ਼ਿੰਦਗੀ ਚ ਇਸ ਚੀਜ਼ ਦੀ ਤੋੜ ਨੀ ਰੱਖੀ, ਹੋਰ ਤਾਂ ਹਰੇਕ ਚੀਜ਼ ਚੱਲ ਆਪਾਂ ਕਲੇਮ ਕਰ ਦਿੰਨੇ ਆ ਵੀ ਉਹਨੇ ਤੋੜ ਰੱਖੀ ਆ, ਤੇ ਫਲਾਨਾ ਭਾਈ ਰੰਗ ਰੂਪ ਚ ਤੋੜ ਰੱਖ ਗਿਆ ਜੀ, ਮੈਨੂੰ ਕੋਈ ਪੈਸੇ ਟਕੇ ਚ ਤੋੜ ਰੱਖ ਗਏ, ਜਾਇਦਾਦਾਂ ਤੋੜ ਰੱਖਿਆ, ਪਰ ਜਿਹੜੀ ਜਵਾਨ ਦਿੱਤੀ ਆ ਇਹ ਚ ਨੀ ਉਹਨੇ ਤੋੜ ਰੱਖੀ, ਜਵਾਨ ਗਿੱਠ ਲੰਮੀ ਦਿੱਤੀ ਆ ਜੀ, ਜਿੰਨੀਆਂ ਮਰਜ਼ੀ ਬੋਲੀ ਜਾਵੇ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵੇ ਆਖਦੀ ਨੀ ਥੱਕਦੀ ਨੀ, ਸੋ ਇਹਦੇ ਲਈ ਆਪਾਂ ਸ਼ੁਕਰ ਗੁਜ਼ਾਰ ਵੀ ਆ ਵਾਹਿਗੁਰੂ ਦੇ। ਸੋ ਗੱਲਾਂ ਦਾ ਨੀ ਤੋੜਾ ਜੀ, ਗੱਲਾਂ ਚ ਇਹੀ ਕਹੂੰਗਾ ਮੈਂ ਤਾਂ ਜਿਹੜਾ ਪੰਜਾਬ ਆ, ਪੰਜਾਬ ਦੇ ਵਿੱਚ ਜਿਹੜੀ ਜ਼ਿੰਦਗੀ ਆ ਉਹ ਆਪ ਮੁਹਾਰੀ ਹੋਈ ਹੋਈ ਆ, ਤੇ ਉਹ ਜ਼ਿੰਦਗੀ ਚ ਕਿਸੇ ਨੂੰ ਹਰ ਬੰਦੇ ਨੂੰ ਦੌੜ ਲੱਗੀ ਦਿਖਾਈ ਦੇ ਰਹੀ ਆ, ਜੇ ਇੱਕ ਬਰੀਫਲੀ ਦੇਖਾਂ ਸਭ ਬੰਦੇ ਆਪੋ ਆਪਣੀ ਦੌੜ ਦੇ ਵਿੱਚ ਭੱਜੇ ਜਾਂਦੇ ਆ, ਕਿਸੇ ਨੂੰ ਆਲੇ ਦੁਆਲੇ ਤੱਕ ਕੋਈ ਮਤਲਬ ਨੀ। ਮੈਂ ਤਾਂ ਇਸ ਗੱਲ ਤੋਂ ਹੈਰਾਨ ਆ ਵੀ ਜੇ ਕੋਈ ਗਲੀ ਦੇ ਵਿੱਚ ਦੀ ਲੰਘਿਆ ਜਾਂਦਾ ਤੇ ਗਲੀ ਦੇ ਵਿੱਚ ਕੋਈ ਸਮਾਨ ਪਿਆ ਹੋਰ ਪਿਆ, ਕਿਸੇ ਨੂੰ ਉਹਨਾਂ ਚੀਜ਼ਾਂ ਤੱਕ ਉਹ ਦਿਖਾ ਤੱਕ ਵੀ ਨੀ, ਮੂਹਰੇ ਜਾਮ ਲੱਗਿਆ ਪਿਆ, ਟ੍ਰੈਫਿਕ ਖੜੀ ਆ, ਕੋਈ ਚੀਜ਼ ਟੱਪ ਨੀ ਰਹੀ, ਤੇ ਪਰ ਤੁਸੀਂ ਹੈਰਾਨ ਹੋਵੋਗੇ ਵੀ ਇੱਕ ਕਾਰ ਵਾਲਾ ਜਾਂ ਮੋਟਰਸਾਈਕਲ ਵਾਲਾ ਆਊਗਾ ਤੇ ਉਹ ਕੋਈ ਚੀਜ਼ ਵੱਲ ਧਿਆਨ ਵੀ ਨਹੀਂ ਦੇਊਗਾ, ਤੇ ਉਹੀ ਬਿਰਲਾ ਬਿਜਲੀ ਨਿਭਾ ਨਿਗਾ ਕੇ ਲੰਘਦਾ ਜਾਊਗਾ ਤੇ ਅੱਗੇ ਤੁਰਦਾ ਜਾਊਗਾ। ਬੜੀ ਹੈਰਾਨੀ ਇਸ ਚੀਜ਼ ਦੀ ਹੁੰਦੀ ਆ, ਮੈਂ ਦੋ ਚਾਰ ਵਾਰੀ ਜਿਹੜੇ ਲਾਈਵ ਦੇਖਿਆ ਦੱਸਿਆ, ਮੈਂ ਇੱਕ ਦਿਨ ਜਾ ਕੇ ਨਾ ਉੱਥੇ ਆਪਦੀ ਗਲੀ ਚ ਥਾਂ ਥਾਂ ਤੇ ਬੱਜਰੀ ਬਰੇਤੀ ਦੇ ਢੇਰ ਪੈ ਕੇ ਨਾ ਤੇ ਗਲੀ ਬਲੌਕ ਕਰ ਰੱਖੀ ਸੀ, ਤੇ ਮੈਂ ਜਾਣ ਸਾਰ ਮੇਰੀ ਚਿੰਤਾ ਇਹ ਹੋਈ ਵੀ ਯਾਰ ਘਰੇ ਵਿਆਹ ਰੱਖਿਆ ਤੇ ਗੱਡੀਆਂ ਗੁੱਡੀਆਂ ਵੀ ਆਉਣਗੀਆਂ, ਹੋਰ ਬਹੁਤ ਕੁਛ ਹੋਊ, ਤੇ ਸੜਕ ਤਾਂ ਸਾਰੀ ਆਪਣੀ ਗਲੀ ਤਾਂ ਰੋਕ ਰੱਖੀ ਆ, ਤੇ ਇਹਦੇ ਵਿੱਚ ਦੀ ਕੀ ਹੱਲ ਹੋਊਗਾ। ਤਾਂ ਮੈਨੂੰ ਇਹ ਹੈਰਾਨੀ ਇਸ ਗੱਲ ਦੀ ਹੋਈ ਵੀ ਮੈਂ ਆਪਣੇ ਕਜ਼ਨ ਨੂੰ ਖੜ ਕੇ ਗੱਲ ਸੁਣਾ ਰਿਹਾ ਸੀ ਵੀ ਜਿਹੜਾ ਕਿ ਉੱਥੇ ਰਹਿ ਰਿਹਾ, ਸ਼ੁਰੂ ਤੋਂ ਉੱਥੇ ਰਹਿ ਰਿਹਾ, ਤੇ ਮੈਂ ਉਹਨਾਂ ਨੂੰ ਇਹ ਗੱਲ ਸੁਣਾ ਰਿਹਾ ਸੀ, ਮੈਂ ਕਿਹਾ ਦੇਖ ਯਾਰ ਕੀ ਹੱਲ ਹੋਊਗਾ ਇਹਦਾ, ਤਾਂ ਪੁੱਛ ਕੋਲ ਜੁਗਾੜ ਕਰਨਾ ਪਊਗਾ, ਇਹਦਾ ਤਾਂ ਆਪਾਂ ਨੂੰ ਕਹਿਣਾ ਕੁਣਾ ਪਊ ਲੋਕਾਂ ਨੂੰ, ਤੇ ਉਹਦੇ ਮੂਹਰੋਂ ਬਿਆਨ ਪਤਾ ਕੀ ਸੀ, ਉਹ ਗੱਲ ਤਾਂ ਤੇਰੇ ਵਾਲੀ ਹੈ, ਇਹ ਤਾਂ ਸਾਰੀ ਗਲੀ ਆਪਣੀ ਬਲੌਕ ਕਰ ਰੱਖੀ ਆ। ਮੈਂ ਕਿਹਾ ਬੱਲੇ ਸ਼ੇਰਾ, ਤੈਨੂੰ ਇੰਨਾ ਚਿਰ ਤੂੰ ਇੱਥੇ ਰਹਿ ਰਿਹਾ ਆਪਦੀ ਜ਼ਿੰਦਗੀ ਬਸਰ ਕਰ ਰਿਹਾ, ਤੈਨੂੰ ਅੱਜ ਤੱਕ ਇਹ ਗੱਲ ਦਿਖੀ ਨੀ, ਉਹਦਾ ਨਾ ਧਿਆਨ ਹੀ ਨੀ ਦਿੱਤਾ, ਇਉਂ ਜਿਹੇ ਹੋ ਕੇ ਲੰਘ ਜਾਈਦਾ ਟੇਢੇ ਵਿੰਗੇ ਜੇ ਹੋ ਕੇ। ਸੋ ਮੇਰਾ ਕਹਿਣ ਦਾ ਇੱਥੇ ਭਾਵ ਇਹ ਆ ਵੀ ਲੋਕ ਇੰਨੇ ਕੁ ਆਪੋ ਆਪਣੇ ਚ ਮਸਤ ਹੋ ਚੁੱਕੇ ਆ ਵੀ ਉਹਨਾਂ ਨੂੰ ਕੋਈ ਮਤਲਬ ਨੀ ਹੈ ਵੀ ਕਿੱਥੇ ਕੀ ਜਾ ਰਿਹਾ। ਵੈਸੇ ਮੈਂ ਜੇ ਦੂਜੀ ਉਦਾਹਰਨ ਮੈਂ ਹੋਰ ਦੇਵਾਂ, ਦੂਜੀ ਉਦਾਹਰਨ ਚ ਆ ਵੀ ਦੇਖੋ ਕਾਨੂੰਨ ਤਾਂ ਹਰੇਕ ਬੰਦਾ ਹੱਥ ਚ ਲੈਂਦਾ, ਥੋੜੀਆਂ ਬਹੁਤੀਆਂ ਜਿਹੜੀਆਂ ਗਲਤੀਆਂ ਕਰਦਾ ਜਾਂ ਲੋਕਾਂ ਦੇ ਕੰਮ ਚ ਖਿਲਾਫ਼ ਆਉਂਦਾ, ਪਰ ਇੱਕ ਕੁਝ ਇੱਕ ਚੀਜ਼ਾਂ ਵਰਤਾਰਾ ਸਿੰਗਲ ਟਾਈਮ ਹੁੰਦਾ, ਵਨ ਟਾਈਮ ਵਰਤਾਰਾ ਹੁੰਦਾ, ਤੇ ਉਹ ਸਾਨੂੰ ਕਈ ਵਾਰੀ ਫਿਰ ਉਹਨੂੰ ਬਰਦਾਸ਼ਤ ਵੀ ਕਰਨਾ ਪੈਂਦਾ, ਕਈ ਵਾਰੀ ਉਹਦੇ ਬਾਰੇ ਸੋਚਣਾ ਵੀ ਪੈਂਦਾ, ਕਈ ਵਾਰੀ ਉਹਨੂੰ ਸਪੇਸ ਵੀ ਦੇਣਾ ਪੈਂਦਾ। ਹੁਣ ਵਿਆਹ ਦਾ ਦੌਰਾਨ ਜੇ ਗਲੀ ਦੇ ਵਿੱਚ ਮੰਨ ਲਓ ਨਾਨਕਾ ਮੇਲ ਆ ਰਿਹਾ ਸੀ, ਮੈਂ ਲਾਈਵ ਸੀਨ ਤੁਹਾਨੂੰ ਦੱਸਦਾ, ਤਾਂ ਉਹ ਆਪਦੇ ਗਲੀ ਦੇ ਵਿੱਚ ਆਪਦੀ ਢੋਲ ਢਮੱਕਿਆਂ ਦੇ ਉੱਤੇ ਗਾਉਂਦਾ ਵਜਾਉਂਦਾ ਆ ਰਿਹਾ, ਠੀਕ ਆ। ਉਹਨੇ ਸਾਰਾ ਹੀ ਜਿਹੜਾ ਦੌਰ ਸੀ ਉਹ 5 ਮਿੰਟ ਲਾਉਣੇ ਸੀਗੇ, 5 ਮਿੰਟ ਉਹ ਗਲੀ ਚ ਉੱਤਰ ਕੇ ਤੇ ਘਰ ਤੱਕ ਜਾਣਾ ਸੀ, 5 ਮਿੰਟ ਲੱਗਣੇ ਸੀ। ਪਰ ਹੁਣ ਮੈਂ ਤੁਹਾਨੂੰ ਉੱਥੋਂ ਦੀ ਜੇ ਮੇਰੇ ਕੋਲ ਵੀਡੀਓ ਵੀ ਹੋਣਗੀਆਂ, ਫੋਟੋਜ਼ ਵੀ ਹੋਣਗੀਆਂ, ਮੈਂ ਤੁਹਾਨੂੰ ਦਿਖਾ ਦਿਆਂ, ਤੁਸੀਂ ਹੈਰਾਨ ਰਹੋਗੇ ਕਿ ਕਿਸੇ ਨੂੰ ਕੋਈ ਮਤਲਬ ਨੀ ਵੀ ਇੱਕ ਘਰ ਦੇ ਵਿੱਚ ਵਧੀਆ ਉਹ ਆਪਦਾ ਫੰਕਸ਼ਨ ਕਰ ਰਹੇ ਆ, ਫੋਟੋਆਂ ਖਿੱਚੀਆਂ ਜਾ ਰਹੀਆਂ, ਵੀਡੀਓ ਹੋ ਰਹੀ ਆ, ਵੀ ਭਾਈ 2 ਮਿੰਟ ਜਾਂ 5 ਮਿੰਟ ਅਸੀਂ ਰੋਕ ਕੇ ਵੇਟ ਕਰ ਲਈਏ। ਪਰ ਤੁਸੀਂ ਹੈਰਾਨ ਹੋਵੋਗੇ ਵੀ ਇਸ ਦੌਰਾਨ ਗਲੀਆਂ ਦੇ ਵਿੱਚ, ਖਾਸ ਕਰਕੇ ਸ਼ਹਿਰਾਂ ਚ ਵੱਡੀ ਵੱਡੀ ਪ੍ਰੋਬਲਮ ਆ, ਤੇ ਗਲੀਆਂ ਦੇ ਵਿੱਚ ਉਵੇਂ ਮੋਟਰਸਾਈਕਲ ਪੀ ਮਾਰਦੇ ਹੋਏ, ਚੀਰਦੇ ਹੋਏ ਭੀੜ ਨੂੰ, ਸਾਰੇ ਚੀਜ਼ਾਂ ਨੂੰ ਵੀ ਪਾਸੇ ਹੋ ਜਾਓ ਪਾਸੇ ਹੋ ਜਾਓ, ਤੁਸੀਂ ਪਰਾਂ ਹੋ ਜਾਓ ਆਪਦਾ ਬਾਅਦ ਚ ਕਰਿਓ, ਬੁੜ ਬੁੜ ਕਰਦੇ ਹੋਏ ਉੱਥੋਂ ਦੀ ਲੰਘ ਰਹੇ ਸੀ। ਤਾਂ ਮੈਨੂੰ ਮੈਂ ਇੱਥੇ ਨੀ ਕਹਿੰਦਾ ਵੀ ਅਸੀਂ ਦਰੁਸਤ ਸੀ, ਅਸੀਂ ਗਲੀ ਰੋਕੀ ਹੋਈ ਸੀ ਤੇ ਅਸੀਂ ਦਰੁਸਤ ਸੀ ਤੇ ਸਾਨੂੰ ਏਦਾਂ ਕਰਨਾ ਚਾਹੀਦਾ, ਪਰ ਨਹੀਂ ਮੈਂ ਉਹਨਾਂ ਲੋਕਾਂ ਤੇ ਵੀ ਹੈਰਾਨ ਆ ਵੀ ਜਾਂ ਇੱਕ ਮਿੰਟ ਜਾਂ ਦੋ ਮਿੰਟ ਜਾਂ ਮੋੜ ਕੇ ਗਲੀ ਹੋਰ ਗਲੀ ਵਿੱਚ ਦੀ ਵੀ ਲੰਘ ਕੇ ਆਇਆ ਜਾ ਸਕਦਾ ਸੀ, ਅਲਟਰਨੇਟਿਵ ਸੀਗੇ ਬਹੁਤ ਸਾਰੇ, ਪਰ ਨਹੀਂ ਉਹਨਾਂ ਨੇ ਕੋਈ ਦੇਖਿਆ ਨੀ ਉੱਥੇ ਕੀ ਚੱਲੇ ਜਾਂਦਾ, ਹਾਰਨ ਤੇ ਹਾਰਨ ਟੱਪੋ ਜੀ ਹੋ ਜਾਓ ਪਾਸੇ, ਬੁੜਬੁੜ ਕਰੀ ਜਾਣਾ ਹੋ ਜਾਓ ਪਾਸੇ। ਸੋ ਏਦਾਂ ਦਾ ਜਿਹੜਾ ਨਾ ਜਿਹੜਾ ਕਲਚਰ ਹੋ ਗਿਆ ਵੀ ਸਾਰਿਆਂ ਨੂੰ ਕੋਈ ਮਤਲਬ ਨੀ, ਅੱਗੇ ਪਿੰਡ ਗਲੀ ਮਹੱਲੇ ਚ ਕੋਈ ਵਿਆਹ ਸ਼ਾਦੀ ਹੁੰਦਾ ਨਾ ਸਾਰਾ ਪਿੰਡ ਪਾਣੀ ਤੱਕ ਛਿੜਕ ਦਿੰਦਾ ਸੀ ਗਲੀਆਂ ਚ ਵੀ ਭਾਈ ਅੱਜ ਸਾਡੇ ਪਿੰਡ ਦੇ ਵਿੱਚ ਇਹ ਫੰਕਸ਼ਨ ਆ, ਪਰ ਹੁਣ ਨੀ, ਹੁਣ ਕੋਈ ਮਤਲਬ ਨੀ, ਹੁਣ ਜਾਣ ਬੁੱਝ ਕੇ ਲੈ ਕੇ ਚਾਰ ਮਿੱਟੀ ਦੀਆਂ ਟਰਾਲੀਆਂ ਦਾ ਜ਼ਰੂਰ ਤੁਹਾਡੀ ਗਲੀ ਦੇ ਵਿੱਚ ਰਾਹ ਸਿੱਟ ਦੇਣਗੇ, ਇੱਟਾਂ ਦੇ ਢੇਰ ਲਾ ਦੇਣਗੇ ਤੇ ਤੁਹਾਨੂੰ ਅੜਿੱਕੇ ਪੈਦਾ ਕਰ ਦੇਣਗੇ, ਤੇ ਨਾ ਉਹਨਾਂ ਅੜਿੱਕਿਆਂ ਬਾਰੇ ਉਸ ਘਰ ਵਾਲਾ ਵੀ ਕੋਈ ਨੀ ਉਹਨੂੰ ਫਰਕ ਪੈਂਦਾ ਹੁੰਦਾ, ਉਹ ਉਵੇਂ ਜੀ ਕੁੱਥੋਂ ਨੀ ਲੰਘਣ ਲੱਗ ਜੂਗਾ, ਜੇ ਢੇਰ ਲਾ ਤਾ ਰੋੜੇ ਦਾ ਤਾਂ ਕੋਈ ਗੱਲ ਨੀ ਜੀ, ਰੋੜਿਆਂ ਦੇ ਉੱਤੋਂ ਵੀ ਟੱਪ ਜਾਂਗੇ, ਜੇ ਮਿੱਟੀ ਦਾ ਢੇਰ ਲਾ ਗਿਆ ਤਾਂ ਟੇਢੇ ਹੋ ਕੇ ਟੱਪ ਜਾਂਗੇ। ਸੋ ਕਹਿਣ ਦਾ ਭਾਵ ਹੈ ਵੀ ਇਨਸਾਨੀਅਤ ਜਾਂ ਸਮਾਜਿਕ ਰਿਸ਼ਤੇ ਜਾਂ ਸਮਾਜਿਕ ਗੱਲਾਂ ਮਿਸ ਆ ਹਰ ਥਾਂ ਦੇ ਉੱਤੇ, ਹਰ ਬੰਦਾ ਬਸ ਸਿਰਫ ਆਪਣੀ ਦੌੜ ਦੇ ਵਿੱਚ ਭੱਜਿਆ ਹੋਇਆ। ਤੁਸੀਂ ਪਾਰਕਿੰਗ ਦੇ ਜੇ ਕਹੀਏ ਤਾਂ ਮੈਂ ਦੋ ਚਾਰ ਵਾਰੀ ਮੇਰੇ ਨਾਲ ਇਹ ਗੱਲ ਹੋਈ, ਮੈਂ ਬਠਿੰਡੇ ਦੇ ਵਿੱਚ ਪਾਰਕਿੰਗ ਲਾ ਕੇ ਚਲਾ ਗਿਆ, ਮੈਂ ਆਪਦੇ ਇਮਾਨਦਾਰੀ ਨਾਲ ਜਿੱਥੇ ਨਿਸ਼ਾਨ ਲੱਗੇ ਆ ਜਿਹੜੀ ਥਾਂ ਤੇ ਮੈਂ ਕਰ ਸਕਦਾ ਪਾਰਕਿੰਗ ਮੈਂ ਉੱਥੇ ਲਾਈ, ਪਰ ਜਦੋਂ ਆ ਕੇ ਕੀ ਦੇਖਦੇ ਆ ਵੀ ਉਹਦੇ ਅੱਗੇ ਪਿੱਛੇ ਬੈਕ ਤੇ ਤਿੰਨ ਤਿੰਨ ਚਾਰ ਚਾਰ ਕਾਰਾਂ ਖੜਾ ਕੇ ਲੋਕ ਤੁਰ ਗਏ ਤੇ ਤੁਸੀਂ ਤੁਸੀਂ ਬੈਠੇ ਰਹੋ। ਇੱਕ ਦਿਨ ਤਾਂ ਅਸੀਂ ਤਿੰਨ ਘੰਟੇ ਸਿਰਫ ਇਸ ਲਈ ਬਾਜ਼ਾਰ ਚ ਤੁਰੇ ਫਿਰੇ ਵੀ ਇੱਕ ਬੰਦੇ ਨੂੰ ਕਾਰ ਕੋਲੇ ਬਹਾਤਾ ਵੀ ਜਦੋਂ ਕੋਈ ਪਗੜਲੀ ਕਾਰ ਵਾਲਾ ਆ ਗਿਆ ਤੇ ਉਹ ਪਾਸੇ ਕਰ ਲਈ ਤਾਂ ਸਾਨੂੰ ਸਭ ਨਹੀਂ ਪਈ, ਨਹੀਂ ਤਾਂ ਅਸੀਂ ਐਵੇਂ ਬਾਜ਼ਾਰ ਚ ਫਿਰਦੇ ਹਾਂ, ਹੁਣ ਵਿਹਲਿਆਂ ਨਾਲੋਂ ਕੀ ਕਰਨਾ। ਪਰ ਵੀ ਇਨਸਾਨੀਅਤ ਜਾਂ ਸੋਚ ਇਹ ਤਾਂ ਜਿਵੇਂ ਆਸਟ੍ਰੇਲੀਆ ਚ ਰਹਿੰਦੇ ਹਾਂ ਅਸੀਂ, ਆਸਟ੍ਰੇਲੀਆ ਸੋਚ ਇਹ ਹੁੰਦੀ ਆ ਵੀ ਭਾਈ ਦੂਜੇ ਲਈ ਅਸੀਂ ਕੋਈ ਪ੍ਰੋਬਲਮ ਨਾ ਖੜੀ ਕਰੀਏ, ਅਸੀਂ ਦੂਜਿਆਂ ਲਈ ਮਿਨੀਮਮ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਗਲੀ ਚ ਖੜ ਕੇ ਨੀਵਾਂ ਬੋਲਦੇ ਹਾਂ, ਉੱਚਾ ਬੋਲਣ ਤੋਂ ਵੀ ਗੁਰੇਜ ਕਰਦੇ ਹਾਂ, ਬੱਸ ਗੱਡੀਆਂ ਚ ਜਾਂਦੇ ਹਾਂ ਉੱਥੇ ਸਾਡਾ ਵਿਹਾਰ ਕਿਹੋ ਜਿਹਾ ਹੁੰਦਾ ਜਾਂ ਲੋਕਾਂ ਦਾ ਕਿਹੋ ਜਿਹਾ ਹੁੰਦਾ ਅਸੀਂ ਰੋਜ਼ ਦੇਖਦੇ ਹਾਂ। ਪਰ ਇਹਦੇ ਜਮਾ ਹੀ ਉਲਟ ਇੰਡੀਆ ਦੇ ਵਿੱਚ ਇਹ ਹੁੰਦਾ ਵੀ ਕਿਸੇ ਤੋਂ ਅਸੀਂ ਕੁਛ ਨੀ ਲੈਣਾ, ਤੁਸੀਂ ਕੋਈ ਇਹ ਦੇਖਣਾ ਨੀ ਵੀ ਜੇ ਮੈਂ ਇੱਥੇ ਕਾਰ ਖੜਾ ਗਿਆ ਤੇ ਆਹ ਕਾਰ ਵਾਲਾ ਕੱਢੂ ਕਿਵੇਂ ਜਿਹੜੀ ਪਿੱਛੇ ਲੱਗੀ ਖੜੀ ਆ, ਕੋਈ ਮਤਲਬ ਨੀ, ਉਹਦੇ ਪੂਰੇ ਲਾ ਕੇ ਆਪਦਾ ਕੰਮ ਕਰਕੇ ਤੁਰ ਜਾਓ ਜੀ, ਫਿਰ ਸ਼ਾਮ ਤੱਕ ਆਏ ਨਾ। ਜੇ ਮੈਂ ਸ਼ਾਮ ਤੱਕ ਬੰਦਾ ਆਇਆ, ਜੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਾਈ ਜੀ ਵੀ ਤੁਹਾਨੂੰ ਇਹ ਦੇਖਿਆ ਨੀ, ਮੈਂ ਬੜੀ ਨਿਮਰਤਾ ਨਾਲ ਪੁੱਛਿਆ ਤੇ ਮੈਂ ਕਿਹਾ ਬਾਈ ਜੀ ਤੁਹਾਨੂੰ ਆਹ ਦੇਖਿਆ ਨੀ ਆ ਵੀ ਅਸੀਂ ਇੱਥੇ ਫਸੇ ਖੜੇ ਆ, ਤੇ ਮੈਨੂੰ ਮੂਹਰੋਂ ਬੜਾ ਸਮਾਰ ਕੇ ਆਦਾ, ਕਹਿੰਦਾ ਇੰਨਾ ਟਾਈਮ ਕਿਹਦੇ ਕੋਲ ਆ ਭਾਈ ਇਹੋ ਜਿਹੀਆਂ ਚੀਜ਼ਾਂ ਦੇਖਣ ਦਾ, ਤੂੰ ਆਪਦਾ ਸੋਚ ਕੇ ਲਾਉਣੀ ਸੀ ਪਹਿਲਾਂ, ਕਹਿੰਦਾ ਤੇ ਦੇਖੋ ਵੀ ਕਿੱਦਾਂ ਕਰਕੇ ਮੈਨੂੰ ਜਵਾਬ ਦੇ ਕੇ ਤੁਰ ਗਿਆ। ਪਰ ਵੀ ਨਾਲੇ ਕੋਈ ਪੜ੍ਹਿਆ ਲਿਖਿਆ ਵਧੀਆ ਨੌਜਵਾਨ ਸੀ ਕੋਈ ਜਿਹੜਾ ਬੰਦਾ ਚੰਗੇ ਘਰ ਦਾ ਸੀਗਾ, ਪਰ ਜੋ ਹੁਣ ਇਹੋ ਜਿਹੀ ਸਿੱਖਿਆ ਜਾਂ ਇਹੋ ਜਿਹੇ ਲੋਕ ਹੋ ਗਏ ਉਹੀ ਆ ਜੀ, ਮੈਂ ਕਿਹਾ ਸਾਡੇ ਗਿਬ ਇਹ ਆ ਤੇ ਉੱਥੇ ਖੋਹ ਬੇ ਆ, ਬਸ ਇੰਨਾ ਕੀ ਫਰਕ ਆ, ਉੱਥੇ ਖੋਹਦੇ ਆ ਤੁਹਾਡੇ ਤੋਂ ਰਾਹ ਤੇ ਇਹ ਇੱਥੇ ਰਾਹ ਦਿੰਦੇ ਆ। ਇਹ ਵੱਡੇ ਅੰਤਰ ਜਿਹੜੇ ਦੇਖਣ ਚ ਮਿਲੇ ਆ ਜੀ ਪੰਜਾਬ ਚ, ਬਾਕੀ ਹੌਲੀ ਹੌਲੀ ਰੋਜ਼ ਦੱਸਦੇ ਰਹਾਂਗੇ
ਜੀ। ਬਿਲਕੁਲ, ਚਲੋ ਜੀ, ਹੁਣ ਬ੍ਰਹਮ ਸਾਹਿਬ ਆਪਾਂ ਖਬਰ ਬਾਰੇ ਇੱਕ ਆ ਰਹੀ ਹੈ ਕਿ ਮੇਰੀ ਨਾਰਾਜ਼ਗੀ ਨਾ ਕੈਪਟਨ ਸਾਹਿਬ ਨਾਲ ਤੇ ਨਾ ਹੀ ਸੂਬਾ ਸਰਕਾਰ ਨਾਲ, ਇਹ ਕਿਹਾ ਵਾ ਜੀ ਐਸ ਟੀ ਐਸ ਜੀ ਮੁਹੰਮਦ ਮੋਸਤਫਾ ਨੇ, ਸੋ ਕੀ ਇਹਨਾਂ ਦਾ ਜੋ ਚੱਲ ਰਿਹਾ ਵਾ ਉਸ ਦੇ ਬਾਰੇ ਥੋੜਾ ਜਿਹਾ ਦੱਸੋਗੇ?
ਦੇਖੋ ਕੱਲ ਪਰਸੋਂ ਦਾ ਇੱਕ ਵੱਡੀ ਜਿਹੜੀ ਖਬਰ ਉਡੀਕੀ ਜਾ ਰਹੀ ਸੀ ਉਹ ਸੀਗੀ ਜਿਹੜੀ ਪੰਜਾਬ ਦੇ ਡੀਜੀਪੀ ਦੀ, ਤੇ ਪੰਜਾਬ ਦੇ ਡੀਜੀਪੀ ਦੀ ਜਿਹੜੀ ਦੌੜ ਦੇ ਵਿੱਚ ਅਖਬਾਰ ਵੀ ਮੁਹੰਮਦ ਮੁਸਤਫਾ ਨੂੰ ਸਭ ਤੋਂ ਮੂਹਰੇ ਮੰਨਦੇ ਸਨ, ਪਰ ਮੈਂ ਕੱਲ ਵੀ ਖਬਰਾਂ ਚ ਜਾਂ ਪਰਸੋਂ ਵੀ ਗੱਲ ਦੱਸੀ ਸੀ ਕਿ ਉਹਨਾਂ ਦੇ ਅਗੇਂਸਟ ਉਹਨਾਂ ਦੀ ਪਤਨੀ ਦਾ ਜਿਹੜਾ ਇੱਕ ਮੰਤਰੀ ਹੋਣਾ ਜਾ ਰਿਹਾ ਵੀ ਉਹ ਵੈਸੇ ਉਹਨਾਂ ਦਾ ਕਾਫੀ ਉਹ ਮੂਹਰੇ ਸੀ ਸਾਰੀ ਦੌੜ ਦੇ ਵਿੱਚ, ਸੀਨੀਓਰਿਟੀ ਚ ਵੀ ਮੂਹਰੇ ਸੀ ਤੇ, ਪਰ ਉਹਨਾਂ ਦੀ ਜਿਹੜੀ ਪਤਨੀ ਹੈ ਇਸ ਟਾਈਮ ਉਹ ਸਰਕਾਰ ਦੇ ਵਿੱਚ ਮੰਤਰੀ ਹੈ ਜਿਹੜੀ ਸਰਕਾਰ ਨੇ ਉਹਨਾਂ ਨੂੰ ਡੀਜੀਪੀ ਲਾਉਣਾ, ਸੋ ਇਹ ਇੱਕ ਵੱਡੀ ਪ੍ਰੋਬਲਮ ਸੀ ਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਖਾਸ ਕਰਕੇ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਜਿਹੜੀ ਚੋਣ ਕਮਿਸ਼ਨ ਵੀ ਇਸ ਜਿਹੜੀ ਨਿਯੁਕਤੀ ਨੂੰ ਰੱਦ ਕਰ ਸਕਦਾ ਸੀ, ਪਰ ਹੁਣ ਦੂਜੇ ਪਾਸੇ ਇਹ ਹੈ ਜੀ ਵੀ ਜਿਹੜੇ ਜਦੋਂ ਰੱਦ ਹੁੰਦੀ ਦੇਖੀ ਜਾਂਦੀ, ਪਰ ਇੱਕ ਵਾਰੀ ਪੰਜਾਬ ਪੁਲਿਸ ਦਾ ਡੀਜੀਪੀ ਬਣਨ ਦੀ ਮੋਹਰ ਤਾਂ ਲੱਗ ਜਾਣੀ ਸੀ ਨਾ ਮੁਹੰਮਦ ਮੁਸਤਫੇ ਦੇ, ਜਦੋਂ ਮੋਹਰ ਲੱਗ ਗਈ ਸੀ ਤਾਂ ਉਹਨਾਂ ਨੂੰ ਸਾਰੇ ਬੈਨੀਫਿਟ ਸਾਰੇ ਲਾਹੇ ਉਹ ਮਿਲਣੇ ਸੀ, ਤੇ ਨਾਲ ਨਾਲ ਫਿਰ ਉਹਨਾਂ ਦੀ ਜਿਹੜੀ ਇੱਕ ਜਿਹੜਾ ਸਟਾਰ ਇਹ ਰਹਿਣਾ ਸੀ ਵੀ ਪੰਜਾਬ ਦੇ ਸਾਬਕਾ ਡੀਜੀਪੀ, ਸੋ ਇਹ ਚਾਹੇ ਉਹ ਮਹੀਨਾ ਕਿ ਇੱਕ ਦਿਨ ਇਸ ਪੋਸਟ ਤੇ ਰਹਿ ਜਾਂਦੇ ਚਾਹੇ ਦੂਜੇ ਦਿਨ ਚੋਣ ਕਮਿਸ਼ਨ ਹਟਾ ਦਿੰਦਾ, ਸੋ ਉਹਨਾਂ ਦੀ ਨਾਰਾਜ਼ਗੀ ਇਸ ਲਈ ਆ, ਉਹ ਚਾਹੁੰਦੇ ਆ ਸੀ ਵੀ ਕਹਿੰਦੇ ਮੇਰੀ ਪਤਨੀ ਇੱਕ ਇੰਡੀਵਿਜੁਅਲ ਆ ਜੀ, ਉਹਦਾ ਆਪਦਾ ਇੱਕ ਜਿਹੜੀ ਸਰਕਲ ਆ ਉਹਦੀ ਆਪਦੀ ਇੱਕ ਸੋਚ ਆ, ਤੇ ਇਸ ਕਰਕੇ ਮੇਰਾ ਉਹਦੇ ਨਾਲ ਮੇਰੀ ਸੀਨੀਓਰਿਟੀ ਨੂੰ ਕਿਉਂ ਇਗਨੋਰ ਕੀਤਾ ਗਿਆ। ਪਰ ਹੁਣ ਇੱਥੇ ਜਿਹੜੀ ਅੱਜ ਗੱਲ ਨਿਕਲ ਕੇ ਇਹੀ ਆ ਰਹੀ ਆ ਵੀ ਜਿਹੜਾ ਦਿਨਕਰ ਗੁਪਤਾ ਇੱਕ ਤਾਂ ਤਕਰੀਬਨ ਉਹਨਾਂ ਦੀ ਜਿਹੜੀਆਂ ਪ੍ਰਾਪਤੀਆਂ ਉਹਨਾਂ ਦਾ ਤਜਰਬਾ ਕਾਫੀ ਵੱਡਾ ਲੰਮਾ ਚੌੜਾ, ਦੂਜਾ ਉਹ ਕੈਪਟਨ ਦੇ ਚਹੇਤੇ ਵੀ ਆ। ਵੈਸੇ ਤਾਂ ਦੇਖੋ ਕਾਂਗਰਸ ਦੇ ਚਹੇਤੇ ਮੁਹੰਮਦ ਮੁਸਤਫਾ ਵੀ ਹੈ, ਇਹਦੇ ਚ ਕੋਈ ਦੋ ਰਹਿ ਨਹੀਂ ਹੈ। ਮੈਂ ਬਹੁਤ ਸਾਲਾਂ ਤੋਂ ਜਾਣਦਾ ਵੀ ਉਹ ਉਹਨਾਂ ਨੇ ਕਾਂਗਰਸ ਨਾਲ ਵਫਾਦਾਰੀ ਰੱਖੀ ਆ, ਪਰ ਜਿਹੜੇ ਦਿਨਕਰ ਗੁਪਤਾ ਜਿਹੜੇ ਉਹ ਉਹਨਾਂ ਨੂੰ ਕੈਪਟਨ ਸਾਹਿਬ ਦੇ ਕਾਫੀ ਕਲੋਜ਼ ਮੰਨਿਆ ਗਿਆ ਤੇ ਕੈਪਟਨ ਸਾਹਿਬ ਹੁਣ ਉਹਨਾਂ ਨੇ ਕੱਲ ਜਿਹੜੀ ਉਹਨਾਂ ਨੂੰ ਜਿਹੜੀ ਅਹੁਦਾ ਦੇ ਕੇ ਤੇ ਉਹਨਾਂ ਦਾ ਜਿਹੜਾ ਮੈਨੂੰ ਲੱਗਦਾ ਵੀ ਮਾਣ ਸਤਿਕਾਰ ਕਰ ਦਿੱਤਾ ਆਪਣੇ ਮੰਨਿਓ। ਤੇ ਹੁਣ ਦੇਖਦੇ ਹਾਂ ਜੀ ਵੀ ਦਿਨਕਰ ਗੁਪਤਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰਦੇ ਆ। ਇਹ ਉਸ ਟਾਈਮ ਦੇ ਵਿੱਚ ਪੰਜਾਬ ਦੇ ਕਾਲੇ ਦੌਰ ਦੌਰਾਨ ਬਹੁਤ ਲੰਮਾ ਟਾਈਮ 7 ਸਾਲ ਐਸ ਐਸ ਪੀ ਰਹੇ ਆ ਵੱਖ ਵੱਖ ਜ਼ਿਲ੍ਹਿਆਂ ਦੇ। ਐਸ ਐਸ ਪੀ ਦੀ ਪੋਸਟ ਕਿਸੇ ਵੀ ਅਫਸਰ ਦੇ ਹਿੱਸੇ 2 ਜਾਂ 3 ਸਾਲ ਆਉਂਦੀ ਹੁੰਦੀ ਆ। ਐਸ ਪੀ ਆ ਜਾਂਦਾ ਹੁੰਦਾ, ਐਸ ਪੀ ਬਣ ਜਾਂਦੇ ਹੁੰਦੇ ਇੱਕ ਜ਼ਿਲ੍ਹੇ ਚ, 5-6 ਐਸ ਪੀ ਹੁੰਦੇ ਆ ਤੇ ਉਹ ਐਸ ਪੀ ਦਾ ਬੰਦਾ 2-4 ਸਾਲ ਰਹਿ ਸਕਦਾ। ਪਰ ਐਸ ਐਸ ਪੀ ਦੀ ਪੋਜੀਸ਼ਨ ਤੇ ਜਿਹੜੀ ਇਸ ਢੰਗ ਨਾਲ ਤੁਹਾਨੂੰ ਪੁਸ਼ ਕੀਤਾ ਜਾਂਦਾ ਵੀ ਤੁਹਾਡੇ ਸਿਰ ਵੱਧ ਤੋਂ ਵੱਧ 3 ਸਾਲ ਆਉਂਦੀ ਹੁੰਦੀ ਆ, 4 ਸਾਲ ਆ ਜਾਂਦੀ ਆ ਤੇ ਜਿਹੜੀ ਇੱਕ ਚੰਗੀ ਪਾਵਰ ਮੰਨੀ ਗਈ ਹੈ ਜ਼ਿਲ੍ਹੇ ਦੇ ਵਿੱਚ। ਕਹਿੰਦੇ ਆ ਵੀ ਜ਼ਿਲ੍ਹੇ ਚ 2 ਹੀ ਬੰਦਿਆਂ ਦੀ ਚੱਲਦੀ ਹੁੰਦੀ ਆ, ਜਾਂ ਥਾਣੇਦਾਰ ਦੀ ਕਿਸੇ ਵੀ ਥਾਣੇ ਚ ਚੱਲਦੀ ਹੁੰਦੀ ਆ ਤੇ ਜਾਂ ਐਸ ਐਸ ਪੀ ਦੀ ਪਿਛਾਲੜੇ ਜਿਹੜੇ ਅਫਸਰ ਜਾਂ ਉਹ ਦੂਤਲੇ ਸਾਡੇ ਹੁੰਦੇ ਆ, ਉਹ ਤਾਂ ਇੱਕ ਸਟੈਂਪਾਂ ਹੁੰਦੀਆਂ। ਸੋ 7 ਸਾਲ ਐਸ ਐਸ ਪੀ ਰਿਹਾ ਜੀ ਉਸ ਦੌਰਾਨ ਦੇ ਵਿੱਚ ਇਹ ਬੰਦਾ, ਤੇ ਇਸ ਕਰਕੇ ਬਾਕੀ ਬਹੁਤ ਸਾਰੇ ਮੈਡਲ ਮਿਲੇ ਆ, ਰਾਸ਼ਟਰਪਤੀ ਮੈਡਲ ਵੀ ਮਿਲਿਆ ਇਹਨਾਂ ਨੂੰ। ਹੋਰ ਵੀ ਇੱਕ ਇਹਨਾਂ ਦੀ ਪ੍ਰਾਪਤੀ ਇਹ ਰਹੀ ਆ ਵੀ ਸਕੋਟ ਯਾਰਡ ਦੀ ਜਿਹੜੀ ਪੁਲਿਸ ਆ, ਸਕੋਟਲੈਂਡ ਦੀ ਸਭ ਤੋਂ ਜਿਹੜੀ ਅਹਿਮ ਪੁਲਿਸ ਮੰਨੀ ਗਈ ਆ, ਤੇ ਹੋਰ ਵੀ ਬਹੁਤ ਸਾਰੀਆਂ ਵਿਦੇਸ਼ੀ ਪੁਲਿਸ ਨੂੰ ਇਹ ਇਹਨਾਂ ਨੇ ਲੈਕਚਰ ਦੇਣ, ਗੈਸਟ ਲੈਕਚਰ ਦੇ ਤੌਰ ਦੇ ਉੱਤੇ ਜਾਂ ਉਹਨਾਂ ਨੂੰ ਸਿਖਾਉਣ ਜਾਂਦੇ ਰਹੇ ਆ। ਸੋ ਇਹ ਚੀਜ਼ਾਂ ਵੀ ਇਹਨਾਂ ਦੇ ਹੱਕ ਚ ਗਈਆਂ ਜੀ ਦਿਨਕਰ ਗੁਪਤਾ ਜੀ ਦੇ, ਤੇ ਜਿਹੜੇ ਮੈਡਲ ਮਿਲੇ ਉਹ ਵੀ ਹੱਕ ਚ ਗਏ, ਤੇ ਸਭ ਤੋਂ ਵੱਧ ਹੱਕ ਚ ਜਿਹੜੀ ਕੈਪਟਨ ਦੀ ਦੋਸਤੀ ਗਈ ਆ ਜੀ। ਹੁਣ ਕਿਸੇ ਬੰਦੇ ਦਾ ਮੁੱਖ ਮੰਤਰੀ ਦੋਸਤ ਹੋਵੇ ਤਾਂ ਫਿਰ ਉਹਨੂੰ ਕਿਉਂ ਨਾ ਨਵਾਜੇ ਅਹੁਦਿਆਂ ਨਾਲ ਆਪਣੀ ਪਾਵਰ ਦੇ ਦੌਰਾਨ। ਸੋ ਇਹ ਵੀ ਇੱਕ ਕਾਰਨ ਬਣਿਆ ਤੇ ਹੁਣ ਉਹਨਾਂ ਨੇ ਆਪਣਾ ਏਜੰਡਾ ਰੱਖ ਤਾ ਜੀ ਮੂਹਰੇ। ਕਹਿੰਦੇ ਅਸੀਂ ਸ਼ਾਂਤੀ, ਸ੍ਰੀ ਅਮਨ ਤੇ ਸ਼ਾਂਤੀ ਬਣਾਉਣੀ ਰੱਖਣੀ ਆ, ਤੇ ਉਹਦੇ ਲਈ ਉਹਨਾਂ ਨੇ ਜਿਹੜੀ ਖਾਸ ਗੱਲ ਕਹੀ ਹੈ ਜਿਹੜੀ ਤੇ ਕੱਲ ਨੂੰ ਜਦ ਇਹ 2-4 ਦਿਨਾਂ ਚ ਅਖਬਾਰਾਂ ਚ ਚਰਚੇ ਛਿੜਨਗੇ, ਉਹਨਾਂ ਨੇ ਖਾਲਿਸਤਾਨ ਦੀ ਗੱਲ ਕਹੀ ਹੈ ਵੀ ਖਾਲਿਸਤਾਨ ਦੇ ਨਾਂ ਦੇ ਉੱਤੇ ਨੌਜਵਾਨਾਂ ਨੂੰ ਭੜਕਾਇਆ ਜਾ ਰਿਹਾ ਤੇ ਜਿਹੜੀ 500 ਕਿਲੋਮੀਟਰ ਜਿਹੜੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਆ ਤੇ ਉਹ ਸਾਡੇ ਲਈ ਚੁਣੌਤੀ ਆ, ਤੇ ਅਸੀਂ 80,000 ਮੁਲਾਜ਼ਮਾਂ ਦੇ ਨਾਲ ਕਹਿੰਦੇ ਉਸ ਚੁਣੌਤੀ ਨੂੰ ਕਹਿੰਦੇ ਕੰਟਰੋਲ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰਾਂਗੇ, ਚਾਹੇ ਇਹਦੇ ਲਈ ਸਾਨੂੰ ਕਿੰਨੀ ਵੀ ਸਖਤੀ ਨਾ ਚਾਹੁਣਾ ਕਰਨੀ ਪਵੇ। ਪਰ ਜਿਹੜੀ ਮੈਂ ਸੋਚਦਾ ਸੀ ਜਾਂ ਜਿਹੜੀ ਮੈਂ ਗੱਲ ਉਡੀਕ ਰਿਹਾ ਸੀ, ਮੈਨੂੰ ਇਹ ਲੱਗਦਾ ਸੀ ਵੀ ਉਹ ਇਹ ਇੱਥੇ ਜਿਹੜੀ ਹੈ ਖਾਲਿਸਤਾਨ ਦੀ ਮੁੱਦੇ ਦੀ ਗੱਲ ਜਾਂ 500 ਕਿਲੋਮੀਟਰ ਸਰਹੱਦ ਨੂੰ ਸਿਰਫ ਇਸ ਲਈ ਜਿਹੜੀ ਕਿ ਨੌਜਵਾਨਾਂ ਨੂੰ ਭੜਕਾ ਰਹੀ ਆ ਗੱਲ ਕਰਨ ਦੀ ਥਾਂ ਤੇ, ਚੰਗਾ ਹੁੰਦਾ ਜੇ ਉਹ ਨਸ਼ੇ ਦੀ ਗੱਲ ਕਰਦੇ ਤੇ ਕਹਿੰਦੇ ਵੀ ਇਹ 500 ਕਿਲੋਮੀਟਰ ਚੋਂ ਕਿੰਨਾ ਜਿਹੜਾ ਤਸਕਰ ਆ ਜਾਂ ਕਿੰਨਾ ਨਸ਼ਾ ਜਿਹੜਾ ਕਿ ਜਿਹਦੇ ਮਾਮਲੇ ਚ ਖੁਦ ਇਹਦੀ ਸਰਕਾਰ ਸਹੁੰ ਚੁੱਕ ਚੁੱਕੀ ਆ। ਤੇ ਜੇ ਕੈਪਟਨ ਵੀ ਇਹ ਕਹਿੰਦੇ ਲਓ ਜੀ ਅੱਜ ਤੋਂ ਦਿਨਕਰ ਗੁਪਤਾ ਜੀ ਆ ਗਏ ਤੇ ਇਹਨਾਂ ਦੀ ਜਿਹੜੀ ਡਿਊਟੀ ਆ ਅਸੀਂ ਸਪੈਸ਼ਲ ਇਹ ਲਾਵਾਂਗੇ ਵੀ ਨਸ਼ਿਆਂ ਨੂੰ ਜਿਹੜਾ ਨਸ਼ਿਆਂ ਦਾ ਸਫਾਇਆ ਕਰੋ ਪੰਜਾਬ ਚੋਂ, ਪਰ ਇਹ ਜੀ ਨਸ਼ਿਆਂ ਦੇ ਮਾਮਲੇ ਦੇ ਵਿੱਚ ਇੱਕ ਵੀ ਉਹਨਾਂ ਨੇ ਬਿਆਨ ਨਹੀਂ ਦਿੱਤਾ। ਸੋ ਇਹ ਚੀਜ਼ਾਂ ਹੁਣ ਆਉਣ ਵਾਲੇ ਦਿਨਾਂ ਚ ਪਤਾ ਲੱਗਣਗੀਆਂ ਜੀ ਵੀ ਕੀ ਇਹਨਾਂ ਦਾ ਜਿਹੜਾ ਏਜੰਡਾ ਰਹਿੰਦਾ ਜਾਂ ਕਿੱਧਰ ਨੂੰ ਲੈ ਕੇ ਜਾਂਦੇ ਆ, ਜਾਂ ਫਿਰ ਏਜੰਡਾ ਤਾਂ ਮੁੱਖ ਮੰਤਰੀ ਦੇ ਚੱਲਣਾ ਜੀ, ਕਿੱਧਰ ਨੂੰ ਲਿਜਾਣਾ ਚਾਹੁੰਗੇ ਇਹਨਾਂ ਨੂੰ ਲੈ ਜਾਣਗੇ
ਜੀ। ਬਿਲਕੁਲ, ਸੋ ਇਲੈਕਸ਼ਨ ਆ ਜਿਹੜੇ ਉਹਨਾਂ ਦਾ ਵੀ ਕਾਫੀ ਜ਼ਿਆਦਾ ਬੋਲਬਾਲਾ ਹੋਇਆ। ਸੋ ਕੀ ਕਹਿੰਦੀ ਆ ਜੀ ਤੁਹਾਡੀ ਬਠਿੰਡੇਰੀ ਸੀਟ, ਕੀ ਚੱਲ ਰਿਹਾ ਸਿਆਸਤ ਦੇ ਵਿੱਚ?
ਦੇਖੋ ਬਠਿੰਡੇ ਦੀ ਸੀਟ ਦੇ ਉੱਤੇ ਇਸ ਟਾਈਮ ਤਾਂ ਭਾਵੇਂ ਜੇ ਕਿਹਾ ਜਾਵੇ ਤਾਂ ਹਰਸਿਮਰਤ ਕੌਰ ਹੀ ਭਾਰੂ ਆ। ਉਹਦੇ ਕਈ ਕਾਰਨ ਆ ਵੀ ਮੌਜੂਦਾ ਮੰਤਰੀ ਆ, ਲੋਕਲ ਜ਼ਿਲ੍ਹਾ, ਭਾਵੇਂ ਮਨਪ੍ਰੀਤ ਬਾਦਲ ਨੇ ਕਾਫੀ ਉਹਨਾਂ ਨੂੰ ਟੱਕਰ ਦਿੱਤੀ, ਆਮ ਆਦਮੀ ਪਾਰਟੀ ਨੇ ਵੀ ਕਾਫੀ ਵੋਟਾਂ ਤੋੜੀਆਂ, ਪਰ ਕੁੱਲ ਮਿਲਾ ਕੇ ਜਿਹੜੀ ਫਿਲਹਾਲ ਤਾਂ ਉਹਨਾਂ ਦੇ ਹੱਥ ਚ ਹੀ ਆ ਜਿਹੜੀ ਬਾਗਡੋਰ। ਪਰ ਆਉਣ ਵਾਲਾ ਸਮਾਂ ਦੱਸੂਗਾ ਵੀ ਹਵਾ ਕਿੰਨੀ ਕੁ ਤੇਜ਼ ਤੇ ਕਿੱਧਰ ਨੂੰ ਵਗਦੀ ਆ 19 ਦੇ ਇਲੈਕਸ਼ਨਾਂ ਚ। ਹਲੇ ਤੱਕ 19 ਦੇ ਇਲੈਕਸ਼ਨਾਂ ਦੀ ਜੇ ਗੱਲ ਕਰੀਏ ਨਾ, ਤੇ ਲੋਕ ਪੱਤੇ ਨੀ ਖੋਲ ਰਹੇ ਆਪੋ ਆਪਣੇ ਬਹੁਤ ਸਾਰੇ, ਕਿਉਂਕਿ ਪੰਜਾਬ ਦੇ ਵਿੱਚ ਤਾਂ ਇੱਕ ਅਸਥਿਰਤਾ ਹੋਈ ਖੜੀ ਅੱਡ ਅੱਡ ਪਾਰਟੀਆਂ ਦੀ, ਤੀਜੇ ਮੋਰਚੇ ਦੀ ਸਮਝ ਨੀ ਆਉਂਦੀ, ਤੀਜਾ ਚੌਥਾ ਪੰਜਵਾਂ ਛੇਵਾਂ ਐ ਮੋਰਚੇ ਬਣ ਚੁੱਕੇ ਆ ਤੇ ਉਹ ਸਾਰੇ ਮੋਰਚੇ ਨਾ ਇਕੱਠੇ ਹੋ ਰਹੇ ਆ ਨਾ ਉਹ ਜੀ ਹਵਾ ਜੇ ਜੀ ਆਪਣੀ ਪਹਿਲਾਂ ਬਣੀ ਸੀ 17 ਚ ਉਹ ਜੀ ਕਿਤੇ ਦਿਖਾਈ ਦੇ ਰਹੀ ਆ। ਸੋ ਪੰਜਾਬ ਦੀ ਤਾਂ ਜਿਹੜੀ ਸਿਆਸਤ ਆ ਉਹ ਨੇੜੇ ਜੇ ਆ ਕੇ ਕਲੀਅਰ ਹੋਊਗੀ ਵੀ ਕਿੱਧਰ ਨੂੰ ਜਾਂਦੀ ਆ। ਤੇ ਫਿਲਹਾਲ ਜਿਹੜੇ ਮੋਦੀ ਆ ਉਹ ਜ਼ਰੂਰ ਗਰਜ ਰਹੇ ਆ ਜਾ ਕੇ, ਕੱਲ ਉਹਨਾਂ ਨੇ ਜਿਹੜਾ ਇਸ ਆਪਦੀ ਟਰਮ ਦਾ ਜਿਹੜਾ ਆਖਰੀ ਭਾਸ਼ਣ ਜਿਹੜਾ ਦਿੱਤਾ ਉਹ ਸੁਣਨ ਵਾਲਾ ਜੀ ਭਾਸ਼ਣ ਤੇ ਉਹਨਾਂ ਨੇ ਕੱਲ ਬੜਾ ਗਰਜ ਕੇ ਭਾਸ਼ਣ ਦਿੱਤਾ ਤੇ ਉਹਨਾਂ ਨੇ ਇਹੀ ਗੱਲਾਂ ਕਹੀਆਂ ਵੀ ਹੁਣ ਕਹਿੰਦੇ ਭੱਜਣਾ ਹੀ ਪਊਗਾ ਹਰ ਇੱਕ ਬੰਦੇ ਨੂੰ ਸਾਡੇ ਤੋਂ ਜਿਹੜੇ 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 ਖਾਸ ਕਰਕੇ ਕਹਿੰਦੇ ਭ੍ਰਿਸ਼ਟਾਚਾਰ ਨਾਲ ਲਿਪਤ ਲੋਕ ਆ ਉਹਨਾਂ ਨੂੰ ਮੋਦੀ ਤੋਂ ਡਰਨਾ ਹੀ ਪਊਗਾ ਉਹਨਾਂ ਨੇ ਜਿਹੜੀ ਕੱਲ ਬਿਆਨ ਇਹੀ ਦਿੱਤਾ ਸਿੱਧਾ ਤੇ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ ਵੀ ਸਾਨੂੰ ਜਿਹੜੀ ਖਾਸ ਕਰਕੇ ਰਾਬਰਟ ਬਟੇਰੇ ਦੇ ਉੱਤੇ ਜਿਹੜਾ ਸਕੰਜਾ ਕਸਿਆ ਜਾ ਰਿਹਾ ਉਹਦੇ ਮਾਮਲੇ ਚ ਵੀ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਕਿਉਂਕਿ ਰਾਬਰਟ ਬਟੇਰਾ ਜਿਹੜਾ ਉਹ ਕੱਲ ਪਰਸੋਂ ਤੋਂ ਜਿਹੜੀ ਈਡੀ ਦੀ ਪੁੱਛ ਪੜਤਾਲ ਦੇ ਚ ਘਿਰੇ ਹੋਏ ਆ ਤੇ ਵੈਸੇ ਤਾਂ ਦੇਖੋ ਇਹ ਵੀ ਇੱਕ ਸਿਆਸੀ ਡਰਾਮੇ ਤੋਂ ਵੱਧ ਕੇ ਕੁਛ ਨੀ ਹੈ ਹੁਣ ਤੁਸੀਂ ਇਹ ਦੇਖੋ ਵੀ ਰਾਬਰਟ ਬਟੇਰੇ ਦੇ ਜਿਹੜੇ ਕੇਸ ਚੱਲ ਰਹੇ ਆ ਉਹ ਪਿਛਲੇ 5 ਤੋਂ 7 ਸਾਲਾਂ ਦੇ ਆ ਤੇ ਮੋਦੀ ਸਰਕਾਰ ਆਈ ਨੂੰ ਵੀ 4.5 ਸਾਲ ਹੋ ਗਏ 4.5 ਸਾਲ ਤਾਂ ਉਹਨਾਂ ਨੂੰ ਰਾਬਰਟ ਬਟੇਰੇ ਚ ਕੋਈ ਗਲਤੀ ਨੀ ਦਿਸੀ 4.5 ਸਾਲਾਂ ਬਾਅਦ ਅਚਾਨਕ ਹੁਣ ਉਹਨੂੰ ਪੁੱਛਗਿੱਛ ਲਈ ਤਲਬ ਕਰ ਲਿਆ ਤੇ ਇੱਥੋਂ ਤੱਕ ਤਾਂ ਵੀ ਉਹਨਾਂ ਨੂੰ ਹੁਣ 16 ਤਰੀਕ ਤੱਕ ਤਾਂ ਉਹਨਾਂ ਨੂੰ ਮਿਲੀ ਹੋਈ ਹੈ ਜ਼ਮਾਨਤ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਸਕਦਾ ਪਰ ਕੱਲ ਜਿਹੜੀ ਸਪੈਸ਼ਲ ਟਾਸਕ ਫੋਰਸ ਨੇ ਕਿਹਾ ਵੀ ਜੇ ਤੁਸੀਂ ਰਾਬਰਟ ਬਟੇਰਾ ਜਿੱਦਾਂ ਹੁਣ ਗੋਲ ਗੋਲ ਜਾਂ ਘੁਮਾ ਕੇ ਜਵਾਬ ਦੇ ਰਿਹਾ ਤੇ ਜੇ ਉਹ ਇੱਦਾਂ ਹੀ ਜਵਾਬ ਦਿੰਦਾ ਰਿਹਾ ਗੋਲ ਜਾਂ ਘੁਮਾ ਕੇ ਤਾਂ ਸਾਨੂੰ ਉਹਨਾਂ ਦੀ ਜਿਹੜਾ ਜਿਹੜੀ ਅਰੈਸਟ ਵਾਰੰਟ ਲੈਣੇ ਪੈਣਗੇ ਸਾਨੂੰ ਉਹਨਾਂ ਦੀ ਜਿਹੜੀ ਰਿਮਾਂਡ ਲੈਣਾ ਪੈਣਾ ਪੁਲਿਸ ਰਿਮਾਂਡ ਤੇ ਸਾਨੂੰ ਫਿਰ ਥੋੜੀ ਜਿਹੀ ਸਖ਼ਤੀ ਨਾਲ ਉਹਨਾਂ ਨੂੰ ਮਨਾਉਣਾ ਪੈਣਾ ਜਾਂ ਸਖ਼ਤੀ ਨਾਲ ਉਹਨਾਂ ਤੋਂ ਪੁੱਛਗਿੱਛ ਕਰਨੀ ਪੈਣੀ ਆ ਪਰ ਹੁਣ ਗੱਲ ਇਹ ਆ ਜਾਂਦਾ ਜੀ ਕਿ ਚੋਣੀ ਸਟੰਟ ਆ ਤੇ ਚੋਣਾਂ ਨੇ ਇਲੈਕਸ਼ਨ ਨੇੜੇ ਆਉਣ ਕਾਰਨ ਤੇ ਹੁਣ ਉਹ ਸਟੰਟਾਂ ਦੇ ਉੱਤੇ ਕੰਮ ਸ਼ੁਰੂ ਹੋ ਗਏ ਆ ਤੇ ਨਰਿੰਦਰ ਮੋਦੀ ਨੇ ਕੱਲ ਜਿਹੜਾ ਭਾਸ਼ਣ ਦਿੱਤਾ ਤੇ ਉਸ ਭਾਸ਼ਣ ਨੂੰ ਜੇ ਤਾਂ ਤੁਸੀਂ ਸੁਣੋਗੇ ਨਜ਼ਰੀਆ ਜੇ ਤੁਸੀਂ ਇਹ ਨਜ਼ਰੀਆ ਬਣਾ ਕੇ ਸੁਣਿਓ ਕੱਲ ਆਰਾਮ ਨਾਲ ਬੈਠ ਕੇ ਵੀ ਇਹ ਪ੍ਰਧਾਨ ਇਹ ਮੋਦੀ ਇਹ ਸੋਚ ਕੇ ਦੇ ਰਿਹਾ ਵੀ ਬਸ ਇਹ ਮੇਰਾ ਭਾਸ਼ਣ ਆਖਰੀ ਆ ਤੇ ਅਗਲੀਆਂ ਚੋਣਾਂ ਚ ਜੇ ਹਾਰ ਗਿਆ ਤਾਂ ਫਿਰ ਇਹ ਭਾਸ਼ਣ ਦੇ ਜ਼ਰੀਏ ਗਾਹ ਨੂੰ ਅਗਲੀ ਟਰਮ ਲਈ ਆਪਦੀ ਨਿਉਂ ਰੱਖੂਗਾ ਵੀ ਮੈਂ ਤਾਂ ਆਹ ਗੱਲਾਂ ਕਹਿ ਕੇ ਗਿਆ ਸੀ ਉਦੋਂ ਮੇਰੀ ਸੁਣੀ ਕੋਈ ਗੱਲ ਮੈਂ ਸੱਚ ਕਿਹਾ ਸੀ ਕਿ ਨਹੀਂ ਅਗਲੇ 5 ਸਾਲ ਜਾਣੀ ਕਿ ਉਹ ਉਹਨਾਂ ਗੱਲਾਂ ਦੇ ਉੱਤੇ ਉਹ ਫਿਰ ਹੁਣ ਉਹਨੂੰ ਇੱਕ ਬੇਸ ਮਿਲ ਜੂਗਾ ਬੋਲਣ ਦਾ ਪਰ ਜਿਹੜੇ ਬੰਦੇ ਸੋਚਦੇ ਵੀ ਮੋਦੀ ਤਾਂ ਹੁਣ ਜਾਂਦਾ ਹੀ ਨੀ ਤਾਂ ਉਹਨਾਂ ਲੋਕਾਂ ਲਈ ਇਹ ਹੈ ਵੀ ਉਹਨਾਂ ਲੋਕਾਂ ਲਈ ਬਹੁਤ ਇਹ ਦਮਦਾਰ ਭਾਸ਼ਣ ਲੱਗਦਾ ਤੇ ਬਹੁਤ ਸਾਰੇ ਲੋਕਾਂ ਲਈ ਇਹ ਭਾਸ਼ਣ ਹੰਕਾਰ ਨਾਲ ਭਰਿਆ ਵੀ ਲੱਗਦਾ ਗਾ ਵੀ ਹਰ ਗੱਲ ਇੰਨੇ ਕੁ ਉੱਚੇ ਉੱਚੇ ਲਹਿਜੇ ਨਾਲ ਤੇ ਹੰਕਾਰ ਨਾਲ ਕਹੀ ਆ ਵੀ ਤੁਸੀਂ ਇਹੀ ਸ਼ਬਦ ਕਹੋਗੇ ਵੀ ਰੱਬ ਕੋਲੋਂ ਡਰ ਬੰਦੇ ਆ ਰੱਬ ਵੀ ਬਹੁਤ ਵੱਡੀ ਚੀਜ਼ ਆ ਸੋ ਕੁੱਲ ਮਿਲਾ ਕੇ ਜਿਹੜਾ ਇਹ ਜਿਹੜਾ ਸਮਾਂ ਚੱਲ ਰਿਹਾ ਇਹ 19 ਦੇ ਇਲੈਕਸ਼ਨਾਂ ਦੀ ਜਿਹੜੀ ਤਿਆਰੀ ਦੇ ਤੌਰ ਦੇ ਉੱਤੇ ਹਰੇਕ ਬੰਦਾ ਨਿੱਕੀ ਨਿੱਕੀ ਗੱਲ ਕੱਲੀ ਕੱਲੀ ਗੱਲ ਆ ਜਿਹੜੀ ਉਹਨੂੰ 19 ਦੇ ਇਲੈਕਸ਼ਨਾਂ ਦੀ ਤਿਆਰੀ ਸਮਝ ਕੇ ਹੀ ਕਹਿ ਰਿਹਾ
ਜੀ ਚਲੋ ਜੀ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗਦਾ ਕੀ ਹੁੰਦਾ ਅੱਗੇ ਜੀ ਜਗਤਾਰ ਵਿਖੇ ਹਾਂਗਕਾਂਗ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਪੁੱਛ ਰਹੇ ਆ ਕਹਿੰਦੇ ਕਿ ਬੇਅਦਬੀ ਦੇ ਮਸਲੇ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਬਾਹਰ ਆਈਆਂ ਹਨ ਹੁਣ ਉਸਦੀ ਕੀ ਅਪਡੇਟ ਹੈ ਧੰਨਵਾਦ ਜਗਤਾਰ ਟੂ ਡੀ ਕੇ ਹਾਂਗਕਾਂਗ ਵਾਲੇ ਜੀ ਬਰਾੜ ਸਾਹਿਬ
ਦੇਖੋ ਗਿੱਲ ਸਾਹਿਬ ਗੱਲ ਇਹ ਆ ਵੀ ਬੇਅਦਬੀ ਦੇ ਮਸਲੇ ਸਾਨੂੰ ਸਾਰਿਆਂ ਨੂੰ ਪਤਾ ਵੀ ਕਿੱਥੋਂ ਨਿਕਲ ਕੇ ਅਸਲ ਸਟੋਰੀ ਹੁਣ ਕਲੀਅਰ ਹੋ ਚੁੱਕੀ ਆ ਅਸਲ ਸਟੋਰੀ ਸਿਰਫ ਤੇ ਸਿਰਫ ਬਾਬੇ ਦੀ ਫਿਲਮ ਤੇ ਦੁਆਲੇ ਘੁੰਮਦੀ ਆ ਉਹ ਫਿਲਮ ਨੂੰ ਰੋਕਣਾ ਉਹਨੂੰ ਲਾਉਣ ਪਿੱਛੇ ਫਿਰ ਜਿਹੜੀ ਲੋਕਾਂ ਨੇ ਜਿਹੜੀ ਉਹਦੀ ਵਿਰੋਧਤਾ ਕਰਨੀ ਤੇ ਉਹਨਾਂ ਨੇ ਕਿਹਾ ਵੀ ਸਾਡੇ ਬਾਬੇ ਨੂੰ ਇਹਨਾਂ ਨੇ ਟਾਰਗੇਟ ਕੀਤਾ ਸੀ ਇਹਨਾਂ ਦੇ ਬਾਬੇ ਨੂੰ ਟਾਰਗੇਟ ਕਰਾਂਗੇ ਗੱਲਾਂ ਦਾ ਦੇਖੋ ਸਾਰੀਆਂ ਕਲੀਅਰ ਹੋਣਗੀਆਂ ਹੁਣ ਉਸ ਪਿੱਛੇ ਜਿਵੇਂ ਮਰਜ਼ੀ ਜਿਹਨੂੰ ਮਰਜ਼ੀ ਅਸੀਂ ਜਿਹੜੀ ਖੁੰਡ ਚਰਚਾ ਕਰੀ ਜਾਈਏ ਇਹ ਇੱਕ ਵੱਖਰੀ ਗੱਲ ਆ ਹੁਣ ਜਿਹੜੀ ਅਸਲ ਦੇ ਵਿੱਚ ਗੱਲ ਜਿੱਥੇ ਇਹ ਆ ਜਾਂਦੀ ਆ ਵੀ ਸਾਰਾ ਕੁਛ ਇਹ ਕਲੀਅਰ ਹੋ ਗਿਆ ਤਾਂ ਮੌਜੂਦਾ ਸਰਕਾਰ ਉਦੋਂ ਬਾਦਲ ਸਰਕਾਰ ਨੇ ਐਕਸ਼ਨ ਕਿਉਂ ਨਹੀਂ ਲਿਆ ਤਾਂ ਉਹ ਐਕਸ਼ਨ ਨਾ ਲੈਣ ਦਾ ਕਾਰਨ ਸਾਰਿਆਂ ਨੂੰ ਪਤਾ ਜੀ ਵੋਟਾਂ ਸੀ ਵੀ ਉਹਨਾਂ ਨੂੰ ਵਿਧੀ ਦਿੰਦੇ ਅਸੀਂ ਆਉਣ ਵਾਲੀਆਂ ਵੋਟਾਂ ਦੇ ਵਿੱਚ ਅਸੀਂ ਕਿਤੇ ਹਾਰ ਨਾ ਜਾਈਏ ਤੇ ਸਾਨੂੰ ਇਹ ਬਰਦਾਸ਼ਤ ਕਰਨਾ ਪਊਗਾ ਪਰ ਕੁਝ ਕੁ ਕੰਮ ਇਹੋ ਜਿਹੇ ਹੁੰਦੇ ਆ ਜਿਹਦੇ ਚ ਤੁਹਾਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨੀ ਪੈਂਦੀ ਆ ਤੇ ਇਲੈਕਸ਼ਨਾਂ ਤੋਂ ਕੁਰਸੀ ਤੋਂ ਸਾਰੀਆਂ ਚੀਜ਼ਾਂ ਤੋਂ ਉੱਚੇ ਉੱਠ ਕੇ ਬੋਲਣਾ ਪੈਂਦਾ ਸੋ ਜੇ ਬਾਦਲ ਸਰਕਾਰ ਉਦੋਂ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਕੇ ਕੰਮ ਕਰ ਲੈਂਦੀ ਤੇ ਉਹ ਇੱਕ ਗੱਲ ਹੀ ਕਹਿ ਦਿੰਦੀ ਵੀ ਦੇਖੋ ਜੀ ਅਸੀਂ ਸਭ ਚੀਜ਼ ਟੰਗੀ ਛਿੱਕੇ ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਆ ਗਈ ਉੱਥੇ ਅਸੀਂ ਕਿਸੇ ਲਈ ਕੋਈ ਸਾਡਾ ਸਮਝੌਤਾ ਨਹੀਂ ਕਿਸੇ ਚੀਜ਼ ਲਈ ਅਸੀਂ ਕੋਈ ਚੀਜ਼ ਤੇ ਚੁੱਪ ਨਹੀਂ ਕਰਾਂਗੇ ਅਸੀਂ ਸਿੱਧਾ ਹਿੱਕ ਠੋਕ ਕੇ ਜਿਹੜਾ ਫੈਸਲਾ ਕਰਾਂਗੇ ਚਾਹੇ ਉਹ ਸਾਡਾ ਚਾਹੇ ਆਪਣਾ ਚਾਹੇ ਉਹਦੇ ਨਾਲ ਕਿੱਡਾ ਵੀ ਡੈਮੇਜ ਹੁੰਦਾ ਤੇ ਮੈਨੂੰ ਲੱਗਦਾ ਵੀ ਉਹ ਡੈਮੇਜ ਹੁੰਦਾ ਵੀ ਨੀ ਸੀ ਉਹਨਾਂ ਨਾਲ, ਕਿਉਂਕਿ ਲੋਕ ਅੱਜ ਕੱਲ ਇਹੋ ਜਿਹੀਆਂ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਆ। ਪਰ ਤੁਹਾਡੇ ਸਾਹਮਣੇ ਹੈ ਜੀ ਵੀ ਹੁਣ ਚਾਹੇ ਜਿਹੜੇ ਮਰਜ਼ੀ ਪੁਲਿਸ ਅਫਸਰ ਫੜੇ ਗਏ ਆ, ਕੋਈ ਖੁਲਾਸੇ ਕਰੀ ਜਾਣਗੇ, ਉਹ ਤਾਂ ਗੱਲਾਂ ਦਾ ਅਖੀਰ ਉਹੀ ਨਿਕਲ ਕੇ ਆਉਣਗੀਆਂ। ਤੇ ਉਹਦੇ ਚ ਹੁਣ ਜਿਹੜਾ ਪ੍ਰੇਮੀਆਂ ਵਾਲਾ ਮਸਲਾ ਤਾਂ ਨਿਬੜ ਗਿਆ, ਹੁਣ ਮਸਲਾ ਇਹ ਰਹਿ ਗਿਆ ਵੀ ਬਾਦਲਾਂ ਨੇ ਕਿਉਂ ਨੀ ਜੇ ਕੋਈ ਐਕਸ਼ਨ ਲਿਆ ਤੇ ਜਿਹੜਾ ਜਿਹੜੇ ਸਕੰਜਾ ਉਹ ਇਹਨਾਂ ਤੇ ਕੱਸਿਆ ਜਾਵੇ।
ਸੋਬਰਾਟ ਸਾਹਿਬ ਅੱਗੇ ਗੱਲ ਕਰਦੇ ਆ ਪਬਜੀ। ਪਬਜੀ ਇਹ ਗੇਮ ਆ ਜੀ ਹੈ ਕਿ ਜਿਹਦੇ ਵਿੱਚ 16 ਸਾਲ ਦਾ ਮੁੰਡਾ ਵਾ ਜਿਹੜਾ ਉਹ ਗੇਮ ਨੂੰ ਖੇਡਦਾ ਸੀ। ਪਹਿਲਾਂ ਉਹਨੇ ਆਪਣੇ ਘਰਦਿਆਂ ਤੋਂ ਮੋਬਾਈਲ ਦੀ ਮੰਗ ਕੀਤੀ ਕਿ ਮੈਨੂੰ ਪੜ੍ਹਾਈ ਲਈ ਚਾਹੀਦਾ ਵਾ, ਤੇ ਉਸ ਤੋਂ ਬਾਅਦ ਇਹ ਪਬਜੀ ਨਾਂ ਦੀ ਗੇਮ ਆ ਜਿਹੜੀ ਕਿ ਉਹ ਖੇਲਣੀ ਉਹਨੇ ਸ਼ੁਰੂ ਕਰਤੀ, ਜਿਹਦੇ ਵਿੱਚ ਕਾਫੀ ਜ਼ਿਆਦਾ ਵਾਇਲੈਂਸ ਆ। ਤੇ ਉਹ ਗੇਮ ਨੂੰ ਖੇਡਦੇ ਖੇਡਦੇ ਉਹ ਇੰਨਾ ਕੁ ਉਸ ਗੇਮ ਦੇ ਵਿੱਚ ਖੁੱਭ ਗਿਆ ਕਿ ਆਪਣੇ ਆਪ ਨੂੰ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਉਹਨੇ ਛੱਤ ਤੋਂ ਛਾਲ ਮਾਰੀ ਤੇ ਉਸ ਨੂੰ ਫਿਰ ਹੋਸਪਿਟਲ ਲੈ ਗਏ। ਹੋਸਪਿਟਲ ਦੇ ਵਿੱਚ ਵੀ ਉਹਨੇ ਆਪਦੇ ਆਪ ਮਤਲਬ ਗਲਾ ਘੁੱਟਿਆ ਤੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਸੋ ਏਦਾਂ ਦੀਆਂ ਜਿਹੜੀਆਂ ਗੇਮਾਂ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ?
ਦੇਖੋ ਕੁੱਲ ਮਿਲਾ ਕੇ ਅਸੀਂ ਤਾਂ ਪਹਿਲੇ ਦਿਨ ਤੋਂ ਵਿਰੋਧ ਤਾਂ ਕਰਦੇ ਆ ਰਹੇ ਹਾਂ। ਜਿਹੜੀਆਂ ਏਦਾਂ ਦੀਆਂ ਗੇਮਾਂ ਬਣਾਈਆਂ ਗਈਆਂ ਉਹ ਤੁਹਾਡਾ ਭਵਿੱਖ ਖਰਾਬ ਕਰਨ ਲਈ ਬਣਾਈਆਂ ਗਈਆਂ। ਜਿਹੜੇ ਜੇ ਅਸੀਂ ਹਰ ਥਾਂ ਦੇ ਉੱਤੇ ਰਸੂਲ ਹਮਜ਼ਾ ਤੋਫ ਦੀ ਉਦਾਹਰਨ ਦੇ ਦਿੰਦੇ ਹਾਂ ਵੀ ਮੈਨੂੰ ਦੱਸੋ ਜੀ ਤੁਹਾਡੇ ਮੁਲਕ ਦੇ ਵਿੱਚ ਤੁਹਾਡੀ ਜਵਾਨੀ, ਮੈਂ ਤੁਹਾਡੇ ਮੁਲਕ ਦਾ ਭਵਿੱਖ ਦੱਸ ਦੂੰਗਾ, ਮੈਨੂੰ ਇਹ ਦੱਸੋ ਵੀ ਤੁਹਾਡੇ ਮੁਲਕ ਦੀ ਜਵਾਨੀ ਦੇ ਬੁੱਲਾਂ ਤੇ ਗਾਣੇ ਕਿਹੋ ਜਿਹੇ ਆ। ਸੋ ਜੇ ਜੇ ਗੀਤ ਆ ਤੇ ਉਹੋ ਜਿਹੀ ਉਹਨਾਂ ਦੀ ਜਿਹੜੀ ਹੁੰਦੀ ਆ ਜਿਹੜੀ ਉੱਥੋਂ ਦੀ ਜਵਾਨੀ ਜਾਂਦੀ ਆ। ਹੁਣ ਇਹ ਵੀ ਇੱਕ ਜਿਹੜੀ ਸਾਡੀ ਜਵਾਨੀ ਨੂੰ ਤਿੰਨ ਚਾਰ ਪਾਸੇ ਘੇਰਿਆ ਗਿਆ। ਸਾਡੀ ਜਵਾਨੀ ਨੂੰ ਕੁਛ ਨੂੰ ਨਸ਼ੇ ਵਿੱਚ ਲਾਤਾ, ਕੁਛ ਨੂੰ ਸਾਡੀ ਜਵਾਨੀ ਨੂੰ ਉਦੋਂ ਕਟਾ ਦਿੱਤਾ ਪੱਛਿਆ ਖੇਡਾਂ ਮਗਰ ਲਾਤਾ। ਤੇ ਜਿਹੜੀ ਜਿਹਦੀ ਜਵਾਨੀ ਦਿਨ ਰਾਤ ਪਬਜੀ ਦਾ ਫਿਕਰ ਕਰੂਗੀ, ਦਿਨ ਰਾਤ ਖੇਡਾਂ ਖੇਡੂਗੀ, ਉਹ ਰੋਟੀ ਕਿੱਥੋਂ ਕਮਾ ਲੂਗੀ? ਸੋ ਉਹ ਅੱਗੇ ਤਰੱਕੀ ਕਿਵੇਂ ਕਰ ਲੂਗੀ? ਵੈਸੇ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਹੁੰਦੇ ਤਾਂ 10-15% 20% ਬੰਦੇ ਹੀ ਆ, ਪਰ ਫੇਰ ਵੀ ਉਹ 20% ਨਾਲ ਵੀ ਜਦੋਂ ਮਾੜੀ ਚੀਜ਼ ਆ ਉਹ ਵੱਧਦੀ ਆ ਤਾਂ ਉਹ ਹੋ ਸਕਦਾ ਆਉਣ ਵਾਲੇ ਦਿਨ 40-60-80 ਹੋ ਜੇ ਤੇ ਫੇਰ ਪਛਤਾਉਣ ਨਾਲ ਉਹ ਬਿਹਤਰ ਆ ਪਹਿਲਾਂ ਹੀ ਕਿਉਂ ਨਾ ਕੰਟਰੋਲ ਕੀਤਾ ਜਾਵੇ। ਦੇਖੋ ਇਹਨਾਂ ਕਮਿਊਨਿਸਟਾਂ ਨੂੰ ਮੈਂ ਵੀ ਨਿੰਦਾ ਕਈ ਗੱਲਾਂ ਤੇ ਮੈਂ ਡਿਕਟੇਟਰਾਂ ਨੂੰ ਨਿੰਦਾ, ਲੋਕਤੰਤਰ ਦੀ ਪ੍ਰਸ਼ੰਸਾ ਕਰਦਾ, ਪਰ ਕੁਝ ਇੱਕ ਕੰਮਾਂ ਚ ਡਿਕਟੇਟਰ ਜਾਂ ਕਮਿਊਨਿਸਟ ਹੋ ਜਾਣਾ ਵੀ ਕੋਈ ਮਾੜੀ ਗੱਲ ਨਹੀਂ। ਸੋ ਇਹ ਇੱਥੇ ਜੇ ਕਿਸੇ ਜਿਹੜੀ ਉਹਨਾਂ ਦਾ ਚੰਗਾ ਪੱਖ ਆ ਉਹ ਅਸੀਂ ਲੈ ਲੈਣੇ ਚਾਹੀਦਾ ਸਾਨੂੰ, ਜਿਹੜੇ ਉਹਨਾਂ ਦੇ ਮਾੜੇ ਪੱਖ ਆ ਉਹ ਛੱਡ ਦਿਓ। ਜੇ ਕੋਈ ਇੱਕ ਡਿਕਟੇਟਰ ਸਖਤੀ ਕਰਦਾ ਤਾਂ ਉਹ ਸਖਤੀ ਜੇ ਤਾਂ ਉਹਦੀ ਨੀਯਤ ਨੀਤੀ ਸਿਰਫ ਰਾਜ ਕਰਨ ਲਈ ਕਰ ਰਿਹਾ ਫੇਰ ਤਾਂ ਗੱਲ ਹੈਗੀ ਵੱਖਰੀ, ਤੇ ਜੇ ਉਹ ਡਿਕਟੇਟਰ ਸਖਤੀ ਇਸ ਲਈ ਕਰ ਰਿਹਾ ਵੀ ਭਾਈ ਉਹਨੂੰ ਉਹ ਆਪਦੇ ਮੁਲਕ ਦੀ ਜਵਾਨੀ ਨੂੰ ਸਾਂਭਣਾ ਚਾਹੁੰਦਾ ਤਾਂ ਮੈਂ ਤਾਂ ਕਰ ਲੈਣੀ ਚਾਹੀਦੀ ਆ। ਤੇ ਜੇ ਹੁਣ ਚਾਈਨਾ ਬੈਨ ਕਰ ਸਕਦਾ ਗੂਗਲ ਨੂੰ, ਚਾਈਨਾ ਬੈਨ ਕਰ ਸਕਦਾ ਫੇਸਬੁੱਕ ਨੂੰ, ਚਾਈਨਾ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਬੈਨ ਕਰ ਸਕਦਾ ਤੇ ਕੀ ਇੰਡੀਆ ਇਹੋ ਜਿਹੀਆਂ ਗੇਮਾਂ ਨੀ ਬੈਨ ਕਰ ਸਕਦਾ? ਕੀ ਉਹਦੇ ਕੋਲ ਹੈ ਨੀ ਕੋਈ ਸਾਧਨ ਇਹੋ ਜਿਹਾ? ਸਾਰਾ ਕੁਛ ਹੋ ਗਿਆ। ਇੰਡੀਆ ਦਾ ਚਾਈਨਾ ਡੋਰ ਨੀ ਬੈਨ ਕਰ ਸਕਿਆ, ਜਾਣੀ ਕਿ ਕਰਦਾ ਹੀ ਨੀ, ਕੋਸ਼ਿਸ਼ ਹੀ ਨਾ ਕਰਦਾ। ਲੰਮੀ ਚੀਜ਼ ਤਾਂ ਸੋਚਦੇ ਨੀ ਵੀ ਸਾਡੇ ਨਾਲ ਕੀ ਹੋ ਰਹੀ ਆ, ਪਰ ਤੁਸੀਂ ਲੰਮਾ ਸੋਚ ਕੇ ਦੇਖੋ। ਜਿਵੇਂ ਕੱਲ ਹੀ ਮੈਂ ਗੱਲ ਕਰਕੇ ਡਿਆ ਸੀ ਜਿਵੇਂ ਪੰਜਾਬ ਦੇ ਪਿੰਡ ਖਾਲੀ ਹੋਈ ਜਾਂਦੇ ਆ ਨਾ, ਸਾਰੇ ਸ਼ਹਿਰ ਪਿੰਡ ਤੇ ਵਿਦੇਸ਼ਾਂ ਨੂੰ ਜਾਈ ਜਾਂਦੇ ਆ, ਆਉਣ ਵਾਲੇ 20 ਸਾਲਾਂ ਬਾਅਦ ਤੁਸੀਂ ਪੰਜਾਬ ਦਾ ਹਾਲਾਤ ਦੇਖਿਓ ਵੀ ਕੀ ਹੋਊਗੀ। ਤੇ ਉਹੀ ਚੀਜ਼ਾਂ ਹੈ ਪਬਜੀ ਦੇ ਆ। ਮੈਂ ਵੀ ਦੇਖਿਆ ਸਾਡੇ ਵੀ ਸਰਕਲ ਚ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਇੰਨੇ ਕੁ ਜ਼ਿਆਦਾ ਇਨਵੋਲਵ ਹੋਏ ਹੋਏ ਆ ਖੇਡਾਂ ਦੇ ਵਿੱਚ ਵੀ ਉਹਨਾਂ ਨੂੰ ਹੋਰ ਦੂਜੀ ਸੋਚ ਹੀ ਨਹੀਂ। ਉਹ ਬੰਦੇ ਮੈਂ ਤਾਂ ਇੱਥੋਂ ਤੱਕ ਵੀ ਹੈਰਾਨ ਹੋਇਆ ਵੀ ਸਾਡਾ ਇੱਕ ਮੇਰਾ ਖੁਦ ਦਾ ਰਿਸ਼ਤੇਦਾਰ 30 ਕਿਲੋਮੀਟਰ ਦੂਰ ਜਾ ਕੇ ਕਾਰ ਤੇ ਇੱਕ ਬੰਦੇ ਨੂੰ ਚੜਾਉਣ ਗਿਆ। ਮੈਂ ਕਿਹਾ ਕਿਉਂ ਚੜਾਉਣ ਗਿਆ? ਕਹਿੰਦਾ ਉਹਨੂੰ ਤਾਂ ਲੈਣ ਗਿਆ ਵੀ ਉਹ ਅੱਜ ਪਬਜੀ ਖੇਡਣਾ ਚਾਹੁੰਦਾ ਸੀ ਤੇ ਉਹਨਾਂ ਦਾ ਚੌਥਾ ਪਲੇਅਰ ਨੀ ਪੂਰਾ ਹੋ ਰਿਹਾ ਸੀ। 4 ਪਲੇਅਰਾਂ ਨਾਲ ਖੇਡੀ ਜਾਂਦੀ ਸੀ ਉਹ ਗੇਮ ਤੇ ਉਹਨਾਂ ਦਾ ਚੌਥਾ ਪਲੇਅਰ ਨੀ ਪੂਰਾ ਹੋ ਰਿਹਾ ਸੀ। ਉਹ 30 ਕਿਲੋਮੀਟਰ ਦੂਰ ਜਾ ਕੇ ਨਾ ਹੋਰ ਪਿੰਡ ਚੋਂ ਉਹਨੂੰ ਕਾਰ ਤੇ ਜਾ ਕੇ ਚੜਾ ਕੇ ਲਿਆਇਆ, ਸਿਰਫ ਆਪਦਾ ਚੌਥਾ ਪਲੇਅਰ ਪੂਰਾ ਕਰ ਲਈ। ਸੋ ਇੱਥੋਂ ਤੱਕ ਜਿਹੜੀ ਉਹ ਹੋ ਚੁੱਕੀ ਆ। ਬਹੁਤ ਸਾਰੇ ਲੋਕ ਡਾਕਟਰਾਂ ਕੋਲੇ ਇਲਾਜ ਕਰਾਉਣ ਜਾਂਦੇ ਆ, ਮੈਨੂੰ ਉਹ ਗੱਲ ਸੁਣਾਉਣ ਲੱਗ ਗਏ ਵੀ ਉਹ ਡਾਕਟਰ ਕੋਲੇ ਗਿਆ ਜੀ ਵੀ ਮੈਨੂੰ ਪਬਜੀ ਕਰਕੇ ਇਹ ਹੋ ਰਿਹਾ ਉਹ ਹੋ ਰਿਹਾ। ਜਦੋਂ ਤੁਸੀਂ ਸਾਰਾ ਦਿਨ ਹੀ ਉਹ ਜਾ ਕੋਈ ਕੰਮ ਕਰੀ ਜਾਂਦਾ, ਜੇ ਗੋਲੀਆਂ ਮਾਰਨ ਦਾ ਕੰਮ ਕਰੀ ਜਾਂਦਾ, ਲੋਕਾਂ ਨੂੰ ਕਤਲੇਆਮ ਕਰਨ ਦਾ ਕਰੀ ਜਾਂਦਾ, ਤਾਂ ਤੁਹਾਡੇ ਸੁਪਨੇ ਵੀ ਹੋਏ ਜਾਣ ਲੈਣਗੇ ਤੇ ਤੁਹਾਡਾ ਦਿਨ ਦਾ ਵਰਤਾਰਾ ਵੀ ਖਿਜਿਆ ਹੋ ਜੂਗਾ। ਪਰ ਇਹ ਚੀਜ਼ਾਂ ਦਾ ਜਵਾਨੀ ਚ ਤਾਂ ਨਹੀਂ ਪਤਾ ਲੱਗਦਾ, ਆਲੇ ਦੁਆਲੇ ਨੂੰ ਪਤਾ ਲੱਗਦਾ ਆਲਾ ਦੁਆਲਾ। ਹੁਣ ਜਾਂ ਤਾਂ ਮਾਂ ਬਾਪ ਕੋਲੇ ਸਮਾਂ ਹੈ ਨੀ ਤੇ ਜਾਂ ਮਾਂ ਬਾਪ ਡਰਦਾ, ਅੱਜ ਕੱਲ ਡਰਦਾ ਵੀ ਬਹੁਤ ਆ ਮਾਂ ਬਾਪ, ਜਿਵੇਂ ਉਹਨੇ ਮੁੰਡਾ ਖੁਦਕੁਸ਼ੀ ਕਰਨ ਲੱਗ ਗਿਆ ਤਾਂ ਫਿਰ ਅਗਲੇ ਨੂੰ ਐਂ ਲੱਗਦਾ ਵੀ ਕਿਤੇ ਸਾਡਾ ਜਵਾਕ ਕੋਈ ਗਲਤ ਸਟੈਪ ਨਾ ਚੱਕ ਲਏ, ਕਿਉਂਕਿ ਟਾਈਮ ਹੀ ਬੜਾ ਉਹ ਇਹ ਜਾਏ ਜਵਾਨੀ ਦਾ ਸੋਚ ਹੀ ਨਹੀਂ ਹੁੰਦੀ ਇੱਥੇ ਬੰਦੇ ਨੂੰ ਤਾਂ ਐਂ ਲੱਗਦਾ ਵੀ ਜੇ ਅੱਜ ਮੈਨੂੰ ਆਹ ਚੀਜ਼ ਨਾ ਮਿਲੀ ਤਾਂ ਮੇਰੀ ਤਾਂ ਜ਼ਿੰਦਗੀ ਚ ਕੁਛ ਮਿਲਿਆ ਹੀ ਨੀ। ਉਹ ਇਹ ਨੀ ਪਤਾ ਵੀ ਜ਼ਿੰਦਗੀ ਐਡੀ ਵੱਡੀ ਆ ਜੇ ਤੁਸੀਂ ਕੁਛ ਵੀ ਹਾਸਲ ਕਰੀ ਜਾਓ ਜੇ ਸਹੀ ਸਹਿਜ ਨਾਲ ਚੱਲੋਗੇ ਤਾਂ
ਜੀ। ਸੋ ਬਿਲਕੁਲ ਵੀ ਇਹਦੇ ਵਿੱਚ ਧਿਆਨ ਦੇਣ ਦੀ ਮਾਂ ਪਿਓ ਨੂੰ ਵੀ ਲੋੜ ਆ ਕਿ ਉਹਨਾਂ ਦੇ ਬੱਚੇ ਕੀ ਕਰਦੇ ਆ, ਪਰ 16 ਸਾਲਾਂ ਦਾ ਬੱਚਾ ਛੋਟਾ ਨੀ ਹੁੰਦਾ, ਉਹਦੇ ਕੋਲ ਇੰਨੀ ਕੁ ਵੀ ਸਮਝ ਹੋਣੀ ਚਾਹੀਦੀ ਉਹਨੂੰ ਵੀ ਕਿ ਜੋ ਮੈਂ ਕਰ ਰਿਹਾ ਵਾਂ, ਜੋ ਮੈਂ ਖੇਡ ਰਿਹਾ ਵਾਂ, ਉਹਦਾ ਆਉਣ ਵਾਲੇ ਟਾਈਮ ਚ ਮੇਰੇ ਤੇ ਕੀ ਅਸਰ ਆ, ਕੀ ਇਹ ਸਹੀ ਆ ਜਾਂ ਗਲਤ ਆ, ਕਿਉਂਕਿ ਇੰਨੀ ਕੁ 16 ਸਾਲ ਦਾ ਛੋਟਾ ਬੱਚਾ ਤਾਂ ਹੈ ਨੀ, ਉਹਨੂੰ ਇੰਨੀ ਕੁ ਸਮਝ ਤਾਂ ਆਈ ਜਾਂਦੀ ਆ। ਸੋ ਖਬਰਾਂ ਦੇ ਵਿੱਚ ਡਾਕਟਰ ਸਾਹਿਬ ਇੰਨਾ ਹੀ, ਪਰ ਹੁਣ ਸਿੱਖ ਗੇਮਸ ਵੀ ਆ ਰਹੀਆਂ, ਕਿਉਂਕਿ ਈਸਟਰ ਦੇ ਲੌਂਗ ਵੀਕਐਂਡ ਹੁੰਦਾ ਵਾ ਤੇ ਉਦੋਂ ਆਪਣੀ ਸਿੱਖ ਗੇਮਸ ਹੁੰਦੀਆਂ, ਤੇ ਇਸ ਵਾਰੀ ਸਿੱਖ ਗੇਮਸ ਮੈਲਬੋਰਨ ਦੇ ਵਿੱਚ ਆ, ਸੋ ਉਸਦੀ ਕੀ ਅਪਡੇਟ ਆ ਜੀ?
ਦੇਖੋ ਜੀ, ਬੜੀ ਤੇਜ਼ੀ ਨਾਲ ਜਿਹੜੀਆਂ ਤਿਆਰੀਆਂ ਮੈਲਬਰਨ ਦੇ ਵਿੱਚ ਚੱਲ ਰਹੀਆਂ, ਸਾਰੀ ਟੀਮ ਪੱਬਾਂ ਭਾਰ ਹੋਈ ਹੋਈ ਹੈ ਤੇ ਉਹ ਆਪਦੀ ਜਿਹੜੀ ਬਹੁਤ ਸਾਰੀ ਜਿਹੜੀ ਜਿਹੜੀਆਂ ਤਿਆਰੀਆਂ ਕਰ ਵੀ ਚੁੱਕੀ ਆ ਤੇ ਬਹੁਤ ਸਾਰੀਆਂ ਹਜੇ ਚੱਲਦੀਆਂ ਵੀ ਰਹਿਣੀਆਂ। ਸੋ ਮੇਰੀ ਜਿਹੜੀ ਜਿਹੜੀ ਇਸ ਵਾਰ ਦੀ ਗੇਮਾਂ ਬਾਰੇ ਜਿਹੜੀ ਮੈਨੂੰ ਮਹਿਸੂਸ ਹੋ ਰਿਹਾ ਉਹ ਇਹ ਹੈ ਜੀ ਵੀ ਇਸ ਵਾਰ ਦੀਆਂ ਗੇਮਾਂ ਬਹੁਤ ਵੱਡੀਆਂ ਹੋਣ ਜਾ ਰਹੀਆਂ, ਗਿਣਤੀ ਦੇ ਵਿੱਚ ਵੀ ਬਹੁਤ ਵੱਡੀਆਂ ਹੋਣਗੀਆਂ, ਪੈਸਾ ਵੀ ਬਹੁਤ ਵੱਡਾ ਲੱਗੂਗਾ, ਸੇਵਾ ਭਾਵਨਾ ਵੀ ਬਹੁਤ ਵੱਡੀ ਹੋਊਗੀ। ਸੋ ਕਾਫੀ ਚੀਜ਼ਾਂ ਐਤਕੀ ਚੰਗੀਆਂ ਹੋਣ ਜਾ ਰਹੀਆਂ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੇ ਉਹ ਇਸ ਈਸਟਰ ਦੇ ਉੱਤੇ ਕਿਤੇ ਘੁੰਮਣ ਦਾ ਪਲਾਨ ਬਣਾ ਰਹੇ ਆ ਤਾਂ ਉਹਨਾਂ ਨੂੰ ਮੈਲਬਰਨ ਹੀ ਟਾਰਗੇਟ ਕਰਨਾ ਚਾਹੀਦਾ, ਚਾਹੇ ਆਸਟ੍ਰੇਲੀਆ ਚ, ਚਾਹੇ ਨਿਊਜ਼ੀਲੈਂਡ ਚ, ਚਾਹੇ ਜਿੱਥੋਂ ਵੀ ਤੁਸੀਂ ਸਿੰਗਾਪੁਰ, ਹਾਂਗਕਾਂਗ, ਜਿੱਥੋਂ ਵੀ ਤੁਸੀਂ ਜੁੜਦੇ ਹੋ, ਸਾਰਿਆਂ ਜਾਣਿਆਂ ਨੂੰ ਬੇਨਤੀ ਆ ਵੀ ਜੇ ਤੁਸੀਂ ਛੁੱਟੀਆਂ ਕੱਟਣ ਦਾ ਐਤਕੀ ਛੁੱਟੀਆਂ ਜਿਹੜੀਆਂ ਮਨਾਉਣੀਆਂ ਚਾਹੁੰਦੇ ਹੋ ਤਾਂ ਤੁਸੀਂ ਮੈਲਬਰਨ ਦੇ ਵਿੱਚ ਈਸਟਰ ਦੇ ਜਿਹੜੇ 3 ਦਿਨ ਹੈ 19-20 ਦੇ ਉਹ ਜ਼ਰੂਰ ਅਪ੍ਰੈਲ ਦੇ ਵਿੱਚ ਤੁਸੀਂ ਇੱਥੇ ਆਓ ਤੇ ਤੁਸੀਂ ਐਤਕੀ ਵਾਕਈ ਜਿਹੜਾ ਇੱਕ ਵੱਖਰੇ ਕਿਸਮ ਦੀਆਂ ਸਿੱਖ ਖੇਡਾਂ ਦਾ ਆਨੰਦ ਮਾਣੋਗੇ। ਬਾਕੀ ਛੋਟੀਆਂ ਮੋਟੀਆਂ ਕੰਟਰੋਵਰਸੀਜ਼ ਆ ਜਿਹੜੀਆਂ ਉਹ ਵੀ ਚੱਲੀ ਜਾਂਦੀਆਂ ਜੀ, ਪਰ ਉਹ ਪਾਰਟ ਆ ਜੀ। ਤੇ ਮੇਰੇ ਹਿਸਾਬ ਨਾਲ ਮੈਨੂੰ ਕੱਲ ਪਰਸੋਂ ਵੀ ਬਹੁਤ ਸਾਰੇ ਲੋਕਾਂ ਦੇ ਸੁਨੇਹੇ ਆਏ ਵੀ ਕਿਸੇ ਨੇ ਸੋਸ਼ਲ ਮੀਡੀਆ ਤੇ ਇਹ ਲਿਖਤਾ, ਕਿਸੇ ਨੇ ਫਲਾਣੇ ਰੇਡੀਓ ਤੇ ਬੋਲਤਾ, ਏਦਾਂ ਹੋਇਆ। ਪਰ ਮੈਂ ਇੱਕ ਚੀਜ਼ ਨੋਟ ਕੀਤੀ ਹੈ ਜੀ ਵੀ ਉਹ ਲੋਕਾਂ ਤੇ ਮੈਨੂੰ ਤਰਸ ਆਉਂਦਾ ਜਿਹੜੇ ਚੀਜ਼ਾਂ ਇਹ ਬੋਲਦੇ ਆ, ਤਰਸ ਇਸ ਚੀਜ਼ ਦਾ ਆਉਂਦਾ। ਮੈਂ ਉਹਨਾਂ ਨੂੰ ਕੋਈ ਗਲਤ ਨੀ ਕਹਿੰਦਾ, ਉਹਨਾਂ ਨੂੰ ਮਾੜੇ ਨੀ ਕਹਿੰਦਾ ਜਾਂ ਉਹਨਾਂ ਨੂੰ ਕੋਈ ਉਹਨਾਂ ਪ੍ਰਤੀ ਮੰਦੀ ਭਾਸ਼ਾ ਜਾਂ ਮੰਦੀ ਸੋਚ ਨਹੀਂ ਰੱਖਦਾ, ਪਰ ਮੈਨੂੰ ਤਰਸ ਇਸ ਚੀਜ਼ ਤੇ ਆਉਂਦਾ ਕਿ ਉਹਨਾਂ ਨੂੰ ਨੌਲੇਜ, ਜਾਣਕਾਰੀ ਨੀ ਹੈ, ਅਧੂਰੀ ਜਾਣਕਾਰੀ ਇਹਨਾਂ ਚੀਜ਼ਾਂ ਬਾਰੇ। ਉਹਨਾਂ ਉਹ ਅੰਦਾਜ਼ਿਆਂ ਨਾਲ ਗੱਲ ਕਰ ਰਹੇ ਆ ਜਾਂ ਸਿਰਫ ਇੱਕ ਵਰਤਾਰੇ ਨੂੰ ਦੇਖ ਕੇ 32 ਸਾਲਾਂ ਦੀ ਹੋ ਰਹੀ ਜਿਹੜੀ ਇਹ ਕਾਰਗੁਜ਼ਾਰੀ ਆ ਉਹਦੇ ਬਾਰੇ ਇਹਨਾਂ ਨੂੰ ਗਿਆਨ ਨਹੀਂ ਹੈ। ਸੋ ਮੈਂ ਬੇਨਤੀ ਕਰਦਾ ਵੀ ਜੇ ਕਿਸੇ ਨੂੰ ਕਿੰਤੂ ਪਰੰਤੂ ਹੈ ਨਾ ਕਿਸੇ ਵੀ ਚੀਜ਼ ਦਾ, ਉਹ ਬੈਸਟ ਆਈਡੀਆ ਹੁੰਦਾ ਵੀ ਸੰਬੰਧਿਤ ਲੋਕ ਉਹ ਬੰਦਿਆਂ ਨੂੰ ਕਾਲ ਕਰਕੇ ਜਾਂ ਸੰਬੰਧਿਤ ਬੰਦਿਆਂ ਨੂੰ ਰਿਟਰਨ ਦੇ ਵਿੱਚ, ਅਸਲ ਤਾਂ ਰਿਟਰਨ ਦੇ ਵਿੱਚ ਉਹਦਾ ਜਵਾਬ ਮੰਗਿਆ ਜਾਵੇ। ਅੱਜ ਕੱਲ ਹਰ ਬੰਦੇ ਨੂੰ ਰਾਈਟ ਆ ਰਿਟਰਨ ਦੇ ਵਿੱਚ ਜਵਾਬ ਮੰਗਣ ਦਾ, ਤੇ ਉਹਨੂੰ ਰਿਟਰਨ ਦੇ ਵਿੱਚ ਜਵਾਬ ਮਿਲੂਗਾ ਵੀ ਜੇ ਭਾਈ ਕੋਈ ਕਿੰਤੂ ਪਰੰਤੂ ਆਉਂਦਾ ਵੀ ਆਹ ਕੰਮ ਆਏ ਕਿਉਂ ਨੀ ਜਾਂ ਇੱਥੇ ਆਹ ਗੱਲ ਏਦਾਂ ਕਿਉਂ ਆ, ਤਾਂ ਉਦੋਂ ਤੁਸੀਂ ਤੁਹਾਨੂੰ ਚਾਹੀਦਾ ਵੀ ਉਹਦਾ ਸੰਬੰਧਿਤ ਬੰਦਿਆਂ ਨੂੰ ਪੁੱਛੋ। ਫੇਸਬੁੱਕ ਨੇ ਕੁਛ ਨੀ ਦੇਣਾ, ਫੇਸਬੁੱਕ ਦੇ ਉੱਤੇ ਜਿਹੜੇ ਬੰਦੇ ਥੱਲੇ ਬੈਠੇ ਐਵੇਂ ਕਮੈਂਟ ਕਰਨ ਲੱਗ ਜਾਂਦੇ ਵੀ ਹਾਂ ਜੀ ਵਾਹ ਸਿਰਾ ਲਾਤਾ ਜੀ, ਤੁਸੀਂ ਐਂ ਕਰਤਾ ਜੀ, ਤੁਸੀਂ ਸ਼ੀਸ਼ਾ ਦਿਖਾਤਾ ਜੀ, ਬਾਅਦ ਚ ਉਹਨਾਂ ਨੂੰ ਸ਼ਰਮ ਝੱਲਣੀ ਪੈਂਦੀ ਹੈ ਜਦੋਂ ਅਸਲੀਅਤ ਸਾਹਮਣੇ ਆ ਜਾਂਦੀ ਆ। ਉਹ ਮੈਂ ਬਹੁਤ ਸਾਰੇ ਕਮੈਂਟ ਦੇਣ ਵਾਲੇ ਬੰਦੇ ਬਾਅਦ ਚ ਕਮੈਂਟ ਡਿਲੀਟ ਕਰਦੇ ਦੇਖੇ, ਜਿਹੜੇ ਜਿਹਨਾਂ ਨੂੰ ਪਤਾ ਲੱਗਦਾ ਨਾ ਜੋ ਸੱਚ ਦਾ ਵੀ ਸੱਚ ਕੁਛ ਹੋਰ ਸੀ, ਇਹ ਨੀ ਹੈਗਾ ਸੱਚ। ਸੋ ਸਾਨੂੰ ਨਾ ਥੋੜਾ ਜਿਹਾ ਐਕਸਾਈਟਮੈਂਟ ਦੇ ਵਿੱਚ ਆ ਕੇ ਜਾਂ ਥੋੜੀਆਂ ਜਿਹੀਆਂ ਏਦਾਂ ਕਰਕੇ ਕਿਸੇ ਚੀਜ਼ ਨੂੰ ਨਿੰਦਣ ਭੰਡਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਵੀ ਇਹ ਚ ਇੰਨੀ ਕਮਿਊਨਿਟੀ ਇਨਵੋਲਵ ਆ, 32 ਸਾਲ ਹੋ ਗਏ, ਜੇ ਉਹ ਇੰਨੀਆਂ ਮਾੜੀਆਂ ਹੁੰਦੀਆਂ ਖੇਡਾਂ ਜਾਂ ਇੰਨਾ ਹੀ ਕੁਛ ਹੁੰਦਾ ਤਾਂ ਇੱਥੋਂ ਤੱਕ ਨਹੀਂ ਪਹੁੰਚਦੀਆਂ ਸੀ। ਸੋ ਜੇ ਇੱਥੋਂ ਤੱਕ ਪਹੁੰਚੀਆਂ ਨਾ ਉਹ ਖੇਡਾਂ ਤਾਂ ਉਹ ਉਸ ਕਰਕੇ ਐਡੀ ਗੱਲ ਨਹੀਂ ਹੈ। ਖਾਸ ਤੌਰ ਤੇ ਹੁਣ ਜਿਵੇਂ ਕੱਲ ਪਰਸੋਂ ਚੱਲ ਰਹੀ ਸੀ ਵੀ ਕੱਟੜਤਾ ਬਹੁਤ ਆ ਜੀ, ਉਹ ਐਂ ਕਰਦੇ ਆ, ਉਹ ਕਰਦੇ ਆ। ਹੁਣ ਮੈਨੂੰ ਇੱਕ ਗੱਲ ਮਾੜੀ ਜੀ, ਮੈਂ ਜਿਹੜਾ ਬੰਦੇ ਕਹਿ ਰਹੇ ਸੀ, ਮੈਨੂੰ ਕੁਦਰਤੀ ਕਿਸੇ ਦੇ ਸੇਮ ਫੋਨ ਆਇਆ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਮੰਨ ਲੈਂਦੇ ਆ ਤੁਸੀਂ ਕਹਿਣਾ ਵੀ ਸਿੱਖ ਗੇਮਾਂ ਚ ਕੱਟੜਤਾ ਤੇ ਸਿੱਖ ਹੀ ਉਹਦੇ ਚ ਆਏ ਹੁੰਦੇ ਆ, ਸਿੱਖ ਹੀ ਐਂ ਕਰਦੇ ਆ। ਪਹਿਲੀ ਗੱਲ ਤਾਂ ਜਿਹੜਾ ਸਿੱਖ ਸ਼ਬਦ ਆ ਉਹਦੇ ਚ ਹੀ ਨਿਮਰਤਾ ਇੰਨੀ ਜ਼ਿਆਦਾ ਆ ਵੀ ਉਹ ਆਪਣੇ ਆਪ ਨੂੰ ਸਮਰਪਿਤ ਕਰ ਰਿਹਾ ਵੀ ਮੈਨੂੰ ਤਾਂ ਆਉਂਦਾ ਨੀ ਕੁਛ, ਮੈਂ ਤਾਂ ਸਿੱਖਾਂ ਅੰਦਰੋਂ ਆ, ਮੈਂ ਤਾਂ ਸਿੱਖ ਰਿਹਾ। ਨੰਬਰ 1, ਜੇ ਹੁਣ ਤੁਹਾਨੂੰ ਧਰਮ ਦੇ ਨਾਂ ਨਾਲ ਜੋੜ ਕੇ ਜੋ ਮੁਸਕ ਆਉਂਦੀ ਆ ਫਿਰ ਅਸੀਂ ਕੁਛ ਨੀ ਕਰ ਸਕਦੇ, ਫਿਰ ਇਹਦੇ ਚ ਕੋਈ ਹੱਲ ਨੀ। ਪਰ ਦੂਜੇ ਪਾਸੇ ਆ ਵੀ ਜੇ ਇੰਨੀ ਕੁ ਕੱਟੜਤਾ ਹੁੰਦੀ ਨਾ ਇਹਨਾਂ ਖੇਡਾਂ ਚ ਤਾਂ ਉਹ ਇਹਨਾਂ ਖੇਡਾਂ ਦਾ ਪ੍ਰਧਾਨ ਮਨਜੀਤ ਬੋਪਾ ਰਾਏ ਕਦੇ ਨੀ ਬਣ ਪਾਉਂਦਾ ਸੀ। ਮਨਜੀਤ ਬੋਪਾ ਰਾਏ ਪ੍ਰਧਾਨ ਸਾਰੇ ਦੁਨੀਆਂ ਨੂੰ ਪਤਾ ਵੀ ਉਹ ਇੱਕ ਤਰਕਸ਼ੀਲ ਬੰਦਾ, ਉਹ ਬੰਦਾ ਜਿਹੜੀ ਰੱਬ ਨਾਲੋਂ ਗਿਆਨ ਵਿਗਿਆਨ ਦੀ ਗੱਲ ਵੱਧ ਮੰਨਦੇ ਆ, ਹੋਰ ਬਹੁਤ ਸਾਰੀਆਂ ਗੱਲਾਂ ਚ ਕੰਟਰੋਵਰਸੀਆਂ ਰਹੀਆਂ ਕਿਤੇ ਮਨਜੀਤ ਸਿੰਘ ਬੋਪਾ ਰਾਏ ਨੀ ਲਿਖਿਆ, ਮਨਜੀਤ ਬੋਪਾ ਰਾਏ ਲਿਖਦਾ, ਉਹ ਪ੍ਰਧਾਨ ਉਸ ਗੇਮਾਂ ਦਾ ਜੇ ਰਹਿ ਸਕਦਾ ਤਾਂ ਇਹਦਾ ਮਤਲਬ ਕਿੱਥੇ ਆ ਗਈ ਕੱਟਣ ਦਾ? ਹਰ ਬੰਦੇ ਨੂੰ ਬਰਾਬਰ ਓਪਰਚੁਨਿਟੀ ਮਿਲੀ ਹੈ, ਜੇ ਉਹਨਾਂ ਨੇ ਕੰਮ ਕੀਤਾ ਜੇ ਉਹਨਾਂ ਨੇ ਕੋਸ਼ਿਸ਼ ਕੀਤੀ ਤਾਂ ਉਸ ਅਹੁਦੇ ਤੇ ਪਹੁੰਚੇ। ਮੈਂ ਜੇ ਐਗਜ਼ੀਕਿਊਟਿਵ ਦਾ ਮੈਂ ਮੈਂਬਰ ਆਉਂਦਾ ਤੇ ਮੈਂ ਮਿੰਟੂ ਬਰਾੜ ਲਿਖਦਾ, ਮੈਂ ਸਿੰਘ ਨੀ ਲਿਖਦਾ ਆਪਦੇ ਨਾਮ ਅਗਰ, ਤੇ ਮੈਂ ਜੇ ਉਸ ਉਹਦੇ ਵਿੱਚ ਪਿਛਲੇ ਇੰਨੇ ਸਾਲਾਂ ਤੋਂ ਕੰਮ ਕਰ ਸਕਦਾ ਤੇ ਅੱਜ ਵੀ ਉਹਦੇ ਚ ਹਾਂ, ਤਾਂ ਫਿਰ ਕੱਟੜ ਤਾਂ ਕਿੱਥੇ ਰਹਿ ਗਈ? ਇਹ ਲੋਕ ਨਾ ਜਿਹੜੇ ਅਫਵਾਹਾਂ ਫੈਲਾਉਂਦੇ ਆ ਜਾਂ ਜਿਹੜੀਆਂ ਚੀਜ਼ਾਂ, ਉਹਨਾਂ ਨੂੰ ਨਾ ਅਸਲ ਚ ਉਹ ਧਰਮ ਦੀਆਂ ਐਨਕਾਂ ਲਾ ਕੇ ਦੇਦੇ ਆ, ਜਾਂ ਉਹ ਇੱਕ ਉਹਨਾਂ ਦਾ ਇੱਕ ਆਪਦਾ ਦਾਇਰਾ ਸਿਮਟਿਆ ਹੋਇਆ। ਮੈਂ ਬੇਨਤੀ ਕਰਦਾ ਜੇ ਤੁਹਾਨੂੰ ਕੋਈ ਵੀ ਕਿੰਤੂ ਪਰੰਤੂ ਆ, ਸਾਨੂੰ ਸਵਾਲ ਕਰੋ, ਰਿਟਰਨ ਚ ਕਰੋ, ਫੋਨ ਕਰੋ, ਕਾਲ ਕਰੋ, ਤੁਹਾਨੂੰ ਪਤਾ ਲੱਗ ਜੂ। ਹੁਣ ਕਿਸੇ ਰੇਡੀਓ ਤੇ ਇੱਕ ਬੰਦਾ ਨੌਜਵਾਨ ਮੁੰਡਾ ਬੋਲ ਰਿਹਾ ਸੀਗਾ, ਮੈਨੂੰ ਬੜਾ ਦੁੱਖ ਲੱਗਿਆ, ਮੈਲਬਨ ਤੋਂ ਨੌਜਵਾਨ ਮੁੰਡਾ ਬੋਲ ਰਿਹਾ ਸੀ, ਉਹਨੂੰ ਪੁੱਛਿਆ ਗਿਆ ਵੀ ਗੇਮਾਂ ਦੇ ਵਿੱਚ ਜਿਹੜੀ ਕਮੇਟੀ ਚ ਕੌਣ ਆ, ਰੂਰਲ ਰੇਡੀਓ ਵਾਲੇ ਨੇ ਪੁੱਛਿਆ, ਤੇ ਕਹਿੰਦਾ ਜੀ ਉਹ ਸ਼ਰਾਬੀ ਕਬਾਬੀ ਜੀ ਆ ਸਾਰੇ। ਹੁਣ ਮੈਂ ਤਾਂ ਮੈਨੂੰ ਇਹ ਸੁਣ ਕੇ ਬੜਾ ਦੁੱਖ ਲੱਗਿਆ, ਤੇ ਮੈਨੂੰ ਉਸ ਮੁੰਡੇ ਤੇ ਨਾਰਾਜ਼ਗੀ ਕੋਈ ਨੀ। ਮੈਨੂੰ ਜੇ ਉਹ ਮੁੰਡੇ ਦਾ ਨੰਬਰ ਮਿਲ ਜਾਏ ਨਾ, ਮੈਂ ਖੁਦ ਕਾਲ ਕਰ ਲੂੰਗਾ, ਮੈਂ ਮਾਫ਼ੀ ਵੀ ਮੰਗ ਲੂੰਗਾ, ਮੈਂ ਉਹਨੂੰ ਆਪਣੇ ਆਪ ਨੂੰ ਉਹਦੇ ਕੋਲੇ ਪੇਸ਼ ਵੀ ਕਰੂੰਗਾ ਵੀ ਮੈਨੂੰ ਟੈਸਟ ਕਰਾਲਾ, ਅਮਨਦੀਪ ਨੂੰ ਕਰਾਲਾ, ਹੋਰ ਜਿੰਨੇ ਜਿਹੜੇ ਬੰਦੇ ਆ ਸਾਡੇ ਜਿਹੜੇ ਵੀ ਤੁਹਾਨੂੰ ਲੱਗਦਾ ਵੀ ਅਸੀਂ ਸ਼ਰਾਬੀ ਕੁਆਬੀ ਜਾਂ ਨਸ਼ੈੜੀ ਆ, ਸਾਨੂੰ ਟੈਸਟ ਕਰਾ ਲਓ ਸਾਡੇ। ਪਰ ਹੁਣ ਇੱਕ ਰੇਡੀਓ ਤੇ ਇੱਕ ਫੋਨ ਕਾਲ ਕਰਨੀ ਕਿੰਨੀ ਸੌਖੀ ਆ, ਇੱਕ ਫੋਨ ਕਰਨਾ ਕਿੰਨਾ ਸੌਖਾ, ਪਰ ਸਾਰਾ ਸਾਲ ਸਿੱਖ ਖੇਡਾਂ ਲਈ ਕੰਮ ਕਰਨਾ ਕਿੰਨਾ ਔਖਾ। ਮੈਂ ਬੇਨਤੀ ਕਰਦਾ ਜੇ ਤੁਸੀਂ ਕਿਸੇ ਤੇ ਵੀ ਬਲੇਮ ਲਾਉਣਾ ਚਾਹੁੰਦੇ ਹੁੰਦੇ ਨਾ, ਜਾਂ ਬਲੇਮ ਲਾਉਣੇ ਹੋ, ਉਹਨਾਂ ਨੂੰ ਬੇਨਤੀ ਆ ਵੀ ਉਹ ਆ ਕੇ ਨਾ ਕੰਮ ਕਰਨ, ਉਹ ਸਿੱਖ ਖੇਡਾਂ ਲਈ ਆ ਕੇ ਕੰਮ ਕਰਨ। ਅਹੁਦਾ ਸਾਹਮਣੇ ਤੁਹਾਨੂੰ ਅਹੁਦਾ 5 ਮਿੰਟਾਂ ਚ ਮਿਲੂਗਾ, ਕੋਈ ਏਡੀ ਗੱਲ ਨੀ ਹੈ। ਜੇ ਤੁਸੀਂ ਕੰਮ ਕਰਨ ਦੀ ਕਾਬਲੀਅਤ ਦਿਖਾਓਗੇ, AGM ਆ ਕੇ ਅਟੈਂਡ ਕਰਨ, ਤੁਹਾਨੂੰ ਪਤਾ ਲੱਗੂਗਾ। ਜੇ ਹੁਣ ਕੋਈ ਵੀ ਕੰਸਟੀਟਿਊਸ਼ਨ ਆ, ਕੋਈ ਵੀ ਉਹਦਾ ਕਾਨੂੰਨ ਆ, ਉਹ ਕਾਨੂੰਨ ਨਾ ਤਾਂ ਅਮਨਦੀਪ ਨੇ ਬਣਾਤਾ, ਨਾ ਕਾਨੂੰਨ ਮਿੰਟੂ ਨੇ ਬਣਾਤਾ, ਨਾ ਗਰਚਾ ਸਾਹਿਬ ਨੇ ਬਣਾਤਾ, ਨਾ ਕਿਸੇ ਹੋਰ ਨੇ ਬਣਾਤਾ। ਉਹ ਕਾਨੂੰਨ ਜਿਹੜੇ ਟੋਟਲ ਕਲੱਬ ਆ, 60 ਦੇ ਕਰੀਬ ਕਲੱਬ ਆ, ਉਹਨਾਂ ਕਲੱਬਾਂ ਦੀ AGM ਦੇ ਵਿੱਚ ਪਾਸ ਹੋ ਕੇ ਕਾਨੂੰਨ ਬਣਦਾ। ਕੱਲ ਨੂੰ ਤੁਸੀਂ ਮੰਨ ਲਓ ਕੋਈ ਚੀਜ਼ ਚਾਹੁੰਦੇ ਹੋ, ਵੀ ਮੰਨ ਲਓ ਨੌਨ ਸਿੱਖ ਪਲੇਅਰ ਦੀ ਗੱਲ ਆਉਂਦੀ ਹੈ, ਤੁਸੀਂ ਚਾਹੁੰਦੇ ਹੋ ਵੀ 5 ਪਲੇਅਰ 4 ਪਲੇਅਰ ਨੌਨ ਸਿੱਖ ਹੋਣੇ ਚਾਹੀਦੇ ਆ, ਤਾਂ ਤੁਸੀਂ ਉਹ ਕਲੱਬਾਂ ਵਾਲੇ ਏਜੰਡਾ ਲੈ ਕੇ ਆਓ, ਉੱਥੇ ਬਹੁਮਤ ਨਾਲ ਉਹ ਪਾਸ ਹੋ ਗਿਆ ਤਾਂ ਉਹ ਕਾਨੂੰਨ ਬਣ ਜੂਗਾ। ਉਹ ਕੋਈ ਮੇਰਾ ਕਾਨੂੰਨ ਥੋੜਾ, ਮੈਂ ਥੋੜਾ ਥੋਪਿਆ ਕਿਸੇ ਚੀਜ਼ ਦੇ ਉੱਤੇ, ਉਹ ਤਾਂ ਇੱਕ ਸਹਿਮਤੀ ਆ। ਤੇ ਦੂਜੀ ਸਭ ਤੋਂ ਵੱਡੀ ਜਿਹੜੀ, ਇੱਥੇ ਮੈਂ ਇਹ ਗੱਲ ਵਾਰ ਵਾਰ ਕਹਿ ਚੁੱਕਿਆ, ਲਿਖ ਚੁੱਕਿਆ, ਮੈਂ ਦੱਸ ਦਿਆਂ ਵੀ ਜਿਹੜੀਆਂ ਇਹ ਖੇਡਾਂ ਦੇ ਉੱਤੇ ਜੇ ਕੋਈ ਬੰਦਾ ਐਂ ਕਰ ਰਿਹਾ ਵੀ ਸਿੱਖਿਜ਼ਮ ਦੇ 4 ਦਰਵਾਜ਼ੇ ਆ, ਦੂਜੀਆਂ ਕੌਮਾਂ ਨੂੰ ਕਿਉਂ ਨੀ ਖੇਡਣ ਦਿੱਤਾ ਜਾਂਦਾ, ਜੇ ਨੀ ਕਰ, ਉਹਦੇ ਇੱਕ ਸਿੰਪਲ ਜੀ ਗੱਲ ਆ ਜੀ, ਇਹ ਸਾਡੇ ਇੱਕ ਫੈਮਿਲੀ ਦਾ ਇਵੈਂਟ ਆ, ਸਾਡੇ ਬੱਚਿਆਂ ਦਾ ਇਨੀਸ਼ੀਅਲ ਸਟੇਜ ਆ, ਤੇ ਅਸੀਂ ਉਹਨਾਂ ਲਈ ਇਹ ਰੱਖਣਾ ਚਾਹੁੰਦੇ ਆ। ਸੋ ਜੇ ਤੁਸੀਂ ਹੋਰ ਕੰਪੀਟੀਸ਼ਨ ਲੜਨੇ ਚਾਹੁੰਦੇ ਹੋ, ਤੁਹਾਡੇ ਚ ਦਮ ਆ, ਹੋਰ ਬਹੁਤ ਇੰਟਰਨੈਸ਼ਨਲ ਲੈਵਲ ਦੇ ਕੰਪੀਟੀਸ਼ਨ ਹੁੰਦੇ ਆ, ਇਹ ਤਾਂ ਇੱਕ ਪਰਸਨਲ ਖੇਡਾਂ, ਪਰਸਨਲ ਇੱਕ ਕੌਮ ਦੀਆਂ, ਇੱਕ ਭਾਈਚਾਰੇ ਵੱਲੋਂ ਕਰਾਈਆਂ ਜਾਂਦੀਆਂ, ਉਹਨਾਂ ਦੇ ਆਪਦੇ ਐਫਰਟਸ ਨਾਲ ਆ। ਉੱਥੇ ਇਹ ਵੀ ਕਹਿ ਰਿਹਾ ਕੋਈ ਬੰਦਾ ਵੀ ਇਹ ਫੰਡ ਇਕੱਠੇ ਕਰਨ ਕਿਉਂ ਜਾਂਦੇ ਆ? ਦੇਖੋ, ਪਹਿਲੀ ਗੱਲ ਤਾਂ ਫੰਡ ਇਕੱਠੇ ਕਰਨ ਸਿੱਖ ਖੇਡਾਂ ਲਈ ਇੱਕ ਸਟੇਟ ਛੱਡ ਦੂਜੀ ਸਟੇਟ ਚ ਕੋਈ ਜਾਂਦਾ ਹੀ ਨਹੀਂ, ਇੱਕੋ ਸਟੇਟ ਚੋਂ ਕੀਤਾ ਜਾਂਦਾ। ਦੂਜੀ ਗੱਲ, ਕਿਸੇ ਬੰਦੇ ਤੋਂ ਨਾ ਤਾਂ ਫੰਡ ਐ ਮੰਗੇ ਜਾਂਦੇ ਆ ਵੀ ਭਾਈ ਤੂੰ ਜਾਤ ਧਰਮ ਜਾਂ ਉਹਦੀ ਉਸ ਦੇ ਆਧਾਰ ਤੇ ਮੰਗਿਆ, ਜਿਹੜਾ ਕੋਈ ਖੁਸ਼ ਹੋ ਕੇ ਦੇਣਾ ਚਾਹੁੰਦਾ ਉਹ ਦਿੰਦਾ, ਲੋਕ ਆਪਦੇ ਬਿਜ਼ਨਸਾਂ ਲਈ ਫੰਡ ਪੈਸੇ ਦਿੰਦੇ ਆ। ਹੁਣ ਤਾਂ ਫੰਡ ਦੇ ਹੋਰ ਵੀ ਬਹੁਤ ਸਾਰੇ ਤਰੀਕੇ ਆ ਗਏ ਆਉਂਦੇ ਆ, ਇਹ ਬਲੇਮ ਨੀ ਲਾਇਆ ਜਾ ਸਕਦਾ। ਜੇ ਤੁਸੀਂ ਕਹੀਏ ਵੀ ਭਾਈ ਜੇ ਉੱਥੇ ਮੋਨੇ ਘੋਨਿਆਂ ਤੋਂ ਕਿਉਂ ਪੈਸੇ ਲੈ ਜਾਂਦੇ ਆ ਤੇ ਉਹਨਾਂ ਨੂੰ ਖੇਡਣ ਕਿਉਂ ਨੀ ਦਿੱਤਾ ਜਾਂਦਾ, ਮੋਨੇ ਘੋਨੇ ਇਹ ਚੀਜ਼ਾਂ ਕੋਈ ਉੱਥੇ ਸ਼ਬਦ ਨਹੀਂ ਹੈ, ਇਹ ਤੁਹਾਡੀ ਸੋਚ ਚ ਉਪਜੀਆਂ ਹੋਈਆਂ ਗੱਲਾਂ। ਜਦੋਂ ਤੁਸੀਂ ਇਹਦੇ ਬਾਰੇ ਚ ਗਹਿਰਾਈ ਨਾਲ ਜਾਣ ਲਓਗੇ ਨਾ, ਤੇ ਤੁਸੀਂ ਖੁਦ ਕਹੋਗੇ ਵੀ ਵਾਕਈ ਜੀ ਇਹ ਸਹੀ ਆ, ਇਹ ਚ ਗਲਤ ਕੁਛ ਨੀ ਹੈ। ਸਾਡੇ ਬੱਚਿਆਂ ਦਾ ਇਨੀਸ਼ੀਅਲ ਸਟੇਜ ਸਾਡਾ ਪਲੇਟਫਾਰਮ ਆ, ਪਹਿਲਾਂ ਇਹਦੇ ਤੇ ਥੋੜੀ ਜਿਹੀ ਢੀਲ ਦਿੱਤੀ ਸੀ, ਢੀਲ ਦਿੱਤਣ ਦਾ ਇਹ ਨਤੀਜਾ ਹੋਇਆ ਵੀ ਕਲੱਬਾਂ ਵਾਲਿਆਂ ਨੇ ਬਾਏ ਹੁੱਕ ਐਂਡ ਕਰੁੱਕ ਸ਼ੁਰੂ ਕਰ ਲਿਆ। ਉਹ ਆਦੇ ਸਾਨੂੰ ਜਿੱਤਣਾ ਜ਼ਰੂਰੀ ਆ, ਡਜ਼ਨਟ ਮੈਟਰ ਕੌਣ ਪਲੇਅਰ ਆ, ਸਾਡੇ ਬੱਚੇ ਬੈਠੇ ਰਹਿ ਗਏ ਤੇ ਉਹ ਪਲੇਅਰ ਕੋਈ ਰਸ਼ੀਆ ਤੋਂ, ਕੋਈ ਫਿਰ ਅਫਰੀਕਾ ਤੋਂ, ਕੋਈ ਕਿਤੋਂ ਆਏ ਟੀਮਾਂ ਲਿਆ ਕੇ ਤਗੜੇ ਤੋਂ ਤਗੜੇ ਪਲੇਅਰ ਟੀਮਾਂ ਬਣਾ ਕੇ ਖੇਡਣਾ ਸ਼ੁਰੂ ਕਰਤਾ, ਤੇ ਕਿੱਥੇ ਗਏ ਸਾਡੇ ਬੱਚਿਆਂ ਦਾ ਜਿਹੜਾ ਇਨਸਾਫ਼, ਸਾਡੇ ਬੱਚਿਆਂ ਨੂੰ ਜਿਹੜਾ ਪਲੇਟਫਾਰਮ ਦਿੱਤਾ ਸੀ, ਅਸੀਂ ਸਾਡੀ ਕੌਮ ਨੇ ਮਿਹਨਤ ਕਰਕੇ, ਸਾਡੇ ਭਾਈਚਾਰੇ ਨੇ ਮਿਹਨਤ ਕਰਕੇ ਇੱਥੋਂ ਤੱਕ ਲੈ ਕੇ ਆਉਂਦਾ, ਤੇ ਉਹਨਾਂ ਬੱਚਿਆਂ ਨੂੰ ਜੇ ਅਸੀਂ ਕਹਿ ਦਈਏ ਵੀ ਤੁਸੀਂ ਤਾਂ ਬਾਹਰ ਬੈਠੋ, ਅੱਜ ਤਾਂ ਅਸੀਂ ਤਾਂ ਅਫਰੀਕਾ ਦੇ ਬੰਦੇ ਖੜਾਵਾਂਗੇ, ਅੱਜ ਤਾਂ ਅਸੀਂ ਮੈਕਸੀਕੋ ਦੇ ਪਲੇਅਰ ਲਿਆਵਾਂਗੇ, ਅੱਜ ਤਾਂ ਫਲਾਣੇ, ਕਿਉਂਕਿ ਅਸੀਂ ਜਿੱਤਣਾ। ਸੋ ਇਹ ਖੇਡਾਂ ਕੋਈ ਉਹ ਨੀ ਹੈਗਾ, ਇਹਨੂੰ ਇਸ ਐਂਗਲ ਤੋਂ ਨਾ ਦੇਖਿਆ ਜਾਵੇ, ਇਹਨਾਂ ਖੇਡਾਂ ਨੂੰ ਸਿੰਪਲ ਐਂਗਲ ਇਹ ਦੇਖੋ ਵੀ ਸਾਡਾ ਇੱਕ ਭਾਈਚਾਰਕ ਈਵੈਂਟ ਆ, ਉਹਦੇ ਵਿੱਚ ਸਾਡੀ ਕੋਸ਼ਿਸ਼ ਆ ਵੀ ਅਸੀਂ ਆਪਣੇ ਬੱਚਿਆਂ ਲਈ ਇਨੀਸ਼ੀਅਲ ਸਟੇਜ ਦਾ ਇਹ ਕਰਾਈਏ ਤੇ ਉਹ ਕਰਵਾਉਣੇ ਆ। ਜੇ ਕਿਸੇ ਹੋਰ ਭਾਈਚਾਰੇ ਨੂੰ ਇਸ ਚੀਜ਼ ਦਾ ਇਤਰਾਜ਼ ਆ ਉਹਨਾਂ ਨੂੰ ਮੈਂ ਖੁੱਲ ਕੇ ਸਾਰੀ ਕਮੇਟੀ ਬੰਨਿਓ ਸਾਰੇ ਬੰਨਿਓ ਮੈਂ ਸਾਰਿਆਂ ਨੂੰ ਉਹਨਾਂ ਨੂੰ ਆਸ਼ਵਾਸਨ ਦਿੰਦਾ ਵੀ ਤੁਸੀਂ ਤੜਕੇ ਆਪਦੀਆਂ ਖੇਡਾਂ ਸ਼ੁਰੂ ਕਰੋ, ਗੁਜਰਾਤੀ ਕਰ ਲਓ, ਮਦਰਾਸੀ ਕਰ ਲਓ, ਉੜੀਸੀ ਕਰ ਲਓ, ਇੰਡੀਅਨ ਕਰ ਲਓ, ਪੰਜਾਬੀ ਕਰ ਲਓ, ਜੋ ਮਰਜ਼ੀ ਖੇਡਾਂ ਸ਼ੁਰੂ ਕਰ ਲਓ ਤੁਸੀਂ ਜਿਹੜੀਆਂ ਕਹਿਣੀਆਂ। ਉਹਨਾਂ ਖੇਡਾਂ ਦੇ ਵਿੱਚ ਅਸੀਂ ਨਾ ਤਾਂ ਕਲੇਮ ਇਹ ਕਰੀਏ ਵੀ ਸਾਨੂੰ ਖਿਡਾਓ, ਉਲਟਾ ਤੁਹਾਨੂੰ ਅੱਜ ਹੀ ਮੈਂ ਇੱਥੇ ਵਾਅਦਾ ਕਰਦਾ ਵੀ ਉਹਨਾਂ ਖੇਡਾਂ ਦੇ ਲੰਗਰ ਦੀ ਜ਼ਿੰਮੇਵਾਰੀ ਸਾਡੀ ਕੌਮ ਨੂੰ ਦੇ ਦਿਓ, ਅਸੀਂ ਤੁਹਾਡੀ ਨਿਸ਼ਕਾਮ ਸੇਵਾ ਕਰਾਂਗੇ ਆ ਕੇ, ਤੇ ਅਸੀਂ 32 ਸਾਲਾਂ ਦਾ ਤਜਰਬਾ ਵੀ ਤੁਹਾਨੂੰ ਦੇਵਾਂਗੇ, 32 ਸਾਲਾਂ ਚ ਜੋ ਅਸੀਂ ਕੀਤਾ, 32 ਸਾਲਾਂ ਚ ਜੋ ਠੇਡੇ ਖਾਧੇ ਜਾਂ ਇੱਥੋਂ ਤੱਕ ਪਹੁੰਚੇ ਆ ਉਹਦਾ ਤਜਰਬਾ ਵੀ ਤੁਹਾਨੂੰ ਦੇਵਾਂਗੇ, ਤੇ ਤੁਹਾਨੂੰ ਪੈਰਲਰ ਕਾਮਯਾਬ ਕਰਨ ਚ ਸਪੋਰਟ ਵੀ ਕਰਾਂਗੇ, ਤੁਸੀਂ ਕਰ ਲਓ ਸ਼ੁਰੂ ਆਪਦੀਆਂ ਖੇਡਾਂ। ਬਲੇਮ ਕਰਨ ਦੀ ਥਾਂ ਤੇ ਨਾ ਤੁਸੀਂ ਆਪਦੇ ਬੱਚਿਆਂ ਲਈ ਇੱਕ ਪਲੇਟਫਾਰਮ ਬਣਾ ਕੇ ਦੇਖੋ, ਕੰਮ ਕਰਕੇ ਤਾਂ ਦੇਖੋ ਸਾਲ ਭਰ, ਤੁਹਾਨੂੰ ਪਤਾ ਤਾਂ ਲੱਗੇ ਵੀ ਕਿਵੇਂ 2 ਲੱਖ ਬੰਦੇ ਦੇ ਇੰਤਜ਼ਾਮ ਸਾਲ ਭਰ ਕਰਨੇ ਪੈਂਦੇ, ਇੱਕ ਖੇਡਾਂ ਮੁੱਕਦੀਆਂ ਉਦੋਂ ਅਗਲੇ ਸਾਲ ਦੂਜੀਆਂ ਖੇਡਾਂ ਦੇ ਕੰਮ ਸ਼ੁਰੂ ਹੋ ਜਾਂਦੇ ਆ। ਤੁਸੀਂ ਕੰਮ ਕਰਕੇ ਦੇਖੋ, ਬੋਲਣਾ ਬੜਾ ਸੌਖਾ ਹੁੰਦਾ, ਰੇਡੀਓ ਤੇ ਆ ਕੇ ਬੋਲ ਦਿਓ, ਫੇਸਬੁੱਕ ਤੇ ਲਿਖ ਦਿਓ, ਕੋਈ ਫਰਕ ਨੀ ਪੈਂਦਾ, ਮਿੰਟ ਚ ਲੋਕ ਫਿਰ ਉਹ ਜਿਹੇ ਲੋਕ ਥੱਲੇ ਵਾਹ ਜੀ ਵਾਹ ਵਾਹ ਜੀ ਵਾਹ ਕਰੀ ਜਾਂਦੇ ਆ, ਪਰ ਤੁਸੀਂ ਸੱਚ ਤਾਂ ਜਾਣੋ ਨਾ ਅੱਗੇ ਵੀ ਸੱਚ ਕੀ ਆ। ਸੋ ਮੈਂ ਵੈਸੇ ਇਸ ਵਿਸ਼ੇ ਦੇ ਉੱਤੇ ਭਾਵੇਂ ਮੈਂ ਅਫੀਸ਼ੀਅਲ ਬੁਲਾਰਾ ਐਨਜੈਕ ਦਾ, ਪਰ ਮੈਂ ਇਸ ਵਿਸ਼ੇ ਦੇ ਉੱਤੇ ਫਿਰ ਵੀ ਇਹੋ ਜਿਹੀ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਜਿਹੜੀ ਸਾਡੀ ਟੀਮ ਦਾ ਫੈਸਲਾ ਨਾ ਹੋਵੇ ਜਾਂ ਜਿਹੜੀ ਸਾਡੀ ਟੀਮ ਬਣੀ ਉਹਨਾਂ ਕਹੀ ਕੀ ਹੋਵੇ। ਇਹ ਮੈਂ ਇੱਕ ਰੇਡੀਓ ਪ੍ਰੈਜੈਂਟਰ ਦੇ ਤੌਰ ਦੇ ਉੱਤੇ ਆਪਣੇ ਵਿਊ ਦਿੱਤੇ ਆ, ਪਰ ਮੇਰੀ ਮਜਬੂਰੀ ਆ ਵੀ ਮੈਂ ਇਸ ਟਾਈਮ ਦੇ ਉੱਤੇ ਇੱਕ ਅਹੁਦੇ ਤੇ ਵੀ ਬੈਠਾ, ਤਾਂ ਉਸ ਅਹੁਦੇ ਕਰਕੇ ਮੈਨੂੰ ਉਹਦੀ ਅਹੁਦੇ ਦੀ ਵੀ ਗਰਮਾ ਰੱਖਣੀ ਪੈਣੀ ਆ, ਮੈਨੂੰ ਉਹਦੀ ਵੀ ਜਿਹੜੀਆਂ ਲਿਮਿਟੇਸ਼ਨ ਆ ਉਹ ਰੱਖਣੀਆਂ ਪੈਣੀਆਂ। ਪਰ ਮੈਂ ਫੇਰ ਵੀ ਹਰ ਇੱਕ ਬੰਦੇ ਨੂੰ ਇੱਕ ਬੇਨਤੀ ਕਰਦਾ, ਕਲੇਮ ਬਲੇਮ ਕਰਨ ਤੋਂ ਪਹਿਲਾਂ ਬੈਸਟ ਆਈਡੀਆ ਰਿਟਰਨ ਦੇ ਵਿੱਚ ਉਹਦਾ ਪੁੱਛੋ, ਮੰਗੋ, ਜੇ ਤੁਹਾਨੂੰ ਕੋਈ ਕਾਨੂੰਨ ਗਲਤ ਲੱਗਦਾ ਨਾ ਖੇਡਾਂ ਚ ਉਹਦੇ ਉਹਨੂੰ ਏਜੰਡੇ ਚ ਪਵਾਓ, ਹੁਣੇ ਪਵਾਓ, ਆ ਟਾਈਮ ਹੁਣ ਏਜੰਡੇ ਦੇ ਵਿੱਚ ਨਾ ਸਾਡੇ ਪ੍ਰਧਾਨ ਸਾਹਿਬ ਨੂੰ, ਸੈਕਟਰੀ ਸਾਹਿਬ ਨੂੰ ਮੇਲ ਪਾਓ, ਉਹ ਮੇਲ ਚ ਲਿਖੋ ਵੀ ਸਿੱਖ ਖੇਡਾਂ ਦੇ ਵਿੱਚ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਜੇ ਤੁਸੀਂ ਉਹਦੇ ਰਜਿਸਟਰਡ ਮੈਂਬਰ ਹੋ। ਜੇ ਤਾਂ ਤੁਸੀਂ ਉਹਦੇ ਰਜਿਸਟਰਡ ਮੈਂਬਰ ਵੀ ਹੈ ਨਹੀਂ, ਫੇਰ ਤਾਂ ਦੇਖੋ ਤੁਹਾਡਾ ਰਾਈਟ ਹੀ ਨਹੀਂ ਬਣਦਾ ਇੱਕ ਅਦਾਰੇ ਦੇ, ਜੇ ਤੁਸੀਂ ਹਿੱਸਾ ਹੀ ਨਹੀਂ ਤਾਂ ਤੁਸੀਂ ਰੌਲਾ ਨਹੀਂ ਪਾ ਸਕਦੇ ਉਸ ਤੇ। ਹਾਂ, ਜੇ ਕੋਈ ਰਜਿਸਟਰਡ ਮੈਂਬਰ ਹੋ ਤੁਸੀਂ ਉਹਦਾ ਏਜੰਡੇ ਦੇ ਵਿੱਚ ਪਾਓ, ਉਹ ਏਜੰਡੇ ਦੇ ਵਿੱਚ ਏਜੀਐਮ ਤੇ ਵਿਚਾਰ ਹੋਊਗੀ, ਜਿਵੇਂ ਵੀ ਉਹ ਬਹੁਮਤ ਹੋਊਗਾ ਉਵੇਂ ਪਾਸ ਹੋ ਜਾਊਗੀ। ਸੋ ਇੰਨਾ ਕੁ ਸਿੰਪਲ ਜਿਹਾ ਕੰਮ ਆ, ਕੋਈ ਇੱਥੇ ਕਿਸੇ ਦੀ ਬਾਪ ਦੀ ਜਗੀਰ ਨਹੀਂ ਹੈ ਕੋਈ ਵੀ ਚੀਜ਼। ਤੇ ਜਿਹੜੇ ਲੋਕ ਐਂ ਪੇਸ਼ ਕਰਦੇ ਆ ਵੀ ਇਹ ਲੋਕ ਕੱਟੜ ਆ ਏਦਾਂ, ਉਹ ਏਦਾਂ ਦਾ ਕੁਛ ਨਹੀਂ ਹੈ, ਉਹ ਆਪਦੇ ਬਣਾਏ ਹੋਏ ਉਹਨਾਂ ਦੇ ਸਬਜ਼ ਬਾਗ ਆ, ਆਪਦੀਆਂ ਬਣਾਈਆਂ ਹੋਈਆਂ ਉਹਨਾਂ ਦੀਆਂ ਸੋਚਾਂ। ਸੋ ਜਿਸ ਵੀ ਕਿਸੇ ਨੂੰ ਹੋਵੇ, ਜੇ ਸਭਿਅਕ ਤਰੀਕੇ ਨਾਲ ਗੱਲਬਾਤ ਕਰਨੀ ਚਾਹੁੰਦਾ ਹੋਵੇ, ਮੈਨੂੰ ਜਦੋਂ ਮਰਜ਼ੀ ਕਾਲ ਕਰ ਲਿਓ, ਮੇਰੇ ਨਾਲ ਅਮਨਦੀਪ ਨਾਲ ਜੋ ਮਰਜ਼ੀ ਕਰ ਲਓ, ਹੋਰ ਅਹੁਦੇਦਾਰ ਸਾਰੇ ਸਾਡੇ ਤਿਆਰ ਆ ਬੈਠੇ ਆ ਗੱਲ ਕਰਨ ਨੂੰ, ਜਿਹਦੇ ਨਾਲ ਮਰਜ਼ੀ ਗੱਲ ਕਰ ਲਓ, ਪਰ ਸਭਿਅਕ ਤਰੀਕੇ ਨਾਲ ਤੇ ਉਹਨੂੰ ਪ੍ਰੋਪਰ ਵੇ ਚ ਗੱਲ ਕਰੋ। ਐਵੇਂ ਅਫਵਾਹਾਂ ਉਠਾ ਕੇ ਇਹ ਇਹ ਬਦਨਾਮੀ ਤਾਂ ਜਦੋਂ ਮਰਜ਼ੀ ਕਰ ਲਓ, 32 ਸਾਲ ਥੋੜੇ ਨੀ ਹੁੰਦੇ, 32 ਸਾਲਾਂ ਚ ਜੇ ਪਹੁੰਚ ਗਿਆ ਨਾ, ਉਹ ਅੱਜ ਕੱਲ 3ਜੇ ਸਾਲ ਟੁੱਟ ਜਾਂਦੀ ਹੈ ਕੋਈ ਵੀ ਚੀਜ਼ ਹੋਵੇ, ਜੇ ਉਹਦੇ ਚ ਗਲਤੀਆਂ ਹੁਣ ਮਾੜ ਗਿਆ ਹੁਣ, ਜੇ ਉਹ 32 ਸਾਲ ਤੋਂ ਰੋਜ਼ ਦਾ ਰੋਜ਼ ਤਰੱਕੀ ਕਰ ਰਹੀ ਹੈ ਨਾ, ਜੇ ਸਰਕਾਰਾਂ ਫੰਡ ਦੇ ਰਹੀਆਂ ਜਾਂ ਕੋਈ ਸਟੇਡੀਅਮ ਖੁੱਲ ਰਿਹਾ, ਉਹ ਚ ਕੋਈ ਤਾਂ ਗੱਲ ਹੋਊਗੀ।
ਜੀ ਬਿਲਕੁਲ। ਸੋ ਬਾਕੀ ਜੀ ਕਹਿੰਦੇ ਹੁੰਦੇ ਆ ਨਾ ਕਿ ਜਿਹਨੇ ਕੰਮ ਕਰਨਾ ਉਹਨਾਂ ਨੇ ਤਾਂ ਕੰਮ ਕਰੀ ਜਾਣੇ, ਤੇ ਜਿਹਨਾਂ ਨੇ ਰੌਲਾ ਪਾਉਣਾ ਉਹਨਾਂ ਦੇ ਕੋਲ ਬਸ ਰੌਲਾ ਪਾਉਣ ਤੋਂ ਬਿਨਾਂ ਹੋਰ ਕੁਛ ਰਹਿ ਹੀ ਨਹੀਂ ਜਾਂਦਾ। ਹਾਂਗਕਾਂਗ ਵਾਲੇ ਪੁੱਛ ਰਹੇ ਆ, ਕਹਿੰਦੇ ਕਿ ਅਸੀਂ ਹਾਂਗਕਾਂਗ ਤੋਂ ਸਿੱਖ ਖੇਡਾਂ ਦੀ ਹਾਕੀ ਟੀਮ ਲੈ ਕੇ ਆਉਣਾ ਚਾਹੁੰਦੇ ਹਾਂ, ਰਜਿਸਟ੍ਰੇਸ਼ਨ ਕਰ ਲਈ ਹੈ, ਅੱਗੋਂ ਦਾ ਕੀ ਪ੍ਰੋਸੀਜਰ ਆ? ਜੀ
ਬਸ ਜੀ, ਹੁਣ ਤੁਸੀਂ ਆਉਣਾ ਤੇ ਆ ਕੇ ਖੇਡਣਾ, ਰਜਿਸਟ੍ਰੇਸ਼ਨ ਹੋ ਗਈ ਆ ਤਾਂ ਤੁਹਾਡੀਆਂ ਜਿਹੜੀਆਂ ਉਹਦੇ ਚ ਜਦੋਂ ਟਾਈਆਂ ਪੈਣਗੀਆਂ ਉਹਦੇ ਤੁਹਾਡਾ ਪੂਲ ਬਣ ਜੂਗਾ, ਤੇ ਉਸ ਪੂਲ ਦੇ ਵਿੱਚ ਤੁਸੀਂ ਜਦੋਂ ਆ ਗਏ ਤੇ ਆ ਕੇ ਆਪਦੇ ਮੈਚ ਖੇਡੋ ਤੇ ਇੰਜੋਏ ਕਰੋ, ਦੇਖੋ ਤੁਸੀਂ ਕਿਆ ਨਜ਼ਾਰਾ ਹੈ।
ਜੀ ਸੋ ਬਰਾੜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਤੁਹਾਡੀ ਨੌਲੇਜ ਦੇ ਵਿੱਚ ਹੋਵੋ, ਕੋਈ ਸਾਂਝੀ ਕਰਨਾ ਚਾਹੋ, ਕੋਈ ਗੱਲਬਾਤ?
ਬਿਲਕੁਲ ਜੀ, ਖਬਰ ਗੱਲਾਂ ਬਾਤਾਂ ਬਹੁਤ ਆ, ਪਰ ਹੁਣ ਅੱਜ ਤਾਂ ਜਿਹੜੀ ਮੈਂ ਵਿਦਾਈ ਲੈਣੀ ਚਾਹੂੰਗਾ, ਤੇ ਹੁਣ ਅਗਲੇ ਪ੍ਰੋਗਰਾਮ ਚ ਮਿਲਦੇ ਹਾਂ ਜੀ, ਫਿਰ ਕਿਸੇ ਵੇਲੇ ਹੋਰ ਨਵੀਆਂ ਗੱਲਾਂ ਬਾਤਾਂ ਨਾਲ। ਹਾਂ, ਜੇ ਕੋਈ ਮੇਰੀ ਗੱਲਬਾਤ ਕਰਨ ਦੌਰਾਨ ਮੇਰੇ ਤੋਂ ਕੋਈ ਕਈ ਵਾਰੀ ਹੋ ਜਾਂਦਾ ਵੱਧ ਘੱਟ ਰਹਿ ਜਾਂਦੀ ਆ, ਤਾਂ ਕੋਈ ਪ੍ਰੋਬਲਮ ਨਹੀਂ, ਆਪਾਂ ਮਾਫ਼ੀ ਮੰਗਦੇ ਹਾਂ, ਪਰ ਬੇਨਤੀ ਹੈ ਜੀ ਵੀ ਸਾਨੂੰ ਇਹ ਨਾ ਕਿਸੇ ਵੀ ਚੀਜ਼ ਦਾ ਨਾ ਅੰਦਾਜ਼ੇ ਨਾ ਲਾਇਆ ਕਰੋ, ਸਾਨੂੰ ਕੋਸ਼ਿਸ਼ ਕਰਿਆ ਕਰੋ ਸਾਡੇ ਨਾਲ ਸੰਪਰਕ ਕਰਨ ਦੀ।
ਜੀ ਸੋ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ,
ਮਿਹਰਬਾਨੀ।
ਲਓ ਜੀ, ਸਨ ਮਿੰਟੂ ਬਰਾੜ, ਤੇ ਜਿਨ੍ਹਾਂ ਨੇ ਖਬਰਾਂ ਬਾਰੇ ਕਾਫੀ ਜ਼ਿਆਦਾ ਗੱਲਬਾਤ ਕੀਤੀ ਆ, ਤੇ ਬਾਕੀ ਸਿੱਖ ਗੇਮਸ ਦੇ ਬਾਰੇ ਵੀ ਕਾਫੀ ਨੌਲੇਜ ਦਿੱਤੀ ਹੈ, ਜੋ ਕਿ ਈਸਟਰ ਤੇ ਹੋ ਰਹੀਆਂ ਨੇ, ਜਦੋਂ ਕਿ ਲੌਂਗ ਵੀਕਐਂਡ ਹੁੰਦਾ ਤੇ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਤੇ ਸਾਰੇ ਖੂਬ ਆਨੰਦ ਮਾਣਦੇ ਆ। ਸੋ ਵਾਕਈ ਜੀ ਉਹਨਾਂ ਨੇ ਇੱਕ ਗੱਲ ਬੜੀ ਵਧੀਆ ਕਹੀ ਸੀ ਕਿ ਧਰਮ ਨੂੰ ਵਿੱਚ ਨਹੀਂ ਲੈ ਕੇ ਆਉਣਾ ਚਾਹੀਦਾ। ਸੋ ਇਸ ਤੇ ਇੱਕ ਨਾ ਛੋਟੀ ਜਿਹੀ ਗੱਲ ਇੱਕ ਦਿਨ ਮੈਂ ਪੜ੍ਹੀ ਸੀਗੀ, ਮੈਨੂੰ ਹੁਣ ਯਾਦ ਨੀ ਕਿ ਉਹ ਫੇਸਬੁੱਕ ਤੋਂ ਪੜ੍ਹੀ ਸੀਗੀ ਜਾਂ ਮੈਂ ਕਿਸੇ ਪੇਪਰ ਚੋਂ ਪੜ੍ਹੀ ਹੈ, ਸੋ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗੀ। ਪਰ ਫਿਲਹਾਲ ਇੱਕ ਬ੍ਰੇਕ ਦਾ ਟਾਈਮ ਵੀ ਹੋ ਗਿਆ ਵਾ ਤੇ ਨਾਲ ਫਿਰ ਇੱਕ ਗਾਣਾ ਵੀ ਸੁਣਾਂਗੇ, ਫਿਰ ਦੇਖਾਂਗੇ ਜੀ ਕਿਹੜੇ ਤਰੀਕੇ ਦੇ ਨਾਲ ਇਨਸਾਨੀਅਤ ਤੇ ਧਰਮ ਦੀ ਆਪਸ ਦੇ ਵਿੱਚ ਬਣਦੀ ਹੈ ਜਾਂ ਨਹੀਂ ਬਣਦੀ। ਸੋ ਕਿਸੇ ਨੂੰ ਵੀ ਆਪਾਂ ਧਰਮ ਤੋਂ ਨਹੀਂ ਭਟਕਾਉਂਦੇ, ਪਰ ਇੱਕ ਛੋਟੀ ਜਿਹੀ ਗੱਲ ਹੈ ਜਿਹੜੀ ਕਿ ਮਨ ਨੂੰ ਛੂੰਹਦੀ ਵੀ ਆ, ਇੱਕ ਛੋਟੀ ਜਿਹੀ ਸਟੋਰੀ ਆ, ਸੋ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗੀ। ਪਰ ਫਿਲਹਾਲ ਬ੍ਰੇਕ ਦਾ ਟਾਈਮ ਆ ਤੇ ਮਿਲਦੇ ਹਾਂ ਜੀ ਫਿਰ ਇਸ ਬ੍ਰੇਕ ਤੋਂ ਬਾਅਦ।
ਸਾਡੀ ਥਾਂ ਤੇ ਆ ਕੇ ਸੱਜਣਾ ਖੜ ਜੇ ਨਾ ਕਿਤੇ ਹੋਰ ਕੋਈ, ਮੇਰੇ ਹੱਥ ਚੋਂ ਖੋ ਕੇ ਤੇਰਾ ਹੱਥ ਫੜ ਜੇ ਨਾ ਕਿਤੇ ਹੋਰ ਕੋਈ, ਅਸੀਂ ਖੁਸ਼ੀਆਂ ਨੂੰ ਚਿਹਰਾ ਬਾਅਦ ਮਿਲਿਆ ਵੇ ਬਸ ਇਸੇ ਗੱਲ ਤੋਂ ਡਰਾਂ, ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਦਮ ਤੇਰ ਤਰੀਕਾ ਦੀ ਤਰ੍ਹਾਂ, ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਦਮ ਤੇਰ ਤਰੀਕਾ ਦੀ ਤਰ੍ਹਾਂ, ਅੱਖਾਂ ਤੇਰੀਆਂ ਦੇ ਵਿੱਚੋਂ ਰੱਬ ਦਿਸਦਾ ਵੇ ਜਿਹੜਾ ਲੱਗੇ ਸਾਡੇ ਵੱਲ ਦਾ, ਗੱਲ ਦਾ ਪਤਾ ਨਾ ਲੱਗੇ ਕਿਉਂ ਦਿਲ ਘਬਰਾਉਂਦਾ, ਗੱਲ ਦਾ ਤੇਰੇ ਬਿਨਾਂ ਨਾ ਜੇ ਹੋਣਾ ਕਿਤੇ ਬਹਿ ਜਾਵੇ ਓਏ ਹੀ ਸੋਚ ਸੋਚ ਕੇ ਮਰਾਂ, ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਦਮ ਤੇਰ ਤਰੀਕਾ ਦੀ ਤਰ੍ਹਾਂ, ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਦਮ ਤੇਰ ਤਰੀਕਾ ਦੀ ਤਰ੍ਹਾਂ, ਦੇਖ ਲਈ ਤੇਰੇ ਦਿਲ ਵਿੱਚ ਗੱਲ ਕੋਈ ਆ ਗਈ ਵੇ ਜੇ ਨਾ ਸਾਨੂੰ ਦੱਸੀ, ਦੇਖ ਲਈ ਅਸੀਂ ਮੁੱਕਰੇ ਬੇਸ਼ੱਕ ਗੋਲੀ ਮਾਰਦੀ ਓਏ ਬਿਨਾਂ ਦੱਸੇ ਹੋਈ ਨਾ ਪਰਾਂ, ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕੈਲੰਡਰ ਤਰੀਕਾ ਦੀ ਤਰ੍ਹਾਂ, ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕੈਲੰਡਰ ਤਰੀਕਾ ਦੀ ਤਰ੍ਹਾਂ, ਦਿਲ ਚ ਬਣਾਇਆ ਜਿਹੜਾ ਕਮਰਾ ਕੱਢੀ ਨਾ ਉਥੋਂ ਧੱਕੇ ਮਾਰ ਕੇ, ਇਹਨਾਂ ਅੱਖੀਆਂ ਚੋਂ ਸੁੱਚਾ ਪਾਣੀ ਡੁੱਲਦਾ ਮੈਂ ਰੁਕਾਂ ਕਿਵੇਂ ਨੱਕੇ ਮਾਰ ਕੇ, ਤੈਨੂੰ ਬੈਸ ਬੈਸ ਸਾਰਾ ਕੁਝ ਆਖਦਾ ਮੈਂ ਹੁਣ ਦੱਸ ਹੋਰ ਕੀ ਕਰਾਂ, ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਦਮ ਤੇਰੇ ਤਰੀਕਾ ਦੀ ਤਰ੍ਹਾਂ, ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਦਮ ਤੇਰੇ ਤਰੀਕਾ ਦੀ ਤਰ੍ਹਾਂ, ਦੇਖੀ ਬਦਲ ਜਾਈ ਨਾ ਕਿਤੇ ਸੱਜਣਾ ਕਦਮ ਤੇਰੇ ਤਰੀਕਾ ਦੀ ਤਰ੍ਹਾਂ।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੌਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀ ਨੋਂਗ। ਫੋਨ 0425-888-856।
ਉਹ ਚੰਗਾ ਭਰਾਵਾ, ਮੈਂ ਤਾਂ ਚੱਲਿਆ ਇੰਡੀਆ ਨੈਕਸਟ ਵੀਕ, ਨਾਲੇ ਸੋਚ ਰਿਹਾ ਕਿ ਲੱਗਦੇ ਇੱਥੇ ਬੀਜੀ ਦੇ ਗੋਡਿਆਂ ਦਾ ਇਲਾਜ ਵੀ ਕਰਾ ਦਾਂ, ਨਾਲੇ ਇੰਨਾ ਪੈਸਾ ਕਮਾਈ ਦਾ ਕਾਹਦੇ ਕਰਕੇ ਹੈ। ਪਰ ਮੈਂ ਬੈਸਟ ਟ੍ਰੀਟਮੈਂਟ ਤੇ ਬੈਸਟ ਡਾਕਟਰ ਨੂੰ ਲੈ ਕੇ ਨਾ ਥੋੜਾ ਕਨਫਿਊਜ਼ਡ ਹਾਂ।
ਫਿਰ ਤੂੰ ਲੱਗਦਾ ਅੰਮ੍ਰਿਤਸਰ ਦੇ ਅਮਨਦੀਪ ਹਸਪੀਟਲ ਬਾਰੇ ਨਹੀਂ ਸੁਣਿਆ, ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ 'ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ, ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ। ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੁਆਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ। ਨਾਲੇ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ 'ਚ ਲਿਆਂਦੀ ਹੈ। ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਸਪੀਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਹੀ ਕਰਵਾਈ। ਅਮਨਦੀਪ ਹਸਪੀਟਲ, ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ। ਕੰਟੈਕਟ ਅਸ ਔਨ 7527064016। ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawtarsingh.com।
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘੱਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘੱਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880 90001 ਵੈਬਸਾਈਟ ਵਿਜ਼ਿਟ ਕਰੋ kularhospital.com
ਗੱਲ ਇਹ ਸੱਜਣੋ ਕਿ ਆਪਦੇ ਪਿਓ ਦੇ ਮੋਢਿਆਂ ਤੇ ਚੜ ਕੇ ਤਾਂ ਮੈਂ ਤਾਂ ਬਥੇਰੀਆਂ ਮੱਸਿਆ ਪੰਚਮੀਆਂ ਮੇਲੇ ਵੇਖੇ ਨੇ ਹੁਣ ਮੈਂ ਆਪ ਪਿਓ ਬਣ ਗਿਆ ਆਸਟ੍ਰੇਲੀਆ ਰਹਿੰਦੇ ਨੇ ਰੁਝੇਵਿਆਂ ਚ ਚਾਹੁੰਦਾ ਸਾਂ ਕਿ ਮੈਂ ਵੀ ਆਪਦੇ ਪਿਓ ਵਰਗਾ ਪਿਓ ਬਣਾ ਉਤੋਂ ਮੇਰੇ ਬੇਬੇ ਬਾਪੂ ਆਸਟ੍ਰੇਲੀਆ ਮੇਰੇ ਕੋਲ ਰਹਿਣ ਲਈ ਆਏ ਨੇ ਬਾਪੂ ਸਾਡਾ ਤਾਂ ਮੋਚੀ ਠਾਕਰ ਸੀ ਪਰ ਬੇਬੇ ਵਿਚਾਰੀ ਤਾਂ ਗੁਰਦੁਆਰਾ ਬੌਲੀ ਸਾਹਿਬ ਤੋਂ ਪਾਰ ਨਾ ਕਦੀ ਗਈ ਆਪਣੇ ਬੱਚਿਆਂ ਨੂੰ ਖੁਸ਼ੀ ਵੀ ਦੇਣਾ ਚਾਹੁੰਦਾ ਸਾਂ ਤੇ ਬੇਬੇ ਬਾਪੂ ਨੂੰ ਘੁਮਾ ਕੇ ਪੁੰਨ ਵੀ ਆਪਣਿਆਂ ਚ ਸਫ਼ਰ ਤਾਂ ਆਪਣਿਆਂ ਦੀ ਸਵਾਰੀ ਤੇ ਹੀ ਹੈ ਨਾ ਸੰਧੂ ਬੱਸ ਲਾਈਨਸ ਆਸਟ੍ਰੇਲੀਆ ਚ ਇਹੋ ਜਿਹੀ ਸਰਵਿਸ ਹੈ
ਟੂਰ ਬਾਰੇ ਵਧੇਰੀ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ info@sandhubuslines.com.au
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨੀ ਕਨਫਿਊਜ਼ਡ ਆ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜਿਹੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨਸ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਜ਼ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-23-028-859-0377 ਤੇ
ਜਲੰਗ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਲਓ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਆ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਤੇ ਲਓ ਜੀ ਫਿਰ ਆਪਣਾ ਇਹ ਸਫ਼ਰ 1 ਘੰਟੇ ਦਾ ਰਹਿ ਗਿਆ ਕਿਉਂਕਿ 8:05 ਹੋ ਚੁੱਕੇ ਆ ਤੇ ਆਪਣਾ ਇਹ ਜਿਹੜਾ ਸਫ਼ਰ ਆ ਇਹ ਬਸ ਇੱਕ ਘੰਟੇ ਦਾ ਹੋਰ ਆ ਤੇ ਤੁਸੀਂ ਵੀ ਸਾਡੇ ਨਾਲ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਦੇ ਵਿੱਚ ਹਿੱਸਾ ਪਾ ਸਕਦੇ ਹੋ ਤੇ ਨੰਬਰ ਆ ਸਾਡਾ +9175080144489 ਤੇ ਬ੍ਰਿਸਬਨ ਦੇ ਵਿੱਚ ਬੜਾ ਹੀ ਸੋਹਣਾ ਮੌਸਮ ਆ ਜੀ, ਬਦਲਵਾਈ ਹੋਈ ਹੈ ਤੇ ਕੱਲ ਦੀ ਬਾਰਿਸ਼ ਹੋ ਰਹੀ ਸੀਗੀ, ਕੱਲ ਵੀ ਥੋੜੀ ਜਿਹੀ ਹੋ ਗਈ ਹੈ ਤੇ ਰਾਤੀ ਵੀ ਥੋੜਾ ਕਬੀਰ ਪੈ ਗਿਆ ਵਾ ਤੇ ਹੁਣ ਮੌਸਮ ਆ ਜਿਹੜਾ ਠੰਡਾ ਠੰਡਾ ਵਾ, ਪੱਖੇ ਚੱਲਦੇ ਆ ਪਰ ਹਲਕੇ ਹਲਕੇ ਪੱਖੇ ਚੱਲਦੇ ਆ ਤੇ ਏਅਰਕੋਨ ਦੇ ਵਿੱਚ ਤਾਂ ਆਈ ਥਿੰਕ ਹੁਣ ਠੰਡ ਲੱਗਦੀ ਹੋਊ ਤੇ ਬਾਕੀ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਜ਼ਰੂਰ ਦੱਸਿਓ। ਤੋ ਹਮੇਸ਼ਾ ਦੀ ਤਰ੍ਹਾਂ ਆਪਾਂ ਬਜ਼ਾਰਤ ਪਾਉਂਦੇ ਹਾਂ, ਜੇ ਥੋੜਾ ਜਿਹਾ ਬਜ਼ਾਰਤ ਪਾਉਂਦੇ ਲੇਟ ਹੋ ਗਏ, ਮੈਂ ਸੋਚਿਆ ਚੱਲ ਕੋਈ ਗੱਲ ਨੀ ਆਪਾਂ ਅੱਜ ਗੱਲਾਂ ਗੱਲਾਂ ਦੇ ਵਿੱਚ ਹੀ ਬਜ਼ਾਰਤ ਪਾ ਦੇਣੀ ਆ, ਸੋ ਗੱਲ ਕਰਦੇ ਆ ਤੂੰ ਚੱਲ ਮੈਂ ਆਇਆ, ਗੱਲ ਨੀ ਕੀਤੀ ਬਜ਼ਾਰਤ ਪਾਈ ਆ, ਸੋ ਬਜ਼ਾਰੇ ਦਾ ਜੀ ਤੂੰ ਚੱਲ ਮੈਂ ਆਇਆ, ਬੜੀ ਸੌਖੀ ਜੀ ਬਜ਼ਾਰਤ ਆ ਤੇ ਛੋਟੇ ਹੁੰਦੇ ਮੇਰੇ ਖਿਆਲ ਚ ਸਾਰਿਆਂ ਨੇ ਸੁਣੀ ਹੋਊਗੀ ਤੇ ਦਾਦਾ ਦਾਦੀ ਤੋਂ ਵੀ ਸੁਣੀ ਹੋਊਗੀ, ਤੁਸੀਂ ਵੀ ਆਪਣੇ ਬੱਚਿਆਂ ਨੂੰ ਸੁਣਾਈ ਹੋਊਗੀ ਤੇ ਜਿਸ ਦਾ ਜਵਾਬ ਵੀ ਬੜਾ ਹੀ ਸੌਖਾ ਵਾ ਤੇ ਹਰ ਕੋਈ ਆਈ ਥਿੰਕ ਇਸ ਦਾ ਜਵਾਬ ਜਾਣਦਾ ਹੋਊਗਾ। ਸੋ ਦੇਖਦੇ ਆ ਜੀ ਅੱਜ ਕਿਹਨੂੰ ਕਿਹਨੂੰ ਪਤਾ ਵਾ ਇਸ ਬਜ਼ਾਰਤ ਦਾ ਜਵਾਬ ਤੂੰ ਚੱਲ ਮੈਂ ਆਇਆ, ਹੈਨਾ ਤੇ ਉਹਨਾਂ ਚਿਰ ਤੁਸੀਂ ਦੋ ਮੈਨੂੰ ਬਜ਼ਾਰਤ ਦਾ ਜਵਾਬ ਤੁਹਾਡੇ ਮੈਸੇਜ ਵੀ ਪੜ੍ਹਦੀ ਆ ਤੇ ਇੱਕ ਧਰਮ ਤੇ ਇਨਸਾਨੀਅਤ ਦੇ ਬਾਰੇ ਵੀ ਛੋਟੀ ਜਿਹੀ ਇੱਕ ਕਹਾਣੀ ਆ ਜਿਹੜੀ ਤੁਹਾਨੂੰ ਸੁਣਾਊਂਗੀ ਜੋ ਕਿਤੇ ਨਾ ਕਿਤੇ ਸਾਡੇ ਅੱਜ ਦੇ ਟਾਈਮ ਤੇ ਢੁਕਦੀ ਆ। ਤੇ ਲਓ ਜੀ ਫਿਰ ਪਹਿਲਾਂ ਆਪਾਂ ਮੈਸੇਜ ਲੈ ਲਈਏ ਤੁਹਾਡੇ। ਕੁਲਦੀਪ ਭੈਣ ਮੇਰੀ ਕਾਫੀ ਟਾਈਮ ਪਹਿਲਾਂ ਪ੍ਰੋਗਰਾਮ ਦੇ ਵਿੱਚ ਆਏ ਸੀ ਤੇ ਗੁਰੂ ਫਤਿਹ ਬੁਲਾਈ ਹੈ ਜੀ ਸਾਰਿਆਂ ਨੂੰ ਉਹਨਾਂ ਨੇ ਤੇ ਨਾਲ ਹੀ ਅਰਦਾਸ ਕੀਤੀ ਹੈ ਜੀ ਸਾਰਿਆਂ ਦੀ ਚੜ੍ਹਦੀ ਕਲਾ ਦੀ ਤੇ ਕਹਿੰਦੇ ਕਿ ਰੱਬ ਮਿਹਰ ਕਰੇ ਤੇ ਪਰਿਵਾਰ ਹੋਰ ਵੀ ਤਰੱਕੀ ਕਰੇ ਤੇ ਗਾਣਿਆਂ ਉਹਨਾਂ ਨੂੰ ਬੜਾ ਵਧੀਆ ਲੱਗਾ। ਮੈਨੂੰ ਪਤਾ ਮੇਰੀ ਇਹ ਭੈਣ ਸਤਿੰਦਰ ਸਰਤਾਜ ਦੇ ਗਾਣਿਆਂ ਦੀ ਬਹੁਤ ਵੱਡੀ ਫੈਨ ਆ ਤੇ ਹਮੇਸ਼ਾ ਹੀ ਮੇਰੇ ਖਿਆਲ ਇਹ ਜਦੋਂ ਵੀ ਫਰਮਾਇਸ਼ ਕਰਦੇ ਆ ਇਹ ਹਮੇਸ਼ਾ ਹੀ ਸਤਿੰਦਰ ਸਰਤਾਜ ਦੇ ਗਾਣੇ ਦੀ ਫਰਮਾਇਸ਼ ਕਰਦੇ ਆ, ਪਰ ਬੰਦੇ ਦੀ ਗਾਇਕੀ ਵੀ ਬੋਲਦੀ ਆ, ਆਵਾਜ਼ ਗਾਇਕੀ ਤੇ ਗਾਣੇ ਦੇ ਜਿਹੜੇ ਅਲਫਾਜ਼ ਹੁੰਦੇ ਆ ਸ਼ਬਦ ਹੁੰਦੇ ਆ ਉਹ ਕੱਲਾ ਕੱਲਾ ਦਿਲ ਨੂੰ ਵੀ ਟੁੰਬਦਾ ਵਾ ਤੇ ਰੂਹ ਨੂੰ ਵੀ ਟੁੰਬਦਾ ਵਾ। ਸੋ ਇਸ ਲਈ ਜੀ ਕਹਿੰਦੇ ਹੁੰਦੇ ਨੇ ਕਿ ਗਾਣੇ ਆ ਜਿਹੜੇ ਉਹ ਬੰਦੇ ਨੂੰ ਜਿਉਂਦਾ ਵੀ ਰੱਖਦੇ ਆ ਤੇ ਉਹਦੀ ਰੂਹ ਦੀ ਖੁਰਾਕ ਵੀ ਹੁੰਦੇ ਆ। ਸੋ ਬਹੁਤ ਵਧੀਆ ਜੀ ਕਹਿੰਦੇ ਵਾਹ ਵਾਹ ਸਤਿੰਦਰ ਸਰਤਾਜ ਤੋਂ ਗਾਣਾ ਪਸੰਦ ਕੀਤਾ ਕੁਲਦੀਪ ਤੁਸੀਂ ਬਹੁਤ ਬਹੁਤ ਸ਼ੁਕਰੀਆ ਜੀ। ਤੇ ਇੱਧਰ ਜਗਰਾਓਂ ਵਾਲੇ ਜੋਗਿੰਦਰ ਸਿੰਘ ਸੋਹੀ ਤੇ ਉਹਨਾਂ ਨੇ ਗੁੱਡ ਮਾਰਨਿੰਗ ਕਹੀ ਆ ਤੇ ਨਾਲ ਹੀ ਬਰਾੜ ਮਿੰਟੂ ਬਰਾੜ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਸਾਰੇ ਸੁਣਨ ਵਾਲਿਆਂ ਨੂੰ ਕਹਿੰਦੇ ਕਿ ਇੰਜੋਇੰਗ ਯੂਅਰ ਸ਼ੋ, ਆਈ ਜਸਟ ਕੇਮ ਬੈਕ ਫਰੋਮ ਇੰਡੀਆ, ਓਵਰ ਸਿਟੀ ਜਗਰਾਓਂ ਲੁਕਸ ਵੈਰੀ ਗੁੱਡ, ਰੋਡਸ ਇਨ ਪੰਜਾਬ ਵੈਰੀ ਨਾਈਸ। ਤੇ ਲਓ ਜੀ ਫਿਰ ਇਹ ਜਗਰਾਓਂ ਵਾਲੇ ਇੰਡੀਆ ਦਾ ਫੇਰਾ ਲਾ ਕੇ ਆਏ ਆ ਤੇ ਦੱਸ ਰਹੇ ਆ ਜੀ ਕਿੱਦਾਂ ਦਾ ਸਾਡਾ ਸ਼ਹਿਰ ਆ, ਕਹਿੰਦੇ ਬੜਾ ਵਧੀਆ ਸ਼ਹਿਰ ਆ ਤੇ ਸੋਹਣੀਆਂ ਸੜਕਾਂ ਬਣ ਗਈਆਂ ਨੇ। ਤੇ ਬਾਕੀ ਕਹਿੰਦੇ ਕਿ ਲੁਧਿਆਣੇ ਤੋਂ ਜਗਰਾਓਂ ਤੱਕ ਪਹੁੰਚਣ ਲਈ ਸਾਰੇ 22 ਮਿੰਟ ਹੀ ਲੱਗਦੇ ਆ ਤੇ ਬਹੁਤ ਨਵੇਂ ਨਵੇਂ ਜਿਹੜੇ ਪੋਲ ਆ ਉੱਥੇ ਬਣ ਚੁੱਕੇ ਆ ਤੇ ਕਿਤੇ ਵੀ ਰੁਕਣ ਦੀ ਲੋੜ ਨਹੀਂ ਹੁੰਦੀ ਤੇ ਫ੍ਰੀਵੇ ਦੀ ਤਰ੍ਹਾਂ ਹੀ ਫੀਲ ਹੁੰਦਾ ਵਾ। ਤੇ ਨਾਲ ਹੀ ਉਹਨਾਂ ਨੇ ਇੱਕ ਕਹਿੰਦੇ ਕਿ ਮੈਂ ਸਰਬਜੀਤ ਭਾਜੀ ਨੂੰ ਮਿਲਿਆ ਵਾ, ਮਿੰਟੂ ਬਰਾੜ ਭਾਜੀ ਦੇ ਬੇਟੇ ਦੀ ਜਿਹੜੀ ਰਿਸੈਪਸ਼ਨ ਪਾਰਟੀ ਸੀ ਉੱਥੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਉਹਨਾਂ ਨੂੰ ਤੇ ਗਾਣੇ ਦੀ ਉਹਨਾਂ ਨੇ ਵੀ ਤਰੀਫ ਕੀਤੀ ਆ ਜੀ ਸਤਿੰਦਰ ਸਰਤਾਜ ਦੇ। ਤੇ ਨਾਲ ਹੀ ਉਹਨਾਂ ਨੇ ਸਾਨੂੰ ਫੋਟੋ ਭੇਜ ਦਿੱਤੀ ਆ ਜਿੱਥੇ ਕਿ ਸਾਰੇ ਮੁੰਡੇ ਦੇ ਆਸਟ੍ਰੇਲੀਅਨ ਚਾਚੇ ਤੇ ਤਾਏ ਬੈਠੇ ਆ। ਹੁਣ ਚਾਚਾ ਕਿਹੜਾ ਤੇ ਤਾਇਆ ਕਿਹੜਾ ਇਹ ਆਪੇ ਹਨਾ ਡਿਸਾਈਡ ਕਰ ਲੈਣਗੇ। ਅਮਨ ਭਾਜੀ ਆ, ਸਰਬਜੀਤ ਭਾਜੀ ਆ ਤੇ ਸੋਹੀ ਸਾਹਿਬ ਆ ਤੇ ਤਿੰਨ ਜਾਣੇ ਹੋਰ ਆ ਜਿਨ੍ਹਾਂ ਬਾਰੇ ਮੈਨੂੰ ਪਤਾ ਨੀ ਹੈਗਾ। ਤੇ ਚਲੋ ਕੋਈ ਗੱਲ ਨੀ, ਬਹੁਤ ਸੋਹਣੀ ਫੋਟੋ ਆ ਤੇ ਦੱਸ ਰਹੇ ਆ। ਵੈਸੇ ਫੋਟੋ ਦੇ ਵਿੱਚ ਨਾ ਖਾਣ ਪੀਣ ਵਾਲਾ ਅੱਗੇ ਕੁਛ ਹੈ ਨੀ, ਇੱਕ ਸਿਰਫ ਪਾਣੀ ਦੀ ਬੋਤਲ ਆ। ਮੈਨੂੰ ਪਤਾ ਜੀ ਪਾਣੀ ਦੀ ਬੋਤਲ ਪੀ ਕੇ ਟਾਉਣ ਵਾਲਾ ਕੋਈ ਨੀ ਹੈਗਾ ਹਨਾ, ਨਾਲ ਖਾਣ ਪੀਣ ਤਾਂ ਹੋਊਗਾ। ਹੁਣ ਇਹ ਨੀ ਦੱਸਿਆ ਕਿ ਖਾਧਾ ਕੀ ਹੋਇਆ। ਚਲੋ ਕੋਈ ਗੱਲ ਨੀ, ਆਪਾਂ ਪਾਲਸੀ ਸਰਬਜੀਤ ਭਾਜੀ ਤੋਂ ਲੈ ਲਾਂਗੇ ਕਿਉਂਕਿ ਉਹ ਵੀ ਹੈਗੇ ਆ ਹਨਾ ਫੋਟੋ ਦੇ ਵਿੱਚ। ਤੇ ਅੱਗੇ ਬਲਰਾਜ ਸਿੰਘ ਬਰਾੜ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ। ਤੇ ਗੁਰਦੀਪ ਸਿੰਘ ਉਹਨਾਂ ਨੇ ਜੀ ਸਾਨੂੰ ਅੱਜ ਕਹਿੰਦੇ ਕਿ ਮੁਸੀਬਤ ਵੇਲੇ ਰਿਸ਼ਤੇਦਾਰ ਪਿੱਛੇ ਖੜ ਜਾਂਦੇ ਹਨ, ਜੇ ਯਕੀਨ ਨਹੀਂ ਤਾਂ ਆਪਣੇ ਵਿਆਹ ਦੀ ਐਲਬਮ ਦੇਖ ਲਓ। ਕਮਾਲ ਦੀ ਗੱਲ ਆ ਵੀ ਬਾਹਲੀ ਤੰਗ ਆਏ ਪਏ ਆ ਵਿਆਹ ਤੋਂ ਹਨਾ, ਪਰ ਇਹ ਨੀ ਦੇਖਦੇ ਜਦੋਂ ਘਰ ਆਉਂਦਿਆਂ ਨੂੰ ਤਾਜ਼ੀਆਂ ਤਾਜ਼ੀਆਂ ਪੱਕੀਆਂ ਪਕਾਈਆਂ ਖਾਣ ਪੀਣ ਖਾਣ ਨੂੰ ਫੁਲਕੇ ਮਿਲਦੇ ਆ ਹਨਾ, ਰੋਟੀਆਂ ਮਿਲਦੀਆਂ ਨੇ, ਉਹ ਕਦੇ ਨੀ ਕੋਈ ਕਹਿੰਦਾ ਹੈਗਾ ਵੀ ਹਾਂ ਆਉਂਦਿਆਂ ਨੂੰ ਰੋਟੀ ਪਾਣੀ ਵਧੀਆ ਮਿਲ ਜਾਂਦਾ, ਮਸਾਂ ਮੁਸੀਬਤ ਜ਼ਰੂਰ ਦੇਖ ਜਾਂਦੀ ਆ। ਤੇ ਨਾਲ ਹੀ ਕਹਿੰਦੇ ਕਿ ਬੰਤਾ ਸ਼ਰਟ ਲਈ ਕੋਈ ਵਧੀਆ ਕੱਪੜਾ ਦਿਖਾਓ, ਦੁਕਾਨਦਾਰ ਪਲੈਨ ਚ ਦਿਖਾਵਾਂ, ਬੰਤਾ ਨਹੀਂ ਹੈਲੀਕਾਪਟਰ ਵਿੱਚ ਦਿਖਾ ਦੇ, ਪਾਗਲਾ ਇੱਥੇ ਹੀ ਦਿਖਾ ਲਓ ਜੀ ਫਿਰ ਹਨਾ ਪਲੇਨ ਚ ਦੇਖਣਾ ਜਾਂ ਕਿੱਦਾਂ ਦੇਖਣਾ। ਉਹਨੇ ਤਾਂ ਕਿਹਾ ਵੀ ਕੱਪੜਾ ਪਲੇਨ ਚ ਦੇਖਣਾ, ਉਹ ਕਹਿੰਦਾ ਨੀ ਪਲੇਨ ਚ ਨੀ ਦੇਖਣਾ ਇੱਥੇ ਹੀ ਦਿਖਾ ਦੇ। ਏਦਾਂ ਹੀ ਆ ਜੀ ਆਪਣੀ ਜਿਹੜੀ ਪੰਜਾਬੀ ਭਾਸ਼ਾ ਦੇ ਬਹੁ ਅਰਥੀ ਸ਼ਬਦ ਹੁੰਦੇ ਆ, ਸੋ ਇਸੇ ਲਈ ਆਪਾਂ ਵੀ ਇੱਕ ਸ਼ਬਦ ਦਿੰਦੇ ਹੁੰਦੇ ਆ ਜਿਹਦੇ ਵਿੱਚ ਕਈ ਬਹੁ ਅਰਥਿਕ ਸ਼ਬਦ ਪੜੇ ਵੀ ਹੋਣਗੇ ਹਨਾ ਪੰਜਾਬੀ ਦੇ ਵਿੱਚ, ਜਦੋਂ ਆਪਾਂ ਨੌਵੀਂ ਦਸਵੀਂ ਦੇ ਵਿੱਚ ਆਈ ਥਿੰਕ ਅੱਠਵੀਂ ਤੇ ਸਟਾਰਟ ਹੋ ਜਾਂਦੇ ਆ ਬਹੁ ਅਰਥਿਕ ਸ਼ਬਦ ਜਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹਨਾ। ਚਲੋ ਜੀ ਇਸਦੀ ਵੀ ਕਦੇ ਨਾ ਕਦੇ ਗੱਲ ਬਾਤ ਜ਼ਰੂਰ ਕਰਾਂਗੇ, ਪਰ ਫਿਲਹਾਲ ਅੱਜ ਆਪਾਂ ਕੋਈ ਸ਼ਬਦ ਨਹੀਂ ਦਿੱਤਾ, ਆਪਾਂ ਇੱਕ ਬੁਝਾਰਤ ਪਾਈ ਆ ਕਿ ਤੂੰ ਚੱਲ ਮੈਂ ਆਇਆ। ਬੜਾ ਸੌਖੀ ਬੁਝਾਰਤ ਆ ਵੀ ਜਿਹਨੂੰ ਇਸ ਬੁਝਾਰਤ ਦਾ ਜਵਾਬ ਵੀ ਨਾ ਪਤਾ ਹੋਇਆ, ਇਟ ਮੀਨਸ ਕਿ ਉਸ ਇਨਸਾਨ ਨੇ ਕਦੇ ਬੁਝਾਰਤ ਹੀ ਨਹੀਂ ਸੁਣੀ ਹੋਣੀ, ਹੈਨਾ। ਚਲੋ ਦੇਖਦੇ ਹਾਂ ਜੀ ਕੌਣ ਕੌਣ ਸਾਨੂੰ ਇਸ ਬੁਝਾਰਤ ਦਾ ਜਵਾਬ ਭੇਜੂਗਾ। ਤੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣਾ ਵਿਚਾਰ ਭੇਜਿਆ। ਕਹਿੰਦੇ ਕਿ ਜ਼ਿੰਦਗੀ ਵਿੱਚ ਕੁਝ ਵੀ ਮਾੜਾ ਚੰਗਾ ਵਾਪਰਦਾ ਹੈ, ਉਸ ਵਿੱਚ ਤੁਸੀਂ ਵੀ ਕਿਤੇ ਨਾ ਕਿਤੇ ਥੋੜੀ ਬਹੁਤੀ ਵਜ੍ਹਾ ਹੁੰਦੇ ਹੋ। ਸ਼ੁਭ ਸਵੇਰ ਦੋਸਤੋ। ਬਿਲਕੁਲ ਜੀ, ਇਹਦੇ ਵਿੱਚ ਤਾਂ ਥੋੜੇ ਬਹੁਤੇ ਕੀ ਕਾਫੀ ਹੱਦ ਤੱਕ ਅਸੀਂ ਜ਼ਿੰਮੇਵਾਰ ਹੁੰਦੇ ਹਾਂ, ਜਿਵੇਂ ਕਿ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਹੀ ਗੱਲ ਕੀਤੀ ਸੀ ਉਹ ਗੇਮ ਬਾਰੇ, ਜਿਹੜੀ ਕਿ ਬੰਦੇ ਨੂੰ ਮਜਬੂਰ ਕਰ ਦਿੰਦੀ ਆ ਮਰਨ ਦੇ ਲਈ। ਸੋ ਜਦੋਂ ਸਾਨੂੰ ਪਤਾ ਵਾ, ਹੁਣ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਹਾਂ ਇਹ ਚੀਜ਼ ਤੇ ਇਹ ਨੁਕਸਾਨ ਆ, ਤਾਂ ਦੇਖਿਓ ਹਲੇ ਵੀ ਲੋਕਾਂ ਨੇ ਹਟਣਾ ਨੀ ਉਹਦਾ। ਦੇਖਾ ਦੇਖੀ ਇੱਕ ਦੋ ਹੋਰ ਦੇਖਣਗੇ ਵੀ, ਹੈ ਦੇਖੀ ਤਾਂ ਸਹੀ ਇਸ ਗੇਮ ਦੇ ਵਿੱਚ ਹੈ ਕੀ ਆ, ਕੀ ਹੁੰਦਾ ਵਾ। ਕਈ ਵਾਰੀ ਮੇਰੇ ਅਰਗੇ ਕਹਿਣ ਕੋਲ ਇਹ ਕੀ ਕਰ ਦੂ, ਇਹ ਬੰਦੇ ਦਾ ਮਾਇੰਡ ਕਿੱਦਾਂ ਚੇਂਜ ਕਰ ਦੂਗੀ, ਪਰ ਨਹੀਂ ਜੀ, ਜੋ ਅਸੀਂ ਸੋਚਦੇ ਹਾਂ, ਜੋ ਅਸੀਂ ਆਪਣੇ ਦਿਮਾਗ ਦੇ ਵਿੱਚ ਲੈ ਕੇ ਆਉਂਦੇ ਹਾਂ ਨਾ, ਉਹ ਕਿਤੇ ਨਾ ਕਿਤੇ ਸਾਡੇ ਬ੍ਰੇਨ ਨੂੰ, ਸਾਡੇ ਦਿਮਾਗ ਨੂੰ, ਸਾਡੇ ਆਉਣ ਵਾਲੇ ਕੱਲ ਨੂੰ ਤੇ ਸਾਡੇ ਉਸ ਦਿਨ ਨੂੰ ਅਫੈਕਟ ਕਰਦੀ ਕਰਦੀ ਆ। ਤੁਸੀਂ ਕਦੇ ਵੀ ਦੇਖ ਲਿਓ, ਸਾਰਾ ਦਿਨ ਕਿਸੇ ਨਾਲ ਚੁਗਲੀਆਂ ਕਰਕੇ ਦੇਖਦੇ ਹੋ, ਹਨਾ, ਤੇ ਦੇਖਿਓ ਕਿ ਤੁਸੀਂ ਚੁਗਲੀਆਂ ਇੱਕ ਘੰਟਾ ਕਰ ਲੋਗੇ। ਚੁਗਲੀਆਂ ਮਤਲਬ ਕਿਸੇ ਬਾਰੇ ਗੱਲਾਂ, ਹਨਾ, ਮਾੜੀਆਂ ਮੋਟੀਆਂ, ਮਾੜੀਆਂ ਚੰਗੀਆਂ ਗੱਲਾਂ, ਚੋ ਵੀ ਮਾੜੀਆਂ ਹੀ, ਚੰਗੀਆਂ ਤਾਂ ਕਿੱਥੋਂ ਆਉਣੀਆਂ ਚੁਗਲੀਆਂ ਦੇ ਵਿੱਚ, ਹਨਾ। ਤੇ ਤੁਸੀਂ ਉਹ ਗੱਲਾਂ ਕਰਕੇ ਦੇਖ ਲਓ, ਕਿਸੇ ਨਾ ਕਿਸੇ ਦੀ ਬੁਰਾਈ ਕਰਕੇ ਦੇਖ ਲਿਓ, ਨੈਗੇਟਿਵ ਚੀਜ਼ ਨੂੰ, ਹਨਾ, ਇੱਕ ਘੰਟਾ ਗੱਲ ਕਰ ਲਿਓ। ਉਸ ਤੋਂ ਬਾਅਦ ਤੁਸੀਂ ਖੁਦ ਹੀ ਰਿਲਾਈਜ਼ ਕਰੋਗੇ ਕਿ ਤੁਹਾਡਾ ਉਸ ਤੋਂ ਬਾਅਦ ਦਾ ਟਾਈਮ ਕਿੱਦਾਂ ਲੰਘਦਾ ਵਾ। ਕਿਉਂਕਿ ਜਿਹੜੀ ਚੀਜ਼ ਤੁਸੀਂ ਕਿਸੇ ਨੂੰ ਦਿੰਦੇ ਹੋ, ਨੈਗੇਟਿਵ ਵੇਵ ਤੁਸੀਂ ਕਿਸੇ ਨੂੰ ਦਿੰਦੇ ਹੋ ਨਾ, ਉਹ ਨੈਗੇਟਿਵ ਜਿਹੜੀ ਥਿੰਕਿੰਗ ਆ, ਉਹ ਜੋ ਨੈਗੇਟਿਵ ਵੇਵਸ ਆ, ਉਹ ਵਾਪਸ ਐਨਰਜੀ ਤੁਹਾਡੇ ਵੱਲ ਆਉਣੀ ਹੀ ਆਉਣੀ ਆ। ਸੋ ਇਸੇ ਲਈ ਅਸੀਂ ਕਹਿੰਦੇ ਹੁੰਦੇ ਹਾਂ ਕਿ ਚੰਗਾ ਚੰਗਾ ਸੋਚਿਆ ਕਰੋ, ਤਾਂ ਜੋ ਤੁਹਾਡੇ ਵੱਲ ਸਭ ਕੁਛ ਵਧੀਆ ਵਧੀਆ ਤੇ ਚੰਗਾ ਚੰਗਾ ਹੀ ਆਵੇ। ਤੇ ਲਓ ਜੀ, ਫਿਰ ਹੁਣ ਮੇਰੀਆਂ ਗੱਲਾਂ ਤਾਂ ਮੁੱਕਣੀਆਂ ਨੀ, ਕਿਉਂਕਿ ਗੱਲਾਂ ਸ਼ੁਰੂ ਹੋ ਜਾਣ ਤਾਂ ਗੱਲਾਂ ਮੁੱਕਣ ਦਾ ਨਾਂ ਹੀ ਨੀ ਲੈਂਦੀਆਂ। ਵੈਸੇ ਵੀ ਕਹਿੰਦੇ ਹੁੰਦੇ ਹਨ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਾਂ। ਲੈ ਦੇਖਿਆ, ਗੱਲਾਂ ਗੱਲਾਂ ਚੋਂ ਗੱਲ ਵੀ ਨਿਕਲ ਆਈ। ਇਹ ਕਹਾਵਤ ਆ ਜਿਹੜੀ, ਇਹ ਗੱਲ ਆ ਕਿਉਂ ਵਰਤਦੇ ਆ ਤੇ ਕਦੋਂ ਵਰਤਦੇ ਆ, ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹ ਚੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢਾਂ। ਤੇ ਉਹਨਾਂ ਚਿਰ ਮੈਂ ਤੁਹਾਨੂੰ ਗਾਣਾ ਸੁਣਾਉਣੀ ਆ ਜੀ, ਇੱਕ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ, ਤੇ ਫਿਰ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਪਹਿਲਾ ਜੱਟੀ ਹੁੰਦੇ ਸੀ ਚਿੱਟਾਂ ਨੇ ਵਰਗੇ, ਨਸ਼ਿਆਂ ਨੇ ਕਰਤੇ ਕਮਾਨ ਵਰਗੇ, ਕਹਿੰਦੇ ਸੀ ਪੰਜਾਬੀਆਂ ਨੂੰ ਦਿਲ ਦਰਿਆ, ਹੁੰਦਾ ਸੀ ਪੰਜਾਬੀ ਕਦੇ ਦਿਲ ਦਰਿਆ, ਕਹਿੰਦੇ ਸੀ ਪੰਜਾਬੀਆਂ ਨੂੰ ਦਿਲ ਦਰਿਆ, ਹੁੰਦਾ ਸੀ ਪੰਜਾਬੀ ਕਦੇ ਦਿਲ ਦਰਿਆ।
ਆਓ ਜੀ, ਗਾਣਾ ਸੁਣ ਰਹੇ ਸੀ ਤੁਸੀਂ ਜੱਟ ਵੀਰ ਨੂੰ ਸੁਰਜੀਤ ਖਾਨ ਦੀ ਆਵਾਜ਼ ਦੇ ਵਿੱਚ। ਸੋ ਵਾਕਈ ਜੀ ਕਈ ਸਿੰਗਰ ਹੁੰਦੇ ਆ ਜਿਨ੍ਹਾਂ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਜੇ ਕੋਈ ਨਵਾਂ ਗੀਤ ਆਇਆ ਤਾਂ ਹਮੇਸ਼ਾ ਦੀ ਤਰ੍ਹਾਂ ਵਧੀਆ ਹੀ ਹੋਊਗਾ। ਸੋ ਵਾਕਈ ਜੀ ਬੜੀ ਸੋਹਣੀ ਸੱਚਾਈ ਬਿਆਨ ਕੀਤੀ ਹੈ। ਤੇ ਹੁਣ ਪਹਿਲਾਂ ਵਾਲੀ ਗੱਲ ਕਿੱਥੋਂ ਰਹਿ ਗਈ? ਉਹ ਪਹਿਲਾਂ ਇੱਕ ਗੀਤ ਵੀ ਆਉਂਦਾ ਹੁੰਦਾ ਸੀ ਨਾ ਕਿ ਵੱਡੇ ਉਹ ਮਚਾਚੀ ਉਹ ਮਚਾਜ ਭੁੱਲ ਕੇ ਲੱਸੀ ਦੇ ਸ਼ੌਕੀਨ ਚਾਹਾਂ ਉੱਤੇ ਡੁੱਲ ਗਏ। ਸੋ ਹੁਣ ਜੀ ਲੱਸੀ ਦੀ ਜਗ੍ਹਾ ਚਾਹ ਨੇ ਲੈ ਲਈ ਆ। ਤੇ ਜੋ ਪੰਜਾਬੀਆਂ ਦੇ ਵਿੱਚ ਦਲੇਰੀ ਸੀ ਉਹ ਸਿਰਫ ਨਾ ਸਿਰਫ ਕਿਤੇ ਕਿਤੇ ਅੱਧੀ ਕਿ ਤਾਂ ਫੇਸਬੁੱਕ ਖਾ ਗਈ ਆ, ਅੱਧੀ ਕਿ ਅਸੀਂ ਇੱਕ ਦੂਜੇ ਨੂੰ ਦੇਖ ਕੇ ਮੱਚ ਮਚਾਈਆ ਕਰਦੇ ਰਹਿੰਦੇ ਉਹਨਾਂ ਨੇ ਖਾ ਲਈ ਆ। ਇਹ ਮੱਚ ਮਚਾਈਏ ਵਾਲੀ ਜਿਹੜੀ ਗੱਲ ਆ ਇਹ ਸਿਰਫ ਇਹ ਨੀ ਕਿ ਅਸੀਂ ਇੰਡੀਆ ਦੇ ਵਿੱਚ ਹੀ ਸੀ, ਇਹ ਇੱਥੇ ਪ੍ਰਦੇਸ਼ਾਂ ਦੇ ਵਿੱਚ ਵੀ ਤੁਸੀਂ ਬਹੁਤ ਦੇਖਣ ਨੂੰ ਮਿਲਦੀ ਹੋਣੀ ਆ ਕਿ ਆਪਣੀ ਕਹਿੰਦੇ ਨਾ ਆਪਣੀ ਕੁੱਲੀ ਚ ਭਲਾ ਕੱਖ ਨਾ ਰਵੇ, ਦੂਸਰੇ ਨੂੰ ਵੀ ਅੱਗੇ ਨਿਕਲਣ ਦੇਣਾ ਹੈਗਾ, ਹਨਾ। ਸੋ ਇਹ ਮੱਚ ਮਚਾਈਆ ਜੀ ਪਤਾ ਨੀ ਕਿੱਥੋਂ ਆਇਆ ਵਾ, ਸਾਡੇ ਖੂਨ ਦੇ ਵਿੱਚ ਆ। ਖੂਨ ਦੇ ਵਿੱਚ ਤਾਂ ਖੈਰ ਹੈ ਨੀ ਗੇ, ਪਤਾ ਨੀ ਕਿੱਥੋਂ ਆਇਆ ਇਹ ਤਾਂ ਮੈਨੂੰ ਵੀ ਨੀ ਪਤਾ ਹੈਗਾ, ਹਨਾ। ਜੇ ਪਤਾ ਹੋਇਆ ਤਾਂ ਤੁਸੀਂ ਜ਼ਰੂਰ ਦੱਸ ਦਿਓ। ਬਾਕੀ ਉਹੀ ਮੈਂ ਗੱਲ ਕੀਤੀ ਆ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢੂ। ਸੋ ਦੱਸਿਓ ਜ਼ਰੂਰ ਜੀ ਜੇ ਕਿਸੇ ਨੂੰ ਇਸਦੇ ਬਾਰੇ ਪਤਾ ਹੋਵੇ, ਨੀ ਪਤਾ ਤਾਂ ਹੈਗਾ ਹੀ ਆ। ਤੇ ਅੱਗੇ ਜੀ ਜਗਤਾਰ ਜੋਹਲ ਕਹਿੰਦੇ ਕਿ ਬੋਬੀ ਭੈਣ ਸਤਿ ਸ੍ਰੀ ਅਕਾਲ। ਸੋ ਸਤਿ ਸ੍ਰੀ ਅਕਾਲ ਭਾਜੀ, ਹੋ ਸੁਣਾਓ ਕੀ ਹਾਲ ਚਾਲ ਆ, ਤੁਹਾਡੇ ਸ਼ਹਿਰ ਦਾ ਕਿੱਦਾਂ ਦਾ ਮੌਸਮ ਆ, ਘਰ ਪਰਿਵਾਰ ਕੰਮ ਕਾਰ ਕਿੱਦਾਂ ਚੱਲਦੇ ਆ, ਸੋ ਜ਼ਰੂਰ ਦੱਸਿਓ ਜੀ। ਤੇ ਅੱਗੇ ਵਿਕਰਮ ਸਿੰਘ ਬੁਜ਼ਾਰਤ ਦਾ ਉਹਨਾਂ ਨੇ ਸਾਨੂੰ ਜਵਾਬ ਭੇਜਿਆ ਵਾ ਜੀ, ਤੂੰ ਚੱਲ ਮੈਂ ਆਇਆ। ਥੋੜਾ ਜਿਹਾ ਗਲਤ ਹੋ ਗਿਆ ਵਿਕਰਮ ਜੀ, ਕਿਉਂਕਿ ਜਿਹੜਾ ਤੁਸੀਂ ਸਾਨੂੰ ਜਵਾਬ ਭੇਜਿਆ ਵਾ ਉਹ ਆ ਸ਼ੈਡੋ ਮੀਨਸ ਕੇ ਪਰਛਾਵਾਂ, ਪਰ ਜਿਹੜਾ ਪਰਛਾਵਾਂ ਵਾ ਉਹ ਤਾਂ ਬੰਦੇ ਦੇ ਹਮੇਸ਼ਾ ਨਾਲ ਨਾਲ ਹੀ ਰਹਿੰਦਾ ਵਾ। ਹਾਂ ਜਦੋਂ ਸੂਰਜ ਆ ਉਹਦੇ ਹਿਸਾਬ ਦੇ ਨਾਲ ਉਹ ਘਟਦਾ ਵੱਧਦਾ ਜ਼ਰੂਰ ਰਹਿੰਦਾ ਵਾ, ਪਰ ਉਹ ਅੱਗੇ ਪਿੱਛੇ ਤਾਂ ਨਹੀਂ ਹੁੰਦਾ। ਪਰ ਕੋਈ ਗੱਲ ਨੀ, ਤੁਸੀਂ ਨਜ਼ਦੀਕ ਹੀ ਹੋ, ਥੋੜੇ ਜੀ ਹੋਰ ਕੋਸ਼ਿਸ਼ ਕਰੋ ਤੇ ਤੁਸੀਂ ਇਸਦਾ ਜਵਾਬ ਜ਼ਰੂਰ ਲੱਭ ਲਓਗੇ। ਤੇ ਅੱਗੇ ਜੋਗਿੰਦਰ ਸਿੰਘ ਸੋਹੀ ਉਹਨਾਂ ਨੇ ਦੱਸ ਦਿੱਤਾ ਜੀ ਕਿ ਮੁੰਡੇ ਦੇ ਚਾਚੇ ਤਾਇਆਂ ਦੇ ਨਾਲ ਨਾਲ ਉੱਥੇ ਮੁੰਡੇ ਦੇ ਭਰਾ ਵੀ ਹੈਗੇ ਸੀ। ਤੇ ਕਹਿੰਦੇ ਕਿ ਬੋਬੀ ਦੇ ਆਰ ਮਾਈ ਟੂ ਬੋਇਜ਼ ਸਟੈਂਡਿੰਗ ਬਿਹਾਈਂਡ ਅਸ। ਲਓ ਜੀ ਲੱਗ ਗਿਆ ਪਤਾ, ਫਿਰ ਚਾਚੇ ਤਾਇਆਂ ਦੇ ਨਾਲ ਨਾਲ ਮੁੰਡੇ ਦੇ ਭਰਾ ਵੀ ਉੱਥੇ ਪਹੁੰਚੇ ਹੋਏ ਸੀਗੇ ਵਿਆਹ ਤੇ ਪਾਰਟੀ ਤੇ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਸਾਨੂੰ ਇੱਕ ਫੋਟੋ ਭੇਜੀ ਆ, ਤੇ ਉਹ ਕਹਿੰਦੇ ਕਿ ਇੱਕ ਵਾਰੀ ਨਾ ਇੱਕ ਸ਼ੇਰ ਆ ਜਿਹੜਾ ਉਹ ਬਲਦ ਨੂੰ ਮਿਲਣ ਗਿਆ, ਤੇ ਬਲਦ ਨੇ ਬੋਤਲ ਖੋਲ ਲਈ ਤੇ ਅਸੀਂ ਦੋ ਦੋ ਬੈਗ ਹੀ ਲਾਏ ਸੀ, ਤੇ ਸ਼ੇਰ ਜਾਣ ਲਈ ਉੱਠ ਖੜਿਆ। ਤਾਂ ਬਲਦ ਕਹਿੰਦਾ ਕੀ ਗੱਲ ਆ ਸ਼ੇਰ ਦਾ ਇੰਨੀ ਛੇਤੀ, ਅਜੇ ਤਾਂ ਅੱਧੀ ਵੀ ਨੀ ਹੋਈ। ਤਾਂ ਸ਼ੇਰ ਕਹਿੰਦਾ ਨਾ ਬਲਦ ਭਰਾਵਾ, ਤੂੰ ਹੀ ਖਿੱਚ ਮਾਰ ਮੌਜਾਂ। ਕਹਿੰਦਾ ਤੇਰੇ ਘਰੇ ਤਾਂ ਗਾਂ ਵਾ, ਪਰ ਮੇਰੇ ਘਰ ਤਾਂ ਸ਼ੇਰਨੀ ਆ ਸ਼ੇਰਨੀ, ਤੇ ਨਾਲ ਜੀ ਹੱਸਦੇ ਆ। ਸੋ ਵਾਕਈ ਜੀ ਇੰਨਾ ਕੁ ਤਾਂ ਫਰਕ ਪੈਂਦਾ ਹੀ ਆ। ਤਾਂ ਕਹਿੰਦੇ ਹੁੰਦੇ ਆ ਨਾ ਕਿ ਜਿਹਦੇ ਘਰ ਗਾਂ ਵਾ, ਜਿਹਦੀ ਘਰ ਵਾਲੀ ਗਾਂ ਅਰਗੀ ਉਹਨੂੰ ਤਾਂ ਵਧੀਆ, ਪਰ ਜਿਹਦੀ ਘਰ ਵਾਲੀ ਸ਼ੇਰਨੀ ਆ ਤਾਂ ਫਿਰ ਉੱਥੇ ਤਾਂ ਫਿਰ ਹਿਸਾਬ ਕਿਤਾਬ ਦੇਣਾ ਹੀ ਪੈਂਦਾ ਵਾ। ਚਲੋ ਕੋਈ ਗੱਲ ਨੀ ਜੀ। ਤੇ ਅੱਗੇ ਮੈਂ ਤੁਹਾਨੂੰ ਕਿਹਾ ਸੀ ਕਿ ਇੱਕ ਤੁਹਾਨੂੰ ਛੋਟੀ ਜਿਹੀ ਸਟੋਰੀ ਸੁਣਾਉਂਗੀ, ਸੁਣਿਓ ਵੀ ਜ਼ਰੂਰ ਤੇ ਦੱਸਿਓ ਵੀ ਜ਼ਰੂਰ ਕਿੱਦਾਂ ਦੀ ਲੱਗੀ। ਕਹਿੰਦੇ ਕਿ ਬਹੁਤ ਪਹਿਲਾਂ ਦੀ ਗੱਲ ਆ, ਹੈਗੀ ਤਾਂ ਵੈਸੇ ਚਲੋ ਮੈਨੂੰ ਨੀ ਪਤਾ ਕਿ ਇਹ ਰਿਐਲਿਟੀ ਆ, ਪਰ ਇਹਦੇ ਵਿੱਚ ਜੋ ਸੰਦੇਸ਼ ਆ ਜੋ ਮੈਸੇਜ ਆ ਉਹ ਬੜਾ ਹੀ ਵਧੀਆ ਵਾ ਤੇ ਬੜਾ ਹੀ ਰੀਅਲ ਆ, ਤੇ ਅੱਜ ਕੱਲ ਦੇ ਟਾਈਮ ਤੇ ਤਾਂ 100% ਢੋਕਦਾ ਹੀ ਹੈ। ਕਹਿੰਦੇ ਕਿ ਬਹੁਤ ਸਮਾਂ ਪਹਿਲਾਂ ਦੀ ਗੱਲ ਆ ਕਿ ਇਨਸਾਨੀਅਤ ਤੇ ਧਰਮ ਨਾਲ ਇਕੱਠੇ ਰਹਿੰਦੇ ਸੀ। ਜਿੱਥੇ ਇਨਸਾਨੀਅਤ ਹੁੰਦੀ ਸੀ ਧਰਮ ਉੱਥੇ ਆਪਣੇ ਆਪ ਹੀ ਆ ਜਾਂਦਾ ਸੀ, ਤੇ ਧਰਮ ਨੂੰ ਦੇਖ ਕੇ ਖੁਸ਼ੀ ਵੀ ਬੜੀ ਹੁੰਦੀ ਸੀ, ਤੇ ਲੋਕ ਨਾ ਇਨਸਾਨੀਅਤ ਨੂੰ ਆਪਦਾ ਸਾਰਿਆਂ ਤੋਂ ਵੱਡਾ ਧਰਮ ਸਮਝਦੇ ਸੀ। ਪਰ ਟਾਈਮ ਨਾਲ ਜਿਹੜਾ ਉਹ ਲੰਘਦਾ ਗਿਆ ਤੇ ਧਰਮ ਨੂੰ ਹੰਕਾਰ ਹੋਣ ਲੱਗ ਗਿਆ। ਕਹਿੰਦਾ ਕਿ ਮੇਰਾ ਜਿਹੜਾ ਦਰਜਾ ਵਾ ਉਹ ਇਨਸਾਨੀਅਤ ਤੋਂ ਉੱਚਾ ਹੋਣਾ ਚਾਹੀਦਾ, ਤੇ ਧਰਮ ਇਨਸਾਨੀਅਤ ਦੇ ਕੋਲ ਗਿਆ ਤੇ ਕਹਿਣ ਲੱਗਾ ਕਿ ਧਰਤੀ ਤੇ ਹਰ ਇੱਕ ਜੀਵ ਜੰਤੂ ਦਾ ਵਿਆਹ ਹੁੰਦਾ ਵਾ, ਪਰ ਕਹਿੰਦਾ ਧਰਤੀ ਤੇ ਅਸਮਾਨ ਦਾ ਕਦੇ ਵਿਆਹ ਹੀ ਨਹੀਂ ਹੋਇਆ, ਤੇ ਕਹਿੰਦਾ ਕਿਉਂ ਨਾ ਆਪਾਂ ਧਰਤੀ ਤੇ ਅਸਮਾਨ ਦਾ ਵਿਆਹ ਕਰਾ ਦਈਏ। ਤਾਂ ਇਨਸਾਨੀਅਤ ਨੇ ਧਰਮ ਦੀ ਗੱਲ ਮੰਨ ਲਈ, ਕਿਉਂਕਿ ਦੋਨੇ ਇੱਕ ਦੂਸਰੇ ਤੇ ਯਕੀਨ ਜੀ ਉਹ ਬਹੁਤ ਕਰਦੇ ਸੀ, ਤੇ ਦੋਨੇ ਇਕੱਠੇ ਹੀ ਰਹਿੰਦੇ ਸੀ। ਤੇ ਫਿਰ ਕੀ ਹੋਇਆ ਜੀ, ਸਾਰੇ ਦੇਵੀ ਦੇਵਤਿਆਂ ਨੂੰ ਉਹਨਾਂ ਨੇ ਇਕੱਠਾ ਕੀਤਾ ਤੇ ਵਿਆਹ ਦਾ ਦਿਨ ਰੱਖਤਾ। ਸਾਰੇ ਦੇਵੀ ਦੇਵਤੇ ਆ ਜਿਹੜੇ ਉਹ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ, ਤੇ ਵਿਆਹ ਦਾ ਦਿਨ ਨੇੜੇ ਆ ਗਿਆ। ਜਦੋਂ ਵਿਆਹ ਚ ਥੋੜੇ ਹੀ ਦਿਨ ਬਾਕੀ ਸੀ ਨਾ, ਤਾਂ ਅਸਮਾਨ ਆ ਜਿਹੜਾ ਉਹ ਧਰਤੀ ਵੱਲ ਨੂੰ ਆਉਣ ਲੱਗਾ। ਤਾਂ ਦੇਵੀ ਦੇਵਤੇ ਇਹ ਦੇਖ ਕੇ ਡਰ ਗਏ, ਉਹ ਘਬਰਾ ਗਏ। ਉਹ ਧਰਮ ਕੋਲ ਜਾ ਕੇ ਕਹਿੰਦੇ ਕਿ ਵੀ ਅਸਮਾਨ ਨੂੰ ਤੂੰ ਰੋਕ ਲਾ, ਵੀ ਜੇ ਉਹਨੂੰ ਨਾ ਰੋਕਿਆ ਤੇ ਉਹ ਧਰਤੀ ਦੇ ਚਲਾ ਗਿਆ ਤਾਂ ਧਰਤੀ ਤਾਂ ਖਤਮ ਹੋ ਜੂਗੀ, ਉੱਥੇ ਤਾਂ ਕੋਈ ਵੀ ਜੀਵ ਜੰਤੂ ਆ ਜਿਹੜਾ ਉਹ ਜਿਉਂਦਾ ਨੀ ਬਚਣਾ। ਤੇ ਬਸ ਫਿਰ ਧਰਮ ਵੀ ਤਾਂ ਇਸੇ ਮੌਕੇ ਦੀ ਤਲਾਸ਼ ਦੇ ਵਿੱਚ ਸੀ, ਤਾਂ ਇਹ ਸੁਣ ਕੇ ਧਰਮ ਨੇ ਕਿਹਾ, ਕਹਿੰਦਾ ਕਿ ਵਿਆਹ ਰੋਕਿਆ ਜਾ ਸਕਦਾ ਪਰ ਮੇਰੀਆਂ ਕਹਿੰਦਾ ਕੁੱਝ ਸ਼ਰਤ, ਤੇ ਉਹ ਸ਼ਰਤਾਂ ਕਿਹੜੀਆਂ ਸੀ, ਕਿਹੜੀਆਂ ਕਿਹੜੀਆਂ ਸ਼ਰਤਾਂ ਧਰਮ ਨੇ ਰੱਖੀਆਂ, ਉਹ ਵੀ ਸੁਣਿਓ ਜੀ। ਕਹਿੰਦੇ ਕਿ ਮੇਰੀ ਪਹਿਲੀ ਸ਼ਰਤ ਆ ਕਿ ਮੇਰਾ ਦਰਜਾ ਇਨਸਾਨੀਅਤ ਤੋਂ ਉੱਚਾ ਹੋਊਗਾ। ਫਿਰ ਦੂਸਰੀ ਸ਼ਰਤ ਆ ਮੈਂ ਕਿਸੇ ਵੀ ਰੂਪ ਦੇ ਵਿੱਚ ਲੋਕਾਂ ਚ ਘੁੰਮ ਸਕੂਗਾ ਤੇ ਮੇਰੇ ਨਾਂ ਤੇ ਲੋਕ ਬੇਵਕੂਫੀ ਬਣਿਆ ਕਰਨਗੇ, ਮੇਰੇ ਨਾਂ ਤੇ ਦੰਗੇ ਫਸਾਦ ਵੀ ਹੋਇਆ ਕਰਨਗੇ। ਤੇ ਇਹ ਸੁਣ ਕੇ ਦੇਵਤੇ ਇਨਸਾਨੀਅਤ ਕੋਲ ਗਏ ਤੇ ਉਹਨੂੰ ਸਾਰੀ ਗੱਲ ਦੱਸੀ। ਤਾਂ ਇਨਸਾਨੀਅਤ ਕਹਿੰਦੀ ਤੇ ਠੀਕ ਆ, ਪਰ ਮੇਰੀ ਵੀ ਇੱਕ ਸ਼ਰਤ ਆ। ਕਹਿੰਦੇ ਵੀ ਹੁਣ ਤੇਰੀ ਕੀ ਸ਼ਰਤ ਆ, ਉਹ ਵੀ ਦੱਸ ਦੇ। ਤਾਂ ਉਹ ਕਹਿੰਦੇ ਕਿ ਜਿੱਥੇ ਇਨਸਾਨੀਅਤ ਹੋਵੇਗੀ ਉੱਥੇ ਧਰਮ ਨਹੀਂ ਹੋਊਗਾ। ਤੇ ਲਓ ਜੀ ਫਿਰ ਕੀ ਸੀ, ਦੇਵੀ ਦੇਵਤੇ ਸੀ ਜਿਹੜੇ, ਉਹਨਾਂ ਨੇ ਧਰਮ ਤੇ ਇਨਸਾਨੀਅਤ ਦੋਨਾਂ ਦੀਆਂ ਜਿਹੜੀਆਂ ਸ਼ਰਤਾਂ ਸੀ ਉਹ ਮਨਜ਼ੂਰ ਕਰ ਲਈਆਂ। ਤੇ ਕਿਤੇ ਨਾ ਕਿਤੇ ਅੱਜ ਇਹ ਦੋਨੋਂ ਹੀ ਚੀਜ਼ਾਂ ਬਹੁਤ ਜ਼ਿਆਦਾ ਨੇ ਸਾਡੇ ਸਮਾਜ ਦੇ ਵਿੱਚ। ਜਿੱਥੇ ਧਰਮ ਆ ਉੱਥੇ ਇਨਸਾਨੀਅਤ ਨਹੀਂ ਹੈਗੀ, ਤੇ ਧਰਮ ਦੇ ਨਾਂ ਤੇ ਲੋਕ ਅੱਜ ਵੀ ਬੇਵਕੂਫ ਵੀ ਬਣਦੇ ਆ, ਦੰਗੇ ਫਸਾਦ ਵੀ ਹੁੰਦੇ ਆ, ਪਰ ਜਿੱਥੇ ਇਨਸਾਨੀਅਤ ਆ ਜਾਂਦੀ ਆ ਉੱਥੇ ਏਦਾਂ ਦਾ ਕੁਛ ਵੀ ਨਹੀਂ ਹੁੰਦਾ। ਤੇ ਇਹੀ ਆ ਜੀ ਫਿਰ ਜਿਹੜੀ ਇਨਸਾਨੀਅਤ ਆ ਉਹ ਧਰਮ ਤੋਂ ਵੱਡੀ ਹੋਊਗੀ। ਤੇ ਬਾਕੀ ਹੁਣ ਤੁਸੀਂ ਆਪ ਸਿਆਣੇ ਹੋ, ਆਪ ਦੱਸ ਦਿਓ ਕਿ ਤੁਹਾਨੂੰ ਇਸ ਤੋਂ ਹੋਰ ਕੀ ਕੀ ਲੱਗ ਸਕਦਾ, ਕਿ ਕਿੱਦਾਂ ਦਾ ਫੀਲ ਹੋਇਆ ਇਹ ਸਾਰੀ ਗੱਲ ਸੁਣ ਕੇ। ਕੀ ਵਾਕਈ ਅੱਜ ਕੱਲ ਦੇ ਟਾਈਮ ਦੇ ਵਿੱਚ ਏਦਾਂ ਦਾ ਹੀ ਕੁਛ ਚੱਲ ਰਿਹਾ ਕਿ ਵਾਕਈ ਅਸੀਂ ਅੱਜ ਇਨਸਾਨੀਅਤ ਤੇ ਧਰਮ ਨੂੰ ਵਖਰੇਵੇ ਵਿੱਚ ਰੱਖਦੇ ਹਾਂ, ਜਿੱਥੇ ਇਨਸਾਨੀਅਤ ਅਤੇ ਉੱਥੇ ਧਰਮ ਹੈ ਹੀ ਨਹੀਂ? ਕਿ ਅਸੀਂ ਵਾਕਈ ਧਰਮ ਦੇ ਮੀਨਿੰਗ ਸਿਰਫ ਇਹੀ ਲੈਂਦੇ ਹਾਂ? ਸੋ ਇਹ ਸਾਡੀ ਸਾਰਿਆਂ ਦੀ ਸੋਚ ਆ, ਸਾਡੇ ਸਾਰਿਆਂ ਦੇ ਆਪਣੇ ਆਪਣੇ ਹਿਸਾਬ ਦੇ ਨਾਲ, ਆਪਾਂ ਕਿਸੇ ਤੇ ਆਪਣਾ ਫੈਸਲਾ ਥੋਪ ਨਹੀਂ ਸਕਦੇ। ਪਰ ਅੱਜ ਕੱਲ ਦੇ ਸੰਸਾਰ ਵਿੱਚ, ਅੱਜ ਕੱਲ ਦੇ ਜੀਵਨ ਦੇ ਵਿੱਚ ਜੋ ਵੀ ਵਰਤਾਰਾ ਹੋਇਆ ਉਹ ਇਹਨਾਂ ਸਾਰੀਆਂ ਗੱਲਾਂ ਵੱਲ ਹੀ ਇਸ਼ਾਰਾ ਕਰਦਾ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਹੋਰ ਗਾਣਾ ਸੁਣਦੇ ਹਾਂ। ਗਾਣਾ ਵਾ ਜੀ ਕਾਕੇ ਦੇ ਵਿਆਹ ਦੇ ਵਿੱਚੋਂ, ਤੇ ਕਾਕੇ ਦਾ ਵਿਆਹ ਤਾਂ ਤੁਸੀਂ ਮੇਰੇ ਖਿਆਲ ਚ ਮੂਵੀ ਦੇਖ ਹੀ ਆਏ ਹੋਵੋਗੇ, ਕਲੰਡਰ ਤਰੀਕਾ, ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ। ਤੇ ਬਾਕੀ ਤੁਸੀਂ ਵੀ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਦੱਸਿਓ, ਕਿਉਂਕਿ ਤੁਹਾਡੇ ਕੋਲ ਵੀ ਬੜੇ ਸੋਹਣੇ ਸੋਹਣੇ ਗਾਣੇ ਹੁੰਦੇ ਆ, ਤੇ ਤੁਸੀਂ ਵੀ ਸਾਨੂੰ ਸੋਹਣੇ ਸੋਹਣੇ ਗਾਣੇ ਜ਼ਰੂਰ ਭੇਜਿਓ ਜੀ। ਫਰਮਾਇਸ਼ ਅਸੀਂ ਤੁਹਾਡੀ ਜ਼ਰੂਰ ਪੂਰੀ ਕਰਾਂਗੇ, ਤੇ ਬਾਕੀ ਤੁਹਾਡੇ ਮੈਸੇਜ ਵੀ ਨਾਲ ਨਾਲ ਲੈਂਦੇ ਰਵਾਂਗੇ। ਸੋ ਬਜ਼ਾਰਤ ਪਾਈ ਸੀ ਕਿ ਤੂੰ ਚੱਲ ਮੈਂ ਆਇਆ, ਦੱਸ ਦਿਓ ਜੀ। ਇੱਕ ਜਾਣਾ ਤਾਂ ਚਲਾ ਗਿਆ, ਹੁਣ ਦੂਸਰੇ ਨੇ ਉਹਦੇ ਪਿੱਛੇ ਜਾਣਾ ਵਾ, ਸੋ ਦੱਸਿਓ ਜ਼ਰੂਰ। ਤੇ ਬਾਕੀ ਮਿਲਦੇ ਹਾਂ ਜੀ ਗੀਤ ਤੋਂ ਬਾਅਦ।
ਸਤਿ ਸ਼੍ਰੀ ਅਕਾਲ ਜੀ, ਇਹ ਆਪਣੇ ਬੇਟਾ ਜੀ ਨੇ।
ਸਤਿ ਸ਼੍ਰੀ ਅਕਾਲ ਪੁੱਤ, ਮੁੰਡਾ NRI ਆ।
ਮੰਮਾ ਮੇਰੀ ਗੱਲ ਸੁਣੋ, ਮੈਂ NRI ਨਾਲ ਵਿਆਹ ਨਹੀਂ ਕਰਾਉਣਾ, ਮੈਂ ਸਰਦਾਰ ਮੁੰਡੇ ਨਾਲ ਹੀ ਵਿਆਹ ਕਰਾਂ, ਠੀਕ ਹੈ?
ਮੋੜਾ ਤੇ ਨਾ ਹੋਵੇ ਖੜਦਾ, ਜਣੀ ਖਣੀ ਕੁੜੀ ਤੇ ਨਾ ਹੋਵੇ ਮਰਦਾ। ਪਿੰਡਾਂ ਦੇ ਆ ਮੋੜਾ ਤੇ ਨਾ ਹੋਵੇ ਖੜਦਾ, ਜਣੀ ਖਣੀ ਕੁੜੀ ਤੇ ਨਾ ਹੋਵੇ ਮਰ ਹੋਵੇ ਲੱਗਿਆ ਨਧਾਉਂਦਾ ਸਿਰਾ ਨਾਲ ਨੀ ਨਾ ਗੱਲਾਂ ਦਾ ਪਹਾੜ ਚਾਹੀਦਾ।
ਜੀ ਗਾਣਾ ਸੁਣ ਰਹੇ ਸੀ ਤੁਸੀਂ ਮੁੰਡਾ ਸਰਦਾਰ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਆਪਾਂ ਨਾ ਜੋੜਨ ਸੰਧੂ ਦੀ ਆਵਾਜ਼ ਦੇ ਵਿੱਚ ਗਾਣਾ ਸੁਣਾਂਗੇ ਪਰ ਉਹ ਗਾਣਾ ਤਾਂ ਅਸੀਂ ਆਲਰੇਡੀ ਤੁਹਾਨੂੰ ਸੁਣਾ ਚੁੱਕੇ ਸੀਗੇ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹੀ ਤੁਸੀਂ ਤੋਂ ਦੁਬਾਰਾ ਬੋਲਿਆ ਗਿਆ ਸੀਗਾ ਪਰ ਸਰਬਜੀਤ ਭਾਜੀ ਏਦਾਂ ਹੀ ਆ ਜੀ ਜਿਹੜਾ ਪ੍ਰੋਗਰਾਮ ਉਹਦੀ ਸਾਰੀ ਵਾਗਦਰ ਉਹਨਾਂ ਦੇ ਹੱਥ ਹੁੰਦੀ ਆ ਸੋ ਬਹੁਤ ਖਿਆਲ ਰੱਖਦੇ ਆ ਕਿ ਕੋਈ ਗਾਣਾ ਦੁਬਾਰਾ ਨਾ ਪਲੇ ਹੋ ਜਾਵੇ ਤੇ ਕੋਈ ਗਾਣਾ ਰਹਿ ਵੀ ਨਾ ਜਾਵੇ ਸੋ ਇਸ ਲਈ ਜੀ ਉਹਨਾਂ ਨੇ ਮੈਨੂੰ ਰਿਮਾਇੰਡ ਕਰਾ ਦਿੱਤਾ ਸੀ ਕਿ ਇਹ ਗਾਣਾ ਆਲਰੇਡੀ ਆਪਾਂ ਪਲੇ ਕਰ ਚੁੱਕੇ ਹਾਂ ਸੋ ਇਸ ਦੇ ਲਈ ਅਸੀਂ ਤੁਹਾਨੂੰ ਮੁੰਡਾ ਸਰਦਾਰ ਗਾਣਾ ਵਾ ਜਿਹੜਾ ਉਹ ਸੁਣਾਤਾ ਤੇ ਉਮੀਦ ਕਰਦੇ ਹਾਂ ਜੀ ਗਾਣਾ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਊਗਾ ਤੇ ਬਾਕੀ ਜੀ ਮੁੰਡਾ ਸਰਦਾਰ ਹਨਾ ਤੇ ਇਹ ਤਾਂ ਚਲੋ ਵਧੀਆ ਗੱਲ ਆ ਤੇ ਇੱਕ ਪਾਸੇ ਮੁੰਡਾ ਮੁੰਡਾ ਖੜਾ ਹੋਵੇ ਤੇ ਦੂਸਰੇ ਪਾਸੇ ਸਰਦਾਰ ਆਪਾਂ ਗਹਿਣ ਪੇਚਾਂ ਵਾਲੀ ਬੰਨੇ ਹੋਵੇ ਤਾਂ ਇਹ ਤਾਂ ਓਬੀਅਸ ਨੈਚੁਰਲੀ ਆ ਕਿ ਜਿਹੜਾ ਧਿਆਨ ਆ ਜ਼ਿਆਦਾ ਉਹ ਸਰਦਾਰ ਮੁੰਡੇ ਵੱਲ ਹੀ ਜਾਊਗਾ ਕਿਉਂਕਿ ਪੱਗ ਦੇ ਵਿੱਚ ਜਿਹੜੀ ਸਰਦਾਰੀ ਹੁੰਦੀ ਆ ਉਹ ਸ਼ਾਇਦ ਮੇਰੇ ਖਿਆਲ ਤੁਹਾਨੂੰ ਪਤਾ ਹੀ ਆ ਮੈਨੂੰ ਕਹਿਣ ਦੀ ਲੋੜ ਨੀ ਕਿ ਉਸ ਤੋਂ ਉੱਪਰ ਕੁਛ ਵੀ ਨੀ ਹੁੰਦਾ ਗਾ ਤੇ ਇਧਰ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਤੁਹਾਡੇ ਮੈਸੇਜ ਵੀ ਲੈ ਲਈਏ ਬਜ਼ਾਰਤ ਮਹਿੰਗੀ ਸੌਖੀ ਬਜ਼ਾਰਤ ਪਾਈ ਕਮਾਲ ਤੁਹਾਨੂੰ ਕਿਸੇ ਨੂੰ ਨੀ ਪਤਾ ਹਲੇ ਤੱਕ ਕਿਸੇ ਨੇ ਬਜ਼ਾਰਤ ਦਾ ਜਵਾਬ ਹੀ ਨੀ ਭੇਜਿਆ ਚਲੋ ਕੋਈ ਗੱਲ ਨੀ ਦੇਖਦੇ ਹਾਂ ਜੀ ਵੈਸੇ ਸਾਡੇ ਕੋਲ ਇੱਕ ਜਵਾਬ ਆਇਆ ਵਾ ਤੇ ਜਵਾਬ ਉਹ ਬਿਲਕੁਲ ਸਹੀ ਆ ਪਰ ਆਪਾਂ ਹਜੇ ਦੱਸਦੇ ਨੀ ਅਮਰਜੀਤ ਸਿੰਘ ਸਹੋਤਾ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ ਤੇ ਨਾਲ ਹੀ ਉਹਨਾਂ ਨੇ ਜਿਹੜੀ ਬਜ਼ਾਰਤ ਪਾਈ ਆ ਉਸਦਾ ਜਵਾਬ ਵੀ ਸਾਨੂੰ ਦੱਸਤਾ ਵਾ ਹਾਂਜੀ ਅਮਰਜੀਤ ਜਵਾਬ ਤੁਹਾਡਾ ਬਿਲਕੁਲ ਸਹੀ ਆ ਜੀ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਆਉਣ ਲਈ ਤੇ ਇੱਧਰ ਅੱਗੇ ਗੁਰਦੀਪ ਸਿੰਘ ਕਹਿੰਦੇ ਸਹੀ ਗੱਲ ਅੱਜ ਕੱਲ ਮੁਟਿਆਰਾਂ ਵਿੱਚ ਕਿੱਥੇ ਆ ਅੱਗੇ ਵਾਲੀ ਗੱਲਬਾਤ ਵੈਸੇ ਮੈਂ ਮੁੰਡਿਆਂ ਦੀ ਗੱਲ ਕੀਤੀ ਸੀ ਮੁਟਿਆਰਾਂ ਦੀ ਤਾਂ ਕੋਈ ਨੀ ਕੀਤੀ ਸੀ ਮੈਂ ਤਾਂ ਇਹ ਕਿਹਾ ਸੀ ਵੱਡੇ ਉਹ ਮਜਾਜੀ ਉਹ ਮਜਾਜ ਭੁੱਲ ਗਏ ਲੱਸੀ ਦੇ ਸ਼ੌਕੀਨ ਚਾਹਾਂ ਉੱਤੇ ਡੁੱਲ ਗਏ ਮੈਨੂੰ ਲੱਗਦਾ ਗੁਰਦੀਪ ਸੁਣਿਆ ਨੀ ਧਿਆਨ ਹਨਾ ਚੱਲ ਕੋਈ ਗੱਲ ਨੀ ਹਨਾ ਕਿਤੇ ਕਿਤੇ ਹੋ ਹੀ ਜਾਂਦਾ ਗਲਤੀ ਚ ਭੁਲੇਖਾ ਤੇ ਬਾਕੀ ਕਹਿੰਦੇ ਸਾਡੇ ਦੇਸ਼ ਵਿੱਚ ਕਹਿੰਦੇ ਮੌਸਮ ਖਰਾਬ ਲਈ ਵੀ ਦੂਜਿਆਂ ਨੂੰ ਦੋਸ਼ ਦਿੱਤਾ ਜਾਂਦਾ ਵਾ ਉਹ ਤਾਇਆ ਅੱਜ ਬੜੀ ਠੰਡ ਕਰਵਾ ਰੱਖੀ ਆ ਹੁਣ ਦੱਸੋ ਤਾਏ ਦਾ ਕੀ ਕਸੂਰ ਉਹ ਵਿਚਾਰਾ ਤਾਂ ਆਪ ਠੰਡ ਨਾ ਕਹਿੰਦੇ ਇਕੱਠਾ ਹੋਇਆ ਪਿਆ ਵਾ ਵੈਸੇ ਹਾਂ ਵੈਸੇ ਗੱਲ ਤਾਂ ਏਦਾਂ ਹੀ ਆ ਹਨਾ ਜਦੋਂ ਕਿਸੇ ਨੂੰ ਬੁਲਾਉਣਾ ਹੋਵੇ ਜਾਂ ਕੋਈ ਰੀਜ਼ਨ ਨਾ ਹੋਵੇ ਬੁਲਾਉਣ ਦਾ ਪਰ ਫਿਰ ਵੀ ਉਸ ਇਨਸਾਨ ਨੂੰ ਬੁਲਾ ਕੇ ਲੰਘਣਾ ਹੋਵੇ ਤਾਂ ਉਦੋਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਜਾਂ ਸੱਥ ਚ ਬੰਦੇ ਬੈਠੇ ਹੁੰਦੇ ਆ ਜਾਂ ਕਿਤੇ ਓਦਾਂ ਬੈਠੇ ਹੋਣ ਤਾਂ ਉਹਨਾਂ ਨੂੰ ਬੁਲਾਉਣ ਦੇ ਲਈ ਇਸੇ ਤਰ੍ਹਾਂ ਹੀ ਬੁਲਾ ਕੇ ਲੰਘਿਆ ਜਾਂਦਾ ਜੇ ਗਰਮੀ ਆ ਤਾਂ ਗਰਮੀ ਦਾ ਕਹਿ ਦਿੰਦੇ ਬੜੀ ਗਰਮੀ ਕਰਾ ਰੱਖੀ ਆ ਤੇ ਜੇ ਠੰਡ ਆ ਤਾਂ ਫਿਰ ਕਹਿ ਦਿੰਦੇ ਆ ਕਿ ਅੱਜ ਬੜੀ ਠੰਡ ਹੋਈ ਆ ਤੇ ਇੰਡੀਆ ਦੇ ਵਿੱਚ ਯਾਦ ਆ ਆਪਾਂ ਜਦੋਂ ਛੋਟੇ ਹੁੰਦੇ ਸੀਗੇ ਤੇ ਜਾਂ ਮੋਸਟਲੀ ਗਰਮੀਆਂ ਦੇ ਵਿੱਚ ਹੀ ਕਹਿਣਾ ਵੀ ਪਤਾ ਨੀ ਕਿਹੜਾ ਪਹਿਰੇ ਤੇ ਬੈਠਾ ਵਾ ਹਨਾ ਜਿਹੜੀ ਇੰਨੀ ਗਰਮੀ ਕੀਤੀ ਆ ਤੇ ਜੇ ਕਦੇ ਬਾਹਲੀ ਜ਼ਿਆਦਾ ਗਰਮੀ ਹੁੰਦੀ ਸੀ ਤੇ ਹਵਾ ਉਹ ਨਹੀਂ ਚੱਲਦੀ ਕਹਿਣਾ ਕੋਈ ਅਮਲ ਲਈ ਬੈਠਾ ਵਾ ਫੇਮ ਫੂਮ ਖਾ ਕੇ ਬੈਠ ਗਿਆ ਤੇ ਹੁਣ ਹਨਾ ਹਵਾ ਛੱਡਣੀ ਵੀ ਭੁੱਲ ਗਿਆ ਸੋ ਏਦਾਂ ਦੀਆਂ ਕਈ ਗੱਲਾਂ ਹੁੰਦੀਆਂ ਜੀ ਜਿਹੜੀਆਂ ਕਿ ਹਾਸੇ ਮਜ਼ਾਕ ਲਈ ਵੀ ਤੇ ਇੱਕ ਦੂਸਰੇ ਨੂੰ ਬੁਲਾਉਣ ਦੇ ਲਈ ਵੀ ਵਰਤੀਆਂ ਜਾਂਦੀਆਂ ਨੇ ਤੇ ਅਲਾਓ ਜੀ ਫਿਰ ਅੱਗੇ ਕੁਲਦੀਪ ਸਿੰਘ ਸੰਧੂ ਤੇ ਉਹ ਕਹਿੰਦੇ ਕਿ ਤਨ ਮਨ ਸ਼ੀਤਲ ਜਪ ਨਾਮ ਤੇਰਾ ਹਰ ਹਰ ਜਪਤ ਤਹਿ ਦੁੱਖ ਡੇਰਾ ਤੇ ਨਾਲ ਹੀ ਜੀ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਨਾਲ ਹੀ ਉਹਨਾਂ ਨੇ ਸੋਹਣਾ ਵਿਚਾਰ ਭੇਜਿਆ ਤੇ ਗੁਰੂ ਫਤਿਹ ਬੁਲਾ ਰਹੇ ਆ ਕਹਿੰਦੇ ਕਿ ਹੇ ਪਰਮਾਤਮਾ ਤੇਰਾ ਨਾਮ ਆਧਾਰਨ ਨਾਲ ਮੇਰੀ ਦੇਹ ਤੇ ਆਤਮਾ ਸ਼ਾਂਤ ਹੋ ਜਾਂਦੀ ਆ ਪਰਮਾਤਮਾ ਦਾ ਨਾਮ ਜਪਿਆਂ ਦੁੱਖਾਂ ਤਕਲੀਫਾਂ ਦਾ ਡੇਰਾ ਹੀ ਚੱਕਿਆ ਜਾਂਦਾ ਹਾਂਜੀ ਬਿਲਕੁਲ ਇਹ ਤਾਂ ਬਿਲਕੁਲ ਤੁਸੀਂ ਠੀਕ ਕਿਹਾ ਜੀ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਾਰਾ ਕੁਛ ਆ ਤੇ ਜਿਹੜਾ ਫਿਰ ਉਸ ਨਾਮ ਨੂੰ ਸਮਝ ਲੈਂਦਾ ਵਾ ਤੇ ਮੇਰੇ ਖਿਆਲ ਦੇ ਵਿੱਚ ਫਿਰ ਉਹਨੂੰ ਕਿਸੇ ਵੀ ਚੀਜ਼ ਤੋਂ ਕਦੇ ਵੀ ਕੋਈ ਡਰ ਨਹੀਂ ਲੱਗਦਾ ਤੇ ਬਜ਼ਾਰਤ ਦਾ ਜਵਾਬ ਹਲੇ ਤੱਕ ਸਾਨੂੰ ਨਹੀਂ ਆਇਆ ਤੇ ਬਜ਼ਾਰਤ ਤੁਸੀਂ ਦੱਸ ਵੀ ਸਕਦੇ ਹੋ ਤੇ ਇੱਕ ਗੱਲ ਕਹਾਵਤ ਪਾਈ ਸੀਗੀ ਮੈਂ ਕਿ ਗੱਲ ਕਹਿੰਦੀ ਆ ਕਿ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਸ਼ਹਿਰੋਂ ਕੱਢਾਂ ਸੋ ਦੱਸਿਓ ਜ਼ਰੂਰ ਸਿਆਣਿਆਂ ਨੇ ਬਜ਼ੁਰਗ ਆਮ ਤੌਰ ਤੇ ਜਦੋਂ ਘਰਾਂ ਦੇ ਵਿੱਚ ਗੱਲ ਕਰਦੇ ਸੀ ਜੇ ਕਿਸੇ ਨੇ ਸੁਣਿਆ ਹੋਵੇ ਤਾਂ ਆਮ ਤੌਰ ਤੇ ਜਿਹੜਾ ਮੁਹਾਵਰਾ ਵਾ ਜਾਂ ਇਹ ਗੱਲ ਆ ਆਮ ਤੌਰ ਤੇ ਹੀ ਵਰਤਦੇ ਹੁੰਦੇ ਸੀ ਤੇ ਜੇ ਕਿਸੇ ਨੇ ਪਤਾ ਹੋਵੇ ਜੀ ਇਸ ਦਾ ਮੀਨਿੰਗ ਆ ਤਾਂ ਜ਼ਰੂਰ ਦੱਸਿਓ ਨਹੀਂ ਫਿਰ ਮੈਂ ਤਾਂ ਤੁਹਾਨੂੰ ਜਾਂਦੇ ਜਾਂਦੇ ਦੱਸ ਹੀ ਜਾਊਂਗੀ ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਅਗਲਾ ਗਾਣਾ ਵੀ ਸੁਣਦੇ ਆ ਤੇ ਗਾਣੇ ਤੋਂ ਪਹਿਲਾਂ ਮੈਂ ਇੱਕ ਥੋੜੀ ਜਿਹੀ ਇੱਕ ਹੋਰ ਗੱਲ ਸੁਣਾਉਂਦੀ ਹਾਂ ਇੱਕ ਵਾਰੀ ਕੀ ਹੁੰਦਾ ਨਾ ਬਾਹਲੀ ਸੋਹਣੀ ਕੁੜੀ ਨਾ ਇੱਕ ਰਾਜੇ ਦੇ ਦਰਬਾਰ ਚ ਬੈਠੀ ਹੁੰਦੀ ਆ ਡਾਂਸ ਕਰਦੀ ਹੁੰਦੀ ਆ ਤੇ ਰਾਜਾ ਜਿਹੜਾ ਹੁੰਦਾ ਉਹ ਬੜਾ ਹੀ ਕਾਲਾ ਹੁੰਦਾ ਵਾ ਤੇ ਡਾਂਸ ਕਰਨ ਤੋਂ ਬਾਅਦ ਕੁੜੀ ਰਾਜੇ ਨੂੰ ਕਹਿੰਦੀ ਆ ਕਿ ਮੈਂ ਤੁਹਾਨੂੰ ਇੱਕ ਸਵਾਲ ਪੁੱਛ ਸਕਦੀ ਆ ਤਾਂ ਰਾਜਾ ਕਹਿੰਦਾ ਵੀ ਹਾਂ ਪੁੱਛੋ ਕੁੜੀ ਕਹਿੰਦੀ ਮਹਾਰਾਜ ਕਹਿੰਦੀ ਜਦੋਂ ਜਿਹੜਾ ਰੱਬ ਆ ਉਹ ਲੋਕਾਂ ਨੂੰ ਹੁਸਨ ਦੇ ਰਿਹਾ ਸੀ ਤਾਂ ਉਦੋਂ ਤੁਸੀਂ ਕਿੱਥੇ ਸੀ ਤਾਂ ਰਾਜੇ ਨੇ ਹੱਸਦੇ ਹੋਏ ਨੇ ਬੜਾ ਹੀ ਸੋਹਣਾ ਜਵਾਬ ਦਿੱਤਾ ਕਹਿੰਦਾ ਜਦੋਂ ਤੁਸੀਂ ਲੋਕ ਹੁਸਨ ਲੈ ਰਹੇ ਸੀ ਤਾਂ ਮੈਂ ਉਦੋਂ ਕਿਸਮਤ ਵਾਲੀ ਲਾਈਨ ਵਿੱਚ ਖੜਾ ਕਿਸਮਤ ਲੈ ਰਿਹਾ ਸੀ ਤੇ ਕਹਿੰਦਾ ਅੱਜ ਦੇਖ ਲੋ ਤੁਹਾਡੇ ਵਰਗੀਆਂ ਜਿਹੜੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਵਾ ਨੱਚ ਕੇ ਮੇਰੇ ਦਰਬਾਰ ਦੀ ਸ਼ਾਨ ਵਧਾਉਂਦੀਆਂ ਨੇ। ਤੇ ਲਓ ਜੀ ਫਿਰ ਕਹਿੰਦੇ ਹੁੰਦੇ ਨਾ ਜੇ ਇਨਸਾਨ ਨੂੰ ਕਿਸਮਤ ਵਧੀਆ ਹੋਵੇ ਬਾਕੀ ਜਿਹੜਾ ਹੁਸਨ ਆ ਉਹਦਾ ਟਾਈਮ ਦੇ ਨਾਲ ਨਾਲ ਚੱਲਦਾ ਹੀ ਰਹਿਣਾ ਜੀ। ਅੱਜ ਸੋਹਣੇ ਆ ਤੇ ਕੱਲ ਸੋਹਣੇ ਨਹੀਂ ਰਹਿਣਾ, ਪਰ ਜੇ ਬੰਦੇ ਦੀ ਕਿਸਮਤ ਸੋਹਣੀ ਆ ਤਾਂ ਫਿਰ ਕਿਆ ਬਾਤਾਂ ਜੀ, ਉਹ ਕੁਛ ਵੀ ਕਰ ਸਕਦਾ ਵਾ। ਸੋ ਇਸੇ ਲਈ ਸੋਹਣੀਆਂ ਸੋਹਣੀਆਂ ਗੱਲਾਂ ਕਰਿਆ ਕਰੋ, ਸੋਹਣੇ ਸੋਹਣੇ ਖਿਆਲ ਰੱਖਿਆ ਕਰੋ ਤੇ ਸੋਹਣੇ ਸੋਹਣੇ ਬਣ ਕੇ ਹੀ ਰਿਹਾ ਕਰੋ ਤਾਂ ਜੋ ਸੋਹਣੇ ਲੱਗੋ, ਹਨਾ। ਤੇ ਲਓ ਫਿਰ ਪ੍ਰੋਗਰਾਮ ਦਾ ਅਗਲਾ ਗਾਣਾ ਸੁਣਦੇ ਆ। ਤੇ ਗਾਣੇ ਅੱਜ ਆਪਾਂ ਇੱਕ ਨਾ ਮੌਸਮ ਆ ਜਿਹੜਾ ਆਸਟ੍ਰੇਲੀਆ ਦਾ ਬਹੁਤ ਵਧੀਆ, ਬਾਰਿਸ਼ ਵਾਲਾ ਵੀ ਹੈਗਾ। ਬਸ ਉਹ ਆਪਾਂ ਸਰਬਜੀਤ ਭਾਜੀ ਤੋਂ ਅੱਜ ਇੱਕ ਵਧੀਆ ਜਿਹਾ ਬਾਰਿਸ਼ ਵਾਲਾ ਗਾਣਾ ਵੀ ਸੁਣਾਂਗੇ। ਸੋ ਦੇਖਦੇ ਹਾਂ ਜੀ ਸਾਨੂੰ ਉਹ ਕਿਹੜਾ ਗਾਣਾ ਸੁਣਾਉਣਗੇ, ਪਰ ਫਿਲਹਾਲ ਸੁਣਦੇ ਹਾਂ ਗੀਤ ਤੇ ਗੀਤ ਤੋਂ ਬਾਅਦ ਮਿਲਦੇ ਹਾਂ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508041448 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਵਾਲੀ ਅੱਖ ਛੱਡਦੀ ਨਾ ਪੱਲੇ ਕੱਖ ਤੇਰੀ ਸੋਹਣੀਏ, ਸ਼ੀਸ਼ੇ ਡਾਉਨ ਰੱਖਾਂ ਤੈਨੂੰ ਚੋਰੀ ਚੋਰੀ ਧੱਕਾ ਲੱਗੇ ਮੇਰੀ ਸੋਹਣੀਏ, ਤੇਰੇ ਕੰਨਾਂ ਨੂੰ ਕਰਾ ਦੂੰਗਾ ਨਿਵਾਲੀਆਂ, ਕੰਨਾਂ ਨੂੰ ਕਰਾ ਦੂੰਗਾ ਨਿਵਾਲੀਆਂ, ਨਾਲੇ ਗਲ ਨੂੰ ਕਰਾ ਦਾ ਰਾਣੀ ਹਾਰਨੀ, ਰਾਣੀ ਹਾਰਨੀ। ਪਰ ਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ, ਮਰਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ, ਮਰਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ। ਉਂਝ ਕੁੜੀਆਂ ਬਥੇਰੀਆਂ ਨੇ ਹੈਂਗ ਮੇਰੇ ਪਿੱਛੇ, ਮੇਰੇ ਨਾਲੋਂ ਜ਼ਿਆਦਾ ਮਸਤੈਂਗ ਮੇਰੀ ਪਿੱਛੇ, ਉਂਝ ਕੁੜੀਆਂ ਬਥੇਰੀਆਂ ਨੇ ਹੈਂਗ ਮੇਰੇ ਪਿੱਛੇ, ਮੇਰੇ ਨਾਲੋਂ ਜ਼ਿਆਦਾ ਮਸਤੈਂਗ ਮੇਰੀ ਪਿੱਛੇ, ਨਾਲੇ ਛੱਡ ਤੂੰ ਸਨੈਪਚੈਟ ਵਾਲੀਆਂ, ਛੱਡ ਤੂੰ ਸਨੈਪਚੈਟ ਵਾਲੀਆਂ, ਦੱਸ ਕਰਦਾ ਰਿਮੂਵ ਜੇ ਤਿਆਰ ਨੀ, ਮਰਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ, ਮਰਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ, ਮਰਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ।
ਇੱਕ ਲੜਕੀ ਮਿਲੀ ਹੱਟੀ ਬਾਈ ਡਰੈਸ ਉਸਕੀ ਛੋਟੀ, ਕਮਰ ਸੇ ਪਤਲੀ ਥੋੜੀ ਨੀਚੇ ਸੇ ਮੋਟੀ, ਆਪਾਂ ਕਿਹੜਾ ਕੱਟ ਮਾਰੀ ਅੱਖ ਪਾਲੀ ਗਾਟੀ, ਕੋਲ ਆ ਕੇ ਬਹਿ ਗਈ ਕਹਿੰਦੀ ਯੂ ਆਰ ਸੋ ਨੋਟੀ, ਫੈਸ਼ਨ ਕਾ ਅੰਤ ਕੀਆ ਰਾਉਂਡ ਰਾਉਂਡ ਬੂਟੀ, ਦਿਲ ਕਰੇ ਸਾਰੀ ਉਮਰ ਕਰੂ ਮੈਂ ਤੇਰੀ ਡਿਊਟੀ, ਕਾਲੇ ਕਾਲੇ ਸ਼ੇਡ ਪਾਉਂਦੇ ਦਿਲ ਉੱਤੇ ਰੇਡ, ਜਦੋਂ ਮਾਰਦੀ ਆ ਠੁਮਕਾ ਵੱਜੇ ਗਰਨੇਡ, ਮੰਨਿਆ ਤੂੰ ਹੂਰ ਹੈ ਤੈਨੂੰ ਗਰੂਰ ਹੈ ਯਾਰਾਂ ਦੇ ਵੀ ਚਰਚੇ ਦੂਰ ਦੂਰ ਦੂਰ, ਜ਼ਰਾ ਮੁੜ ਕੇ ਨਾ ਦੇਖ ਲੇਡੀ ਆਮ ਨੋਟ ਫੇਕ, ਮੈਂ ਵੁਸਲ ਹੂੰ ਬੇਬੀ ਜ਼ਰਾ ਗੂਗਲ ਤਾਂ ਦੇਖ, ਫਰੀਦਕੋਟ ਵਾਲਾ ਪਛਤਾਵੇਂਗੀ ਗਵਾ ਕੇ ਨੀ, ਲੱਭੇਂਗੀ ਤੂੰ ਫੇਰ ਮੈਨੂੰ ਇੰਸਟਾ ਤੇ ਜਾ ਕੇ ਨੀ, ਫਰੀਦਕੋਟ ਵਾਲਾ ਪਛਤਾਵੇਂਗੀ ਗਵਾ ਕੇ ਨੀ, ਲੱਭੇਂਗੀ ਤੂੰ ਫੇਰ ਮੈਨੂੰ ਇੰਸਟਾ ਤੇ ਜਾ ਕੇ, ਮੈਨ ਬੋਲਿੰਗ ਤੋਂ ਹੋਵੇਂਗੀ ਹੈਰਾਨ ਤੂੰ, ਮੈਨ ਬੋਲਿੰਗ ਤੋਂ ਹੋਵੇਂਗੀ ਹੈਰਾਨ ਤੂੰ, ਫੇਰ ਲੱਗੂ ਪਤਾ ਕੀ ਆ ਸੱਚਾ ਯਾਰ ਨੀ, ਮਰਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ, ਮਰਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ, ਮਰਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ। ਕਹਿਣਾ ਕੀ ਮੈਂ ਚਾਹੁੰਦਾ ਮੇਰੇ ਸਮਝ ਇਸ਼ਾਰੇ ਨੀ, ਬੀਚ ਬੁਚ ਕੰਡੇ ਕਿਤੇ ਲਵਾਂਗੇ ਨਜ਼ਾਰੇ ਨੀ,
ਕਹਿਣਾ ਕੀ ਮੈਂ ਚਾਹੁੰਦਾ ਮੇਰੇ ਸਮਝ ਇਸ਼ਾਰੇ ਨੀ ਜੀਚ ਬੂਚ ਕੰਡੇ ਕਿਤੇ ਲਵਾਂਗੇ ਨਜ਼ਾਰੇ ਤੇਰੇ ਟਾਉਨ ਦੀਆਂ ਮਰਨ ਬਥੇਰੀਆਂ ਟਾਉਨ ਦੀਆਂ ਮਰਨ ਬਥੇਰੀਆਂ ਵਰਤ ਇਥੋਂ ਸੋਹਣੀ ਮਿਲੀ ਕੋਈ ਨਾਰ ਨੀ ਪਰ ਜੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ ਮਰਜ਼ੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ ਮਰਜ਼ੀ ਆ ਤੇਰੀ ਗੇੜੀ ਆਖਰੀ ਆ ਮੇਰੀ ਦਿੱਤੇ ਦਸ ਮਿੰਟ ਕਰ ਲੈ ਵਿਚਾਰਨੀ
ਲਓ ਜੀ ਜਿਹੜੀ ਗਾਣਾ ਸੁਣ ਰਹੇ ਸੀ ਤੁਸੀਂ ਤੇ ਦਸ ਮਿੰਟ ਦਾ ਟਾਈਮ ਦਿੱਤਾ ਸੀ ਕਹਿੰਦੇ ਵੀ ਦਸ ਮਿੰਟ ਸੋਚ ਲੋ ਵਿਚਾਰ ਲੋ ਵੀ ਕੀ ਹਿਸਾਬ ਕਿਤਾਬ ਆ ਹਨਾ ਸੋ ਗਾਣਿਆਂ ਦਾ ਵੀ ਅੱਜ ਕੱਲ ਇਸਤੇਮਾਲ ਹੀ ਹੋਈ ਪਈ ਆ ਤੇ ਬਾਕੀ ਹੁਣ ਮੇਰੇ ਤਾਂ ਦਿਮਾਗ ਚੋਂ ਨਿਕਲ ਗਿਆ ਵੈਲੈਂਟਾਈਨ ਡੇ ਹਫਤਾ ਚੱਲਣਾ ਹਨਾ ਪਤਾ ਨੀ ਕਿਹੜਾ ਕਿਹੜਾ ਪ੍ਰੋਮਿਸ ਡੇ ਚੋਕਲੇਟ ਡੇ ਹਨਾ ਪਤਾ ਨੀ ਕਿਹੜੇ ਕਿਹੜੇ ਡੇ ਆਉਣੇ ਆ ਤੇ ਫਿਰ 14 ਤਰੀਕ ਤੱਕ ਜਦੋਂ ਵੈਲੈਂਟਾਈਨ ਡੇ ਆਉਣ ਤੱਕ ਤਾਂ ਵੈਸੇ ਜੇ ਵੀ ਬੰਦੇ ਦੀ ਖਾਲੀ ਹੋ ਜਾਂਦੀ ਆ ਸੋ ਮੈਨੂੰ ਕਿੱਥੋਂ ਯਾਦ ਆਇਆ ਸੀਗਾ ਮੈਸੇਜ ਇੱਧਰ ਗੁਰਦੀਪ ਨੇ ਮੈਸੇਜ ਭੇਜਿਆ ਸੀਗਾ ਗੁਰਦੀਪ ਸਿੰਘ ਕਹਿੰਦੇ ਕਿ ਦੁਨੀਆਂ ਦਾ ਸਭ ਤੋਂ ਪਿਆਰਾ ਮੈਸੇਜ ਕਿਹੜਾ ਹੋ ਸਕਦਾ ਵੀ ਤੁਹਾਡੇ ਹਿਸਾਬ ਨਾਲ ਤੁਸੀਂ ਵੀ ਜ਼ਰੂਰ ਦੱਸਿਓ ਨਹੀਂ ਤਾਂ ਫਿਰ ਜਿਹੜਾ ਗੁਰਦੀਪ ਜੀ ਨੇ ਭੇਜਿਆ ਵਾ ਦੁਨੀਆਂ ਦਾ ਸਾਰਿਆਂ ਤੋਂ ਪਿਆਰਾ ਮੈਸੇਜ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਤੁਹਾਡੇ ਹਿਸਾਬ ਨਾਲ ਕਿਹੜਾ ਹੋ ਸਕਦਾ ਵਾ ਜ਼ਰੂਰ ਦੱਸਿਓ ਤੇ ਬਾਕੀ ਮੇਰੇ ਖਿਆਲ ਦੇ ਵਿੱਚ ਸਾਰੇ ਹਨਾ ਮਨਾਉਣ ਲੱਗੇ ਹੋਏ ਆਪੋ ਆਪਣੇ ਨਾਲ ਦੀਆਂ ਨੂੰ ਕਿਉਂਕਿ ਹੁਣ ਗਿਫਟ ਤਾਂ ਸਾਰਿਆਂ ਨੂੰ ਚਾਹੀਦਾ ਹੁੰਦਾ ਤੇ ਪੂਰਾ ਹਫਤਾ ਗਿਫਟ ਕਿਸੇ ਨੂੰ ਮਿਲਣੇ ਆ ਜਿਹੜੇ ਉਹ ਕਿਆ ਬਾਤ ਆ ਹਨਾ ਫਿਰ ਕੌਣ ਨੀ ਚਾਹੁੰਦਾ ਹੋਊਗਾ ਕਿ ਸਾਨੂੰ ਗਿਫਟ ਮਿਲੇ ਹਨਾ ਤੇ ਚਲੋ ਕੋਈ ਗੱਲ ਨੀ ਜੀ ਇੰਜੋਏ ਕਰੋ ਹਰੇਕ ਦਿਨ ਕੋਈ ਨਾ ਕੋਈ ਰੀਜ਼ਨ ਹੋਣਾ ਚਾਹੀਦਾ ਵਾ ਦਿਨ ਨੂੰ ਇੰਜੋਏ ਕਰਨ ਦਾ ਤੇ ਦਿਨ ਵਧੀਆ ਲੰਘਣਾ ਚਾਹੀਦਾ ਮੇਨ ਮਕਸਦ ਤਾਂ ਇਹੀ ਹੋਣਾ ਚਾਹੀਦਾ ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਬਜ਼ਾਰਤ ਪਾਈ ਸੀ ਕੁਛ ਚੱਲ ਮੈਂ ਆਇਆ ਵੈਸੇ ਹੈਰਾਨੀ ਦੀ ਗੱਲ ਆ ਕਿ ਇੰਨੀ ਸੌਖੀ ਬਜ਼ਾਰਤ ਨੀ ਕਿਸੇ ਨੂੰ ਵੀ ਪਤਾ ਹੈਗੀ ਇਹਦਾ ਕੀ ਜਵਾਬ ਹੋ ਸਕਦਾ ਤੇ ਬਾਕੀ ਕਹਿੰਦੇ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਸ਼ਹਿਰੋਂ ਕੱਢੂ ਇਸੇ ਲਈ ਨਾ ਮੈਂ ਚਲੋ ਥੋੜਾ ਜਿਹਾ ਕਲੂ ਦੇ ਦਿੰਦੀ ਆ ਕਿ ਕਈ ਵਾਰੀ ਕੋਈ ਚੀਜ਼ ਹੁੰਦੀ ਕੋਈ ਗੱਲ ਹੁੰਦੀ ਆ ਕੋਈ ਸੀਕਰੇਟ ਹੁੰਦਾ ਜਿਹੜਾ ਕਿ ਉਹਨੂੰ ਆਪਣੇ ਦਿਲ ਵਿੱਚ ਰੱਖਣ ਦਾ ਹੀ ਫਾਇਦਾ ਹੁੰਦਾ ਵਾ ਉਹਨੂੰ ਆਪਣੇ ਕੋਲ ਆਪਣੇ ਤੱਕ ਹੀ ਸੀਮਤ ਰੱਖਣ ਵਿੱਚ ਸਭ ਦੀ ਭਲਾਈ ਹੁੰਦੀ ਆ ਸੋ ਸਾਰਿਆਂ ਦੀ ਭਲਾਈ ਦੇ ਲਈ ਸਾਰਿਆਂ ਦੀ ਭਲਾਈ ਸਮਝ ਕੇ ਉਸ ਗੱਲ ਨੂੰ ਸਿਰਫ ਆਪਣੇ ਤੱਕ ਰੱਖ ਲੈਣਾ ਹੀ ਵਧੀਆ ਹੁੰਦਾ ਵਾ ਤੇ ਨਹੀਂ ਤਾਂ ਫਿਰ ਗੱਲ ਆ ਜਿਹੜੀ ਇੱਕ ਵਾਰੀ ਮੂੰਹ ਚੋਂ ਨਿਕਲ ਜੇ ਤੇ ਫਿਰ ਉਹ ਗੱਲ ਦੂਸਰੇ ਤੱਕ ਪਹੁੰਚਦੇ ਉਹਦਾ ਕੀ ਬਣ ਜਾਣਾ ਖੰਭਾਂ ਤੋਂ ਡਰ ਬਣ ਜਾਂਦੀ ਆ ਹਨਾ ਤੇ ਫਿਰ ਜਿਹੜੀਆਂ ਡਾਰਾਂ ਹੁੰਦੀਆਂ ਉਹਨਾਂ ਨੇ ਤਾਂ ਉੱਡਣਾ ਹੀ ਹੁੰਦਾ ਉਹਨਾਂ ਦਾ ਹਸ਼ਰ ਕੀ ਹੁੰਦਾ ਪਤਾ ਹੀ ਆ ਤੇ ਬਸ ਫਿਰ ਇਹੀ ਹੁੰਦਾ ਜੀ ਜਿਹੜੀ ਗੱਲ ਕੋਈ ਨੁਕਸਾਨ ਕਰਦੀ ਆ ਦੂਸਰਿਆਂ ਦਾ ਬੁਰਾ ਕਰਦੀ ਆ ਉਸ ਗੱਲ ਨੂੰ ਉਸ ਸੀਕਰਟ ਨੂੰ ਆਪਣੇ ਤੱਕ ਹੀ ਰੱਖ ਲੈਣਾ ਚਾਹੀਦਾ ਵਾ ਤੇ ਉਸਨੂੰ ਆਪਣੀ ਜ਼ੁਬਾਨ ਤੇ ਨਹੀਂ ਲਿਆਉਣਾ ਚਾਹੀਦਾ ਨਹੀਂ ਤਾਂ ਫਿਰ ਕਿਤੇ ਨਾ ਕਿਤੇ ਉਹ ਤੁਹਾਡੇ ਲਈ ਵੀ ਪ੍ਰੋਬਲਮ ਕ੍ਰੀਏਟ ਕਰੂਗੀ ਤੇ ਦੂਸਰੇ ਲਈ ਵੀ ਕਰੂਗੀ ਤੇ ਲਓ ਫਿਰ ਇੱਧਰ ਜਗਤਾਰ ਢੁੱਡੇ ਕੇ ਹੋਂਗ ਕੋਂਗ ਵਾਲੇ ਕਹਿੰਦੇ ਕਿ ਬਜ਼ਾਰਤ ਦਾ ਜਵਾਬ ਚੁੱਕੀ ਲੱਗਦਾ ਹਾਂ ਤੁਹਾਨੂੰ ਵੀ ਨੀ ਪਤਾ ਗਾ ਇੰਨੇ ਦੁਖੀ ਬਜ਼ਾਰਤ ਦਾ ਮੈਂ ਤਾਂ ਸੋਚਦੀ ਸੀ ਕਿ ਬਜ਼ਾਰਤ ਦਾ ਜਵਾਬ ਆ ਜਿਹੜਾ ਨਾਲ ਹੀ ਠਾਠਾ ਕਰਦੇ ਮੈਸੇਜ ਆ ਜਾਣੇ ਆ ਪਰ ਮੈਂ ਹੈਰਾਨ ਆ ਕਿ ਇੰਨੀ ਸੌਖੀ ਇਹ ਬਜ਼ਾਰਤ ਤਾਂ ਮੈਂ ਪਾਉਂਦੀ ਨੀ ਸੀਗੀ ਕਿ ਵੀ ਇੰਨੀ ਸੌਖੀ ਬਜ਼ਾਰਤ ਹੈ ਤਾਂ ਸਾਰਿਆਂ ਨੂੰ ਆਉਂਦੀ ਹੋਣੀ ਆ ਹਨਾ ਵੈਸੇ ਜੁੱਤੀ ਵੀ ਪੋਸੀਬਲੀ ਹੋ ਸਕਦੀ ਆ ਕਿਉਂਕਿ ਜਦੋਂ ਆਪਾਂ ਪੈਰਾਂ ਵਿੱਚ ਜੁੱਤੀ ਪਾ ਕੇ ਤੁਰਦੇ ਹਾਂ ਤਾਂ ਇੱਕ ਪੈਰ ਅੱਗੇ ਰੱਖਦੇ ਹਾਂ ਤੇ ਦੂਸਰਾ ਨਾਲ ਹੀ ਫਿਰ ਚੱਕਿਆ ਜਾਂਦਾ ਵਾ ਪੋਸੀਬਲੀ ਹਾਂਜੀ ਇਹ ਵੀ ਹੋ ਸਕਦਾ ਵਾ ਤੇ ਕਹਿੰਦੇ ਕਿ ਬਹੁਤੀ ਇਨਸਾਨ ਦਾ ਦਿਮਾਗੀ ਤਵਜ਼ਨ ਨਹੀਂ ਇਹ ਐਸਾ ਹੈ ਕਿ ਕਿਸੇ ਨੂੰ ਦੋਸ਼ ਦੇਖ ਕੇ ਸੌਖਾ ਮਹਿਸੂਸ ਕਰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਇਨਸਾਨ ਦੀ ਫੇਸ ਕਰਨ ਦੀ ਤਾਕਤ ਘਟਾਉਂਦੀਆਂ ਹਨ ਕਹਾਵਤ ਕੀ ਸੀ ਸੋ ਕਹਾਵਤ ਇਹੀ ਐਸੀ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਸ਼ਹਿਰੋਂ ਕੱਢਾਂ ਸੋ ਕਾਫੀ ਹੱਦ ਤੱਕ ਤਾਂ ਜਵਾਬ ਤੁਹਾਡੀਆਂ ਇੰਨਾ ਜੋ ਤੁਸੀਂ ਸਾਨੂੰ ਲਿਖ ਕੇ ਭੇਜਿਆ ਇਹਦੇ ਵਿੱਚ ਹੀ ਆ ਪਰ ਫਿਰ ਵੀ ਮੈਨੂੰ ਪਤਾ ਵਾ ਕਿ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਬਹੁਤ ਹੀ ਦਰੁਸਤ ਕਰਕੇ ਉਸਦਾ ਜਵਾਬ ਸਾਨੂੰ ਭੇਜ ਸਕਦੇ ਹੋ ਸੋ ਜ਼ਰੂਰ ਹਨਾ ਜੇ ਹੋ ਸਕੇ ਤਾਂ ਭਾਜੀ ਜ਼ਰੂਰ ਭੇਜਣਾ ਤੇ ਬਾਕੀ ਹੁਣ ਬਜ਼ਾਰਤ ਆ ਜਿਹੜੀ ਉਹ ਮੈਂ ਹੀ ਦੱਸ ਦਿੰਦੀ ਆ ਕਿਉਂਕਿ ਮੈਂ ਹੈਰਾਨ ਆ ਕਿ ਕਿਸੇ ਨੂੰ ਬਜ਼ਾਰਤ ਦਾ ਜਵਾਬ ਨੀ ਪਤਾ ਹਨਾ ਬੜੀ ਹੈਰਾਨ ਹੋਈ ਅੱਜ ਤਾਂ ਏਦਾਂ ਕਿਹਾ ਸਕਦੇ ਨਾ ਹੁਣ ਜਦੋਂ ਆਪਾਂ ਕਿਸੇ ਨੂੰ ਕੁਛ ਕਹਿਣਾ ਹੋਵੇ ਹੈ ਤੂੰ ਏਦਾਂ ਕੀਤਾ ਅੱਛਾ ਤੂੰ ਏਦਾਂ ਕੀਤਾ ਤੇਰੇ ਤੋਂ ਕਿਵੇਂ ਹੋ ਗਿਆ ਲੈ ਤੂੰ ਏਦਾਂ ਕਰ ਹੀ ਨੀ ਸਕਦਾ ਸੀ ਹਨਾ ਸੋ ਆਪਾਂ ਏਦਾਂ ਕਹਿੰਦੇ ਹੁੰਦੇ ਸੋ ਇਸ ਲਈ ਮੈਂ ਵੀ ਅੱਜ ਕਹਿੰਦੀ ਹੈ ਬਜ਼ਾਰਤ ਦਾ ਜਵਾਬ ਹੀ ਨੀ ਪਤਾ ਕਿਸੇ ਨੂੰ ਇੰਨੀ ਸੌਖੀ ਬਜ਼ਾਰਤ ਬਾਹਲੀ ਹੋਈ ਸੌਖੀ ਸੀ ਚੱਲ ਕੋਈ ਨਾ ਨਹੀਂ ਪਤਾ ਤਾਂ ਆਪਾਂ ਇੱਕ ਦੋ ਮਿੰਟ ਹੋਰ ਵੇਟ ਕਰ ਲੈਂਦੇ ਹਾਂ ਕੀ ਪਤਾ ਕਿਸੇ ਨੂੰ ਚੇਤਾ ਆ ਹੀ ਜਾਵੇ ਹਨਾ ਚਲੋ ਕੋਈ ਗੱਲ ਨੀ ਜੀ ਫਿਰ ਹਨਾ ਆਪਾਂ ਉਹਨਾਂ ਚਿਰ ਤੁਹਾਨੂੰ ਇੱਕ ਗਾਣਾ ਸੁਣਾਉਂਦੇ ਹਾਂ ਤੇ ਉਹਨਾਂ ਚਿਰ ਆਪਾਂ ਵੇਟ ਕਰਦੇ ਹਾਂ ਜੇ ਕਿਸੇ ਨੂੰ ਬਜ਼ਾਰਤ ਦਾ ਜਵਾਬ ਪਤਾ ਹੋਇਆ ਨਹੀਂ ਤਾਂ ਫਿਰ ਗਾਣੇ ਤੋਂ ਬਾਅਦ ਮੈਂ ਤਾਂ ਦੱਸ ਹੀ ਦੇਣਾ ਵਾ ਤੇ ਫਿਰ ਤੁਸੀਂ ਕਹਿਣਾ ਓਹੋ ਆਹ ਜਵਾਬ ਸੀ ਬੜਾ ਹੀ ਸੌਖਾ ਸੀ ਇਹ ਤਾਂ ਮੈਨੂੰ ਪਤਾ ਸੀ ਲਓ ਜੀ ਫਿਰ ਸੁਣਦੇ ਹਾਂ ਕਿ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ
महीना चढ़िया बरसातां चालू हो गईयां सौन महीना चढ़िया बरसातां चालू हो गईयां तेरे मेरे मिलन वालियां तेरे मेरे मिलन वालियां रातां चालू हो गईयां सौन महीना चढ़िया बरसातां चालू हो गईयां सौन महीना चढ़िया बरसातां चालू हो गईयां जद कनिया दी पूर पवे इस वेले क्यों सोना मैथों दूर रवे किण मिण जद कनिया दी पूर पवे इस वेले क्यों सोना सजन दूर रवे पौरिया ते कलिया दिया भी पौरिया ते कलिया दिया भी मुलाकातां चालू हो गईयां सौन महीना चढ़िया बरसातां चालू हो गईयां सौन महीना चढ़िया बरसातां चालू हो गईयां ਆਉਣ ਵਸਲ ਦੀਆਂ ਕੜੀਆਂ ਵੇ ਪਿੰਨ ਮਿਲਿਆ ਕਿਤੇ ਲੰਘ ਨਾ ਜਾਵਣ ਛੜੀਆਂ ਵੇ ਛੇਤੀ ਛੇਤੀ ਆਉਣ ਵਸਲ ਦੀਆਂ ਕੜੀਆਂ ਵੇ ਉਹ ਪਿੰਨ ਮਿਲਿਆ ਕਿਤੇ ਲੰਘ ਨਾ ਜਾਵਣ ਛੜੀਆਂ ਵੇ ਕੀ ਆਉਣਾ ਫਿਰ ਜਦ ਤੱਤੀਆਂ ਕੀ ਆਉਣਾ ਫਿਰ ਜਦ ਤੱਤੀਆਂ ਪਰ ਬਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਵਿੱਚ ਲੁਹਾਰ ਕੇ ਨਿਮਿਆ ਇਹੋ ਹੀ ਚਾਹ ਮੈਨੂੰ ਆ ਕੇ ਆਪਣੀ ਬੁੱਕਲ ਵਿੱਚ ਲੁਕਾ ਮੈਨੂੰ ਵਿੱਚ ਲੁਹਾਰ ਕਨਮਿਆ ਇਹੋ ਹੀ ਚਾਹ ਮੈਨੂੰ ਆ ਕੇ ਆਪਣੀ ਬੁੱਕਲ ਵਿੱਚ ਲੁਕਾ ਮੈਨੂੰ ਰੱਬ ਮਿਲ ਜਾਣਾ ਜਦੋਂ ਬਡਾਲੀ ਰੱਬ ਮਿਲ ਜਾਣਾ ਜਦੋਂ ਬਡਾਲੀ ਬਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ
ਲਓ ਜੀ ਲਖਵਿੰਦਰ ਬਡਾਲੀ ਦੀ ਆਵਾਜ਼ ਦੇ ਵਿੱਚ ਗਾਣਾ ਸੁਣ ਰਹੇ ਸੀ ਤੁਸੀਂ ਬਰਸਾਤਾਂ ਚਾਲੂ ਹੋ ਗਈਆਂ ਹਨਾ ਸੌਣ ਮਹੀਨਾ ਚੜਿਆ ਬਰਸਾਤਾਂ ਚਾਲੂ ਹੋ ਗਈਆਂ ਤੇਰੇ ਮੇਰੇ ਮਿਲਣ ਦੀਆਂ ਬਰਸਾਤਾਂ ਚਾਲੂ ਹੋ ਗਈਆਂ ਪਰ ਕੀ ਕਹਿੰਦੇ ਹੁੰਦੇ ਆ ਨਾ ਕਿ ਕਹਿੰਦੇ ਗੁਜ਼ਰ ਗਿਆ ਅੱਜ ਦਾ ਦਿਨ ਵੀ ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰ੍ਹਾਂ ਨਾ ਸਾਨੂੰ ਫੁਰਸਤ ਮਿਲੀ ਤੇ ਨਾ ਉਹਨੂੰ ਖਿਆਲ ਆਇਆ ਧਿਆਨ ਨਾ ਹਨਾ ਤੇ ਲਓ ਜੀ ਫਿਰ ਹੁਣ ਇੱਧਰ ਕੁਲਦੀਪ ਸਿੰਘ ਸੰਧੂ ਕਹਿੰਦੇ ਕਿ ਹੇ ਸਿਸਟਰ ਟੂਡੇ ਇਜ਼ ਮਾਈ ਬਰਥਡੇ ਕੈਨ ਯੂ ਪਲੀਜ਼ ਪਲੇ ਐਨੀ ਸੌਂਗ ਥੈਂਕ ਯੂ ਹਾਂਜੀ ਕੁਲਦੀਪ ਜੀ ਸਾਡੇ ਵੱਲੋਂ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਤੇ ਮਨ ਦੀ ਹਰ ਮੁਰਾਦ ਪੂਰੀ ਕਰੇ ਤੇ ਗਾਣਾ ਤੁਸੀਂ ਕਿਹਾ ਸੀ ਗਾਣਾ ਅਸੀਂ ਤੁਹਾਨੂੰ ਜ਼ਰੂਰ ਸੁਣਾਵਾਂਗੇ ਤੇ ਇਹ ਆਪਾਂ ਛੱਡ ਦਿੰਦੇ ਹਾਂ ਸਰਬਜੀਤ ਭਾਜੀ ਤੇ ਕਿ ਤੁਹਾਨੂੰ ਬਰਥਡੇ ਦਾ ਕਿਹੜਾ ਗਾਣਾ ਸੁਣਾਉਂਦੇ ਆ ਤੇ ਅੱਗੇ ਗੁਰਦੀਪ ਸਿੰਘ ਗੁਰਦੀਪ ਸਿੰਘ ਪਹਿਲਾਂ ਤਾਂ ਉਹਨਾਂ ਨੇ ਦੁਨੀਆਂ ਦਾ ਸਾਰਿਆਂ ਤੋਂ ਵਧੀਆ ਮੈਸੇਜ ਭੇਜਿਆ ਹਨਾ ਅਕਾਂ ਉਹ ਹਜੇ ਮੈਂ ਦੱਸ ਦਿੰਦੀ ਕਿਹੜਾ ਭੇਜਿਆ ਬਾਅਦ ਚ ਦੱਸੂਗੀ ਤੇ ਦੂਸਰਾ ਹੁਣ ਫੋਟੋਆਂ ਪਤਾ ਨੀ ਕਿੱਥੋਂ ਲੈ ਕੇ ਆਉਂਦੇ ਆ ਉਹ ਜਲੰਧਰ ਦੇ ਵਿੱਚ ਵਿਚਾਰਾ ਮੁਸੀਬਤ ਦਾ ਮਾਰਿਆ ਹੋਇਆ ਨਾ ਟਾਈਗਰ ਆ ਗਿਆ ਸੀਗਾ ਹਨਾ ਤੇ ਉਹ ਲੋਕਾਂ ਨੇ ਉਹਦੀ ਉਹ ਰੇਲ ਬਣਾਈ ਮੈਂ ਕਹਿੰਦੀ ਉਹ ਵਿਚਾਰਾ ਭਜਾਇਆ ਮੈਂ ਕਹਿੰਦੀ ਉਹ ਸੋਚਦਾ ਹੋ ਵੀ ਹਾਏ ਹੋਏ ਰੱਬਾ ਕਿੱਥੇ ਫਸ ਗਿਆ ਹਨਾ ਤੇ ਹੁਣ ਕਹਿੰਦੇ ਉਹੀ ਫੋਟੋ ਕਰਕੇ ਭੇਜੀ ਆ ਵਿਚਾਰੇ ਇੱਕ ਦਰਖਤ ਦੇ ਉੱਪਰ ਟੰਗਿਆ ਜਿਹਾ ਹੋਇਆ ਵਾ ਤੇ ਉਹ ਥੱਲੇ ਵਰਡਿੰਗ ਲਿਖੀ ਆ ਕਹਿੰਦਾ ਹੁਣ ਨੀ ਜਾਣਾ ਜਲੰਧਰ ਬਾਲਾ ਭਜਾਉਂਦੇ ਆ ਭਜਾਉਣਾ ਤਾਂ ਹੈਗਾ ਹੀ ਸੀ ਇੱਦਾਂ ਦਾ ਉਹ ਇੱਕ ਕਹਾਵਤ ਹੋਰ ਵੀ ਬੰਦੇ ਹੁੰਦੇ ਨਾ ਕਹਿੰਦੇ ਕਿ ਕਿਸੇ ਦੇ ਨਾ ਪਿੰਡ ਦੇ ਵਿੱਚ ਚੜੇਲ ਆ ਗਈ ਤੇ ਲੋਕਾਂ ਨੇ ਉਹਦੇ ਨਾ ਨੌ ਦੇਖ ਦੇਖ ਕੇ ਉਹ ਮਾਰਤੀ ਵੀ ਹੈ ਇਹ ਚੜੇਲ ਆ ਇਹਦੇ ਏਡੇ ਏਡੇ ਨਹੁੰ ਆ, ਇਹਦੇ ਏਡਾ ਦੇ ਵਾਲ ਆ, ਤੇ ਉਹ ਵੀ ਵਿਚਾਰਾ ਇਸੇ ਤਰ੍ਹਾਂ ਹੀ ਫਸ ਗਿਆ ਕਿ ਉਹ ਰੱਬਾ ਕਿੱਥੇ ਫਸ ਗਿਆ ਮੈਂ, ਉਦੋਂ ਤਾਂ ਮੈਂ ਆਪਦੀ ਦੁਨੀਆਂ ਦੇ ਵਿੱਚ ਹੀ ਚੰਗਾ ਸੀ ਹਨਾ। ਤੇ ਕਹਿੰਦੇ ਕੱਲ ਰੋਜ਼ ਡੇ ਸੀ ਤੇ ਲੁਧਿਆਣੇ ਬਹੁਤ ਮੀਂਹ ਪਿਆ ਜਿਸ ਕਰਕੇ ਆਸ਼ਕ ਦਾ ਪਹਿਲਾ ਨਰਾਤਾ ਖਰਾਬ ਗਿਆ, ਤੇ ਬਾਕੀ ਕਹਿੰਦੇ ਅੱਜ ਦੇਖਦੇ ਕੀ ਬਣਦਾ। ਲਓ ਜੀ ਫਿਰ ਕੱਲ ਦੀ ਇਹਨਾਂ ਨੇ ਲੇਟੈਸਟ ਨਿਊਜ਼ ਦਿੱਤੀ ਆ ਵੀ ਲੁਧਿਆਣੇ ਦੇ ਵਿੱਚ ਮੀਂਹ ਪਿਆ ਸੀ ਜਿਹਦੇ ਕਰਕੇ ਪਹਿਲਾ ਨਰਾਤਾ ਤਾਂ ਖਰਾਬ ਹੋ ਗਿਆ ਹਨਾ। ਚਲੋ ਤਾਂ ਲੁਧਿਆਣੇ ਵਾਲਿਆਂ ਦੀ ਗੱਲ ਸੀ, ਆਸਟ੍ਰੇਲੀਆ ਵਾਲਿਆਂ ਦੀ ਵੀ ਸੁਣਾ ਦੋ ਕੀ ਹਿਸਾਬ ਕਿਤਾਬ ਰਿਹਾ। ਗੁਰਦੀਪ ਜੀ ਹਨਾ ਬਹੁਤ ਜਾਣਕਾਰੀ ਹੁੰਦੀ ਹੈ ਸਾਰਿਆਂ ਨੂੰ। ਤੇ ਇੱਧਰ ਆਸ਼ ਮੱਲੀ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਕਹਿੰਦੇ ਸ਼ੋ ਵਧੀਆ ਚੱਲਦਾ ਵਾ ਤੇ ਗਾਣਾ ਸੁਣਾ ਦੋ ਕਮਲ ਸ਼ੀਰ ਦਾ, ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀ ਆ। ਥੈਂਕਸ, ਕਿਆ ਬਾਤਾਂ ਜੀ, ਹੋਰ ਵਧੀਆ ਗੱਲ ਆ ਨਾ, ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀ ਆ। ਸੋ ਜ਼ਿੰਦਗੀ ਸਾਰਿਆਂ ਨੂੰ ਵਧੀਆ ਲੱਗਦੀ ਆ, ਬਸ ਬੰਦੇ ਨੂੰ ਜਿਉਣਾ ਆਉਣਾ ਚਾਹੀਦਾ। ਖੂਬ ਆਇਆ ਕਰੋ, ਸੁਣੀ ਹੁਣੀ ਕਰਿਆ ਕਰੋ ਇੱਕ ਦੂਜੇ ਨਾਲ ਹਨਾ, ਮਿਲ ਵਰਤਨ ਵੀ ਵਧੀਆ ਰਹਿੰਦਾ ਵਾ। ਤੇ ਬਾਕੀ ਮੱਲੀ ਜੀ ਤੁਹਾਡੇ ਤਾਂ ਯਾਰ ਦੋਸਤੀ ਬੜੇ ਵਧੀਆ ਨੇ, ਸਾਰੇ ਵਧੀਆ ਨੇ ਹਨਾ। ਤੇ ਬਾਕੀ ਤੁਸੀਂ ਤੇ ਗੁਰਦੀਪ ਨੇ ਰਲ ਮਿਲ ਕੇ ਕਮਲ ਨੂੰ ਤਾਂ ਬੇਚਾਰੇ ਨੂੰ ਭਜਾਤਾ, ਹੁਣ ਤਾਂ ਉਹ ਪਹੁੰਚਿਆ ਹੀ ਨੀ ਪ੍ਰੋਗਰਾਮ ਚ ਕਦੇ, ਪਤਾ ਨੀ ਉਹਨੂੰ ਕੀ ਕਿਹਾ, ਪਤਾ ਨੀ ਉਹਦੇ ਘਰੋਂ ਹੀ ਗਾਲਾਂ ਗੁਲਾਂ ਪਵਾਤੀ ਹਨਾ। ਉਹ ਦੱਸੀ ਤਾਂ ਜਾਂਦੇ ਰਹਿੰਦੇ ਹੁੰਦੇ ਸੀ ਵੀ ਕਮਲ ਨੂੰ ਜਿਹੜੇ ਗਾਣੇ ਡੈਡੀਕੇਟ ਕਰਦੇ ਹੁੰਦੇ ਸੀ, ਹੁਣ ਘਰ ਵਾਲੀ ਨੇ ਸੁਣ ਲਿਆ ਹੋਣਾ ਕਿਸੇ ਦਿਨ, ਤੇ ਫਿਰ ਹੁਣ ਘਰ ਵਾਲੀ ਨੇ ਤਾਂ ਫਿਰ ਛਾਣਬੀਣ ਕਰਨੀ ਹੋਈ ਸੀਗੀ, ਤੇ ਫਿਰ ਕਮਲ ਨਾਲ ਤਾਂ ਉਹੀ ਗੱਲ ਹੋਈ ਵੀ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਸ਼ਹਿਰੋਂ ਕੱਢੂ। ਗੱਲ ਹੁਣ ਤੁਹਾਡੇ ਮੂੰਹ ਚੋਂ ਨਿਕਲੀ ਸੀ ਤੇ ਸ਼ਹਿਰੋਂ ਕਮਲ ਨੂੰ ਕਢਾਤਾ ਹਨਾ ਪ੍ਰੋਗਰਾਮ ਦੇ ਵਿੱਚੋਂ ਮੀਨਸ। ਚਲੋ ਕੋਈ ਗੱਲ ਨੀ ਜੀ, ਇਹ ਤਾਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ, ਬਾਕੀ ਹੁਣ ਤੁਸੀਂ ਆਪੇ ਉਹਨੂੰ ਵਾਪਸ ਲੈ ਕੇ ਆਉਂਗੇ ਹੁਣ ਜੇ ਤੁਸੀਂ ਗੱਲ ਕੀਤੀ ਆ ਹਨਾ। ਤੇ ਲਓ ਫਿਰ ਆਪਾਂ ਗਾਣਾ ਵੀ ਸੁਣ ਲੈਂਦੇ ਹਾਂ, ਤੇ ਗਾਣੇ ਦੇ ਨਾਲ ਨਾਲ ਬਸ ਹੁਣ ਪ੍ਰੋਗਰਾਮ ਦੇ ਵਿੱਚ ਟਾਈਮ ਵੀ ਖਤਮ ਹੋਣ ਵਾਲਾ ਵਾ, ਤੇ ਗਾਣੇ ਤੋਂ ਬਾਅਦ ਫਿਰ ਆਪਾਂ ਦੱਸ ਦਈਏ ਤੁਹਾਨੂੰ ਅੱਜ ਦੀ ਬੁਝਾਰਤ ਦਾ ਜਵਾਬ, ਤੇ ਜਿਹੜੀ ਆਪਾਂ ਗੱਲ ਕੀਤੀ ਸੀਗੀ, ਕਹਾਵਤ ਪਾਈ ਸੀ ਕਿ ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਸ਼ਹਿਰੋਂ ਕੱਢੂ, ਉਹ ਤਾਂ ਮੈਂ ਗੱਲਾਂ ਵਿੱਚ ਤੁਹਾਨੂੰ ਸਾਰਾ ਜਵਾਬ ਦੱਸ ਹੀ ਚੁੱਕੀ ਹਾਂ। ਤੇ ਪਰ ਫਿਲਹਾਲ ਇੱਕ ਗਾਣਾ ਸੁਣਦੇ ਹਾਂ, ਤੇ ਗਾਣੇ ਤੋਂ ਬਾਅਦ ਤੁਹਾਨੂੰ ਬੁਝਾਰਤ ਦੱਸਾਂਗੇ, ਤੇ ਫਿਰ ਗਾਣਾ ਇੱਕ ਹੋਰ ਛੱਡ ਕੇ ਜਾਊਂਗੀ ਵਧੀਆ ਜਿਹਾ, ਤੁਸੀਂ ਵੀ ਸਾਰੇ ਵੀਕਐਂਡ ਇੰਜੋਏ ਕਰਿਓ, ਪਰ ਫਿਲਹਾਲ ਇੱਕ ਗੀਤ।
ਆਥਣ ਦਾ ਵੇਲਾ ਹੋਵੇ ਵੀਕ ਐਂਡ ਦਾ, ਵੀਕ ਐਂਡ ਦਾ ਉਹ ਯਾਰ ਬੇਲੀ ਆਇਆ ਹੋਵੇ ਨਵਾਂ ਪਿੰਡ ਦਾ, ਆਥਣ ਦਾ ਵੇਲਾ ਹੋਵੇ ਵੀਕ ਐਂਡ ਦਾ ਨਵਾਂ ਪਿੰਡ ਵੱਲੋਂ ਚੱਲਦੀ ਹੁਲਾਰੇ ਦਿੰਦੀਆਂ, ਉਦੋਂ ਤੇਰੇ ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀਆਂ, ਉਦੋਂ ਤੇਰੇ
ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀਆਂ,
ਨਜ਼ਾਰੇ ਦਿੰਦੀਆਂ ਉਦੋਂ ਫਿਰ ਬਿਨਾਂ ਮੰਗੇ ਬਾਪੂ ਜੇ ਬੁਲਟ ਲੈ ਦੇਵੇ, ਐਡਾ ਸ਼ੇਰਾ ਕੈਮ ਕੇਰਾ ਦਿਲੋਂ ਕਹਿ ਦੇਵੇ, ਦਿਲੋਂ ਕਹਿ ਦੇਵੇ ਮੰਗੇ ਬਾਪੂ ਜੇ ਬੁਲਟ ਲੈ ਦੇਵੇ, ਹੈਗਾ ਸ਼ੇਰਾ ਕੈਮ ਕਿਹੜਾ ਦਿਲੋਂ ਕਹਿ ਦੇਵੇ ਬੇਬੇ ਘਾਟੇ ਵੱਧ ਕੂਰ ਯਾਦ ਸਾਰੇ ਦਿੰਦੀਆਂ, ਉਦੋਂ ਫਿਰ ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀਆਂ, ਉਦੋਂ ਫਿਰ
ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀਆਂ, ਉਦੋਂ ਫਿਰ
ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀਆਂ, ਉਦੋਂ ਫਿਰ ਸੱਟੇ ਵੀ ਜਾ ਜਸ ਪਾਉਸ ਲੱਗ ਜਾਏ, ਬਿਨਾਂ ਅੰਗਰੇਜ਼ੀ ਦੇ ਕੋ ਹੱਲ ਲੱਭ ਜਾਏ, ਪਹਿਲੀ ਸੱਟੇ ਵੀ ਜਾ ਜਸ ਪਾਉਸ ਲੱਗ ਜਾਏ, ਨਾਲ ਵਿੱਚ ਪਰਦੇਸ ਦੇ ਸਹਾਰੇ ਦਿੰਦੀਆਂ, ਉਦੋਂ ਫਿਰ ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀਆਂ, ਉਦੋਂ ਫਿਰ
ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀਆਂ, ਉਦੋਂ ਫਿਰ
ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀਆਂ, ਉਦੋਂ ਫਿਰ ਕਿੱਲਰ ਆਫ
ਜ਼ਿੰਦਗੀ ਨਜ਼ਾਰੇ ਦਿੰਦੀ ਆ ਉਦੋਂ ਫਿਰ
ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀ ਆ ਉਦੋਂ ਫਿਰ
ਗੱਭਰੂ ਨੂੰ ਜ਼ਿੰਦਗੀ ਨਜ਼ਾਰੇ ਦਿੰਦੀ ਆ ਉਦੋਂ ਫਿਰ
ਹਾਂਗਕਾਂਗ ਵਾਲੇ ਕਹਿੰਦੇ ਕਿ ਜਦੋਂ ਗੱਲ ਸਿਰਫ ਗੱਲ ਹੁੰਦੀ ਆ ਉਦੋਂ ਕੋਈ ਖਤਰਾ ਨੀ ਹੁੰਦਾ ਕਿਉਂਕਿ ਉਸ ਸਮੇਂ ਇਨਸਾਨ ਦੀ ਭਾਵਨਾ ਗਲਤ ਨੀ ਹੁੰਦੀ ਪਰ ਗੱਲ ਚੁਗਲੀ ਬਣ ਜਾਂਦੀ ਆ ਉਦੋਂ ਭਾਵਨਾ ਬਦਲ ਜਾਂਦੀ ਆ ਤੇ ਉਹ ਨੁਕਸਾਨ ਕਰਦੀ ਆ ਬੁਜ਼ਾਰਤ ਦਾ ਜਵਾਬ ਜੁੱਤੀ ਤਾਂ ਕਿਹਾ ਸੀ ਪਰ ਪੈਰ ਵਿੱਚ ਕਹਿੰਦੇ ਭਾਈ ਜੁੱਤੀ ਇੱਕ ਪੈਰ ਦੂਸਰੇ ਪੈਰ ਨੂੰ ਇਹੀ ਕਹਿੰਦਾ ਕਿ ਚੱਲ ਮੈਂ ਆਇਆ ਪੈਰ ਕਹਿੰਦੇ ਉਹ ਵੀ ਠੀਕ ਹੈ ਹਾਂਜੀ ਬਿਲਕੁਲ ਮੈਂ ਪਹਿਲਾਂ ਵੀ ਕਿਹਾ ਸੀ ਕਿ ਹਾਂਜੀ ਤੁਹਾਡਾ ਜਵਾਬ ਸਹੀ ਹੈਗਾ ਪਰ ਜਿਹੜੀ ਕਿ ਜੁਗਾ ਜਗੰਤਰਾ ਤੋਂ ਇਸ ਬੁਝਾਰਤ ਦਾ ਜਵਾਬ ਚੱਲਿਆ ਵਾ ਉਹ ਮੈਨੂੰ ਹਜੇ ਤੱਕ ਕਿਸੇ ਨੇ ਨੀ ਦੱਸਿਆ ਪਰ ਇਹਦਾ ਜਿਹੜਾ ਜਵਾਬ ਆ ਹਾਂਜੀ ਭਾਜੀ ਜੁੱਤੀ ਵੀ ਸਹੀ ਆ ਜੇ ਆਪਾਂ ਦੇਖੀਏ ਕਿਉਂਕਿ ਇੱਕ ਪੈਰ ਅੱਗੇ ਤੇ ਦੂਸਰਾ ਪੈਰ ਪਿੱਛੇ ਹੁੰਦਾ ਵਾ ਤੇ ਇੱਕ ਪੈਰ ਆਪਾਂ ਪਲੰਘ ਅੱਗੇ ਪੱਟਦੇ ਆ ਤੇ ਫਿਰ ਦੂਸਰਾ ਪੈਰ ਰੱਖਦੇ ਆ ਸੋ ਇਹ ਵੀ ਬਿਲਕੁਲ ਸਹੀ ਆ ਤੇ ਬਾਕੀ ਕਹਿੰਦੇ ਕੁੜੀਏ ਮੇਰਾ ਗੀਤ ਸੁਣਾ ਦਿਓ ਹਵਾਵਾਂ ਗੀਤ ਤੋਂ ਬਿਨਾਂ ਤੁਸੀਂ ਹੋਰ ਕਿਹੜਾ ਗੀਤ ਸੁਣਨਾ ਦੱਸ ਦੋ ਪਰ ਹਵਾਵਾਂ ਗਾਣਾ ਵੀ ਬਹੁਤ ਸੋਹਣਾ ਵਾ ਤੇ ਮੈਨੂੰ ਤਾਂ ਕੋਈ ਪ੍ਰੋਬਲਮ ਨੀ ਆ ਸਰਬਜੀਤ ਭਾਜੀ ਪਿੱਛੋਂ ਕਹੀ ਜਾਂਦੇ ਆ ਫੇਰ ਕਹਿ ਦੋਗੇ ਗੱਲ ਕਹਿੰਦੀ ਮੈਨੂੰ ਮੂੰਹ ਕੱਢ ਮੈਂ ਤੈਨੂੰ ਸ਼ਹਿਰੋਂ ਕੱਢਾ ਹੁਣ ਮੈਂ ਕਹਾਂ ਜੇ ਸਰਬਜੀਤ ਭਾਜੀ ਕਹਿੰਦੇ ਮੈਂ ਨੀ ਲਾਉਣਾ ਫੇਰ ਤੁਸੀਂ ਕਹਿਣਾ ਕੁੜੀਏ ਮੇਰਾ ਗੀਤ ਨੀ ਲਾਇਆ ਬਣ ਗਈ ਨਾ ਕਹਾਵਤ ਵਾਲੀ ਗੱਲ ਹੀ ਤੇ ਹੁਣ ਭਾਜੀ ਪਿੱਛੋਂ ਕਹੀ ਜਾਂਦੇ ਨਹੀਂ ਨਹੀਂ ਮੈਂ ਗਾਣਾ ਲਾ ਦੂੰਗਾ ਹਨਾ ਮਤਲਬ ਉਹ ਕਹਿੰਦੇ ਗੱਲ ਮੂੰਹ ਚੋਂ ਨੀ ਕੱਢਣੀ ਹਨਾ ਮਜ਼ਾਕ ਕਰਦੀ ਸੀ ਭਾਜੀ ਤੇ ਸਰਬਜੀਤ ਭਾਜੀ ਤਾਂ ਕੋਈ ਚੱਕਰ ਹੀ ਨੀ ਜੀ ਤੁਸੀਂ ਫਰਮਾਇਸ਼ ਕਰੋ ਜਿੰਨੇ ਗਾਣਿਆਂ ਦੀ ਮਰਜ਼ੀ ਤੇ ਉਹ ਤਿਆਰ ਵਾਰ ਤਿਆਰ ਬੈਠੇ ਆ ਗਾਣੇ ਲਾਉਣ ਦੇ ਲਈ ਵੀ ਤੇ ਗਾਣਾ ਆਪਾਂ ਭਾਜੀ ਤੁਹਾਡਾ ਤੁਹਾਨੂੰ ਜਰੂਰ ਸੁਣਾਵਾਂਗੇ ਤੇ ਲਓ ਫਿਰ ਹੁਣ ਆਪਾਂ ਤੇ ਕੁਲਦੀਪ ਸਿੰਘ ਸੰਧੂ ਥੈਂਕ ਯੂ ਕਹਿ ਰਹੇ ਆ ਕੋਈ ਗੱਲ ਨੀ ਜੀ ਆਪਦਾ ਜਨਮ ਦਿਨ ਖੂਬ ਇੰਜੋਏ ਕਰੋ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ ਦੇ ਵਿੱਚ ਰਹੋ ਹਮੇਸ਼ਾ ਇਹੀ ਕਹਾਂਗੇ ਤੇ ਹਮੇਸ਼ਾ ਪਰਿਵਾਰ ਦਾ ਹਿੱਸਾ ਬਣੇ ਰਹੋ ਹੱਸਦੇ ਵਸਦੇ ਰਹੋ ਤੇ ਜਵਾਨੀਆਂ ਮਾਣੋ ਤੇ ਲਓ ਜੀ ਫਿਰ ਹੁਣ ਆਪਾਂ ਗੁਰਦੀਪ ਤਾਂ ਚਲਾ ਗਿਆ ਕੱਲ ਕਹਿੰਦੇ ਰੋਜ਼ ਡੇ ਸੀ ਉਹ ਤਾਂ ਚਲੋ ਹੋ ਗਿਆ ਤੇ ਅੱਜ ਦਾ ਪਤਾ ਨੀ ਕਿਹੜਾ ਦਿਨ ਆ ਦਿਨ ਤਾਂ ਮੈਨੂੰ ਵੀ ਨੀ ਪਤਾ ਹੈਗਾ ਲੱਗ ਜੂ ਪਤਾ ਹਨਾ ਜਿੱਦਾਂ ਕੱਲ ਦੀ ਲੇਟੈਸਟ ਨਿਊਜ਼ ਆਪਣੇ ਕੋਲ ਪਹੁੰਚ ਹੀ ਗਈ ਆ ਵੀ ਲੁਧਿਆਣੇ ਵਿੱਚ ਬਾਹਲਾ ਜਿਆਦਾ ਮੀਂਹ ਪੈ ਗਿਆ ਤੇ ਅੱਜ ਦਾ ਕੀ ਹਿਸਾਬ ਕਿਤਾਬ ਆ ਉਹ ਫਿਰ ਹਨਾ ਕੱਲ ਦੇ ਪ੍ਰੋਗਰਾਮ ਚ ਪਤਾ ਲੱਗ ਜੂ ਨਹੀਂ ਫਿਰ ਦਿਲ ਵਾਲੀ ਗੱਲ ਵਿੱਚ ਸਿੱਧੂ ਭਾਜੀ ਨੇ ਤਾਂ ਪੂਰੇ ਹਫ਼ਤੇ ਦੇ ਸਾਰੇ ਦਿਨ ਸੈਲੀਬ੍ਰੇਟ ਕਰਾਈ ਦਿੰਦੇ ਆ ਹਨਾ ਚਲੋ ਕੋਈ ਗੱਲ ਨੀ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਵੀ ਖੂਬ ਗੱਲਾਂ ਬਾਤਾਂ ਬਣਦੀਆਂ ਵਾ ਤੇ ਬਹੁਤ ਕਰਦੇ ਵੀ ਆ ਗੱਲਾਂ ਬਾਤਾਂ ਤੇ ਬਾਕੀ ਜੇ ਕੋਈ ਕਥਾ ਰਹਿ ਗਈ ਤਾਈ ਨੂੰ ਮਾੜਾ ਜਿਹਾ ਮੈਸੇਜ ਕਰ ਦਿਓ ਆਹ ਵੈਲੈਂਟਾਈਨ ਡੇ ਦਾ ਤਾਈ ਨੇ ਸਾਰੇ ਦਿਨ ਹੀ ਐਕਸਪਲੇਨ ਕਰ ਦੇਣਾ ਤੇ ਨਾਲੇ ਬੜੀ ਸੋਹਣੀ ਐਕਸਪਲੇਨੇਸ਼ਨ ਦਿੰਦੇ ਆ ਤੇ ਨਾਲੇ ਦੇਖਿਓ ਕਿੰਨੇ ਸੋਹਣੇ ਸੋਹਣੇ ਗੱਲਾਂ ਵੀ ਸੁਣਾਉਣਗੇ ਤੇ ਗਿਫਟ ਵੀ ਦੇਣਗੇ ਹਨਾ ਚਲੋ ਕੋਈ ਗੱਲ ਨੀ ਉਹ ਤਾਂ ਅੱਜ ਹੀ ਆ ਕਰ ਦਿਓ ਮੈਸੇਜ ਜੇ ਕਿਸੇ ਨੂੰ ਪਤਾ ਨੀ ਹੈਗਾ ਕਿ ਕਿਹੜਾ ਕਿਹੜਾ ਦੇਣ ਆ ਤਾਈ ਨੇ ਆਪੇ ਸਮਝਾ ਦੇਣਾ ਵਾ ਤੇ ਲਓ ਜੀ ਫਿਰ ਹੁਣ ਆਪਾਂ ਪ੍ਰੋਗਰਾਮ ਵੀ ਹੁਣ ਖਤਮ ਕਰੀਏ ਟਾਈਮ ਜਿਹੜਾ ਹੋ ਚੁੱਕਾ ਵਾ ਤੇ ਬਜ਼ਾਰਤ ਦਾ ਜਵਾਬ ਮੈਂ ਤੁਹਾਨੂੰ ਦੱਸਦਾ ਕਿ ਤੂੰ ਚੱਲ ਮੈਂ ਆਇਆ ਦਰਵਾਜ਼ਾ ਵੱਡੇ ਗੇਟ ਦੇਖੇ ਸੀ ਨਾ ਪਹਿਲਾਂ ਹੁਣ ਤਾਂ ਚਲੋ ਇੱਕ ਦਰਵਾਜ਼ਾ ਜਿਹਾ ਲੱਗ ਜਾਂਦਾ ਕੱਲਾ ਸਿੰਗਲ ਗੇਟ ਹੀ ਹੁੰਦਾ ਵਾ ਪਹਿਲਾਂ ਦੋ ਹੁੰਦੇ ਸੀਗੇ ਪਹਿਲਾਂ ਇੱਕ ਵਾਲੇ ਦਰਵਾਜ਼ੇ ਨੂੰ ਏਦਾਂ ਧੱਕਾ ਜਿਹਾ ਦੇ ਕੇ ਗਾਹ ਨੂੰ ਕਰਦੇ ਸੀ ਤੇ ਫਿਰ ਨਾਲ ਹੀ ਦੂਸਰੇ ਪਾਸੇ ਜਾਂਦੇ ਸੀ ਸੋ ਮੋਸਟਲੀ ਇਹ ਜਿਹੜੀ ਪਹਿਲਾਂ ਦਾ ਟਾਈਮ ਆ ਪੁਰਾਣਾ ਜਾਣੀ ਕਿ ਸਾਡੇ ਟਾਈਮ ਦੇ ਵਿੱਚ ਜਦੋਂ ਇਸ ਬੁਝਾਰਤ ਨੂੰ ਪਾਉਂਦੇ ਹੁੰਦੇ ਜੀ ਉਹ ਟਾਈਮਾਂ ਦੇ ਵਿੱਚ ਜਿਹੜਾ ਜਵਾਬ ਆ ਉਹ ਦਰਵਾਜ਼ਾ ਹੀ ਸੀ ਜੀ ਇੱਕ ਦਰਵਾਜ਼ਾ ਭੇੜ ਦਿੰਦੇ ਸੀ ਤੇ ਫਿਰ ਦੂਸਰੇ ਦੀ ਵਾਰੀ ਆਉਂਦੀ ਸੀਗੀ ਤੇ ਗੇਟ ਵੀ ਕਹਿੰਦੇ ਆ ਨਾ ਗੇਟ ਕਹਿੰਦੇ ਹੁੰਦੇ ਸੀ ਜਿਹੜੇ ਵੱਡੇ ਵੱਡੇ ਮੇਨ ਡੋਰ ਨੂੰ ਲੱਗੇ ਹੁੰਦੇ ਸੀਗੇ ਦੋ ਦਰਵਾਜ਼ੇ ਤੇ ਜੁੱਤੀ ਵੀ ਬਿਲਕੁਲ ਠੀਕ ਆ ਜੋ ਤਰਤਾ ਜੀ ਨੇ ਜੋ ਜਵਾਬ ਭੇਜਿਆ ਤੇ ਬਾਕੀ ਵੈਸੇ ਮੈਨੂੰ ਬੜੀ ਅੱਜ ਹੈਰਾਨੀ ਹੋਈ ਆ ਕਿ ਹਾਈ ਇੰਨੀ ਸੌਖੀ ਬੁਝਾਰਤ ਦਾ ਜਵਾਬ ਕਿਸੇ ਨੂੰ ਵੀ ਨੀ ਸੀ ਪਤਾ ਬਾਲੀ ਮਾੜੀ ਗੱਲ ਆ ਹਨਾ ਚਲੋ ਕੋਈ ਗੱਲ ਨੀ ਜੀ ਤੇ ਹੁਣ ਮਜ਼ਾਕ ਕਰਦੀ ਆ ਕਈ ਵਾਰੀ ਨਹੀਂ ਹੁੰਦਾ ਕਈ ਵਾਰੀ ਤੁਸੀਂ ਕੰਮਾਂ ਕਾਰਾਂ ਚ ਬਿਜ਼ੀ ਹੁੰਦੇ ਹੋ ਨਹੀਂ ਵੀ ਧਿਆਨ ਜਾਂਦਾ ਇਟਸ ਓਕੇ ਹਨਾ ਤੇ ਬਸ ਜੀ ਫਿਰ ਹੱਸਦੇ ਵਸਦੇ ਰਹੋ ਆਪਣੇ ਦਿਨ ਨੂੰ ਖੂਬ ਇੰਜੋਏ ਕਰੋ ਚੰਗੀਆਂ ਗੱਲਾਂ ਸੁਣਿਆ ਕਰੋ ਤਾਂ ਜੋ ਤੁਹਾਡੇ ਕੋਲ ਪੋਜ਼ਿਟਿਵ ਐਨਰਜੀ ਆਵੇ ਤੇ ਨੈਗੇਟਿਵ ਜਿਹੜੀ ਐਨਰਜੀ ਆ ਤੁਹਾਡੇ ਤੋਂ ਦੂਰ ਦੂਰ ਭੱਜੇ ਤੇ ਹੁਣ ਮੇਰੇ ਕੋਲ ਵੀ ਅੱਜ ਦਾ ਹੋਮਵਰਕ ਹੈਗਾ ਵਾ ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਇੱਥੇ ਪ੍ਰੋਗਰਾਮ ਕਰਦੇ ਕਰਦੇ ਦੇਖਿਆ ਕਿ ਇੱਕ ਨਾ ਉਹ ਕੀ ਹੁੰਦੀ ਆ ਜਿਹੜੀ ਉਹ ਜਾਲੇ ਲਾਉਂਦੀ ਹੁੰਦੀ ਜਾਲੇ ਪਾਉਂਦਾ ਉਹ ਟਿੱਡਾ ਜਿਹਾ ਭੁੰਡਾ ਜਿਹਾ ਉਹ ਲੰਘ ਗਿਆ ਵਾ ਤੇ ਹੁਣ ਉਹ ਪਤਾ ਨੀ ਕਿੱਥੇ ਲੁਕ ਗਿਆ ਵਾ ਉਹਨੂੰ ਵੀ ਲੱਭਣਾ ਵਾ ਹਨਾ ਉਹਨੂੰ ਮਾਰਨਾ ਵਾ ਨਹੀਂ ਤਾਂ ਉਹਨੇ ਫਿਰ ਜਾਲੇ ਪਾ ਪਾ ਕੇ ਇੱਥੇ ਸਾਡਾ ਜਿਹੜਾ ਸਟੂਡੀਓ ਆ ਉਹਨੂੰ ਜਾਲਿਆਂ ਦੇ ਨਾਲ ਮੱਕੜੀ ਜਾਲਾ ਬਣਾ ਦੇਣਾ ਹਨਾ ਤੇ ਲਓ ਫਿਰ ਮੇਰੇ ਕੋਲ ਤਾਂ ਅੱਜ ਦਾ ਹਨਾ ਡੇ ਦਾ ਕੰਮ ਹੈਗਾ ਮੇਰੇ ਹੱਥ ਤਾਂ ਅੱਜ ਇੱਕ ਕਤਲ ਹੋਣ ਲੱਗਾ ਵਾ ਹਨਾ ਤੇ ਤੁਸੀਂ ਆਪੋ ਆਪਣੇ ਦਿਨ ਦੇ ਕੰਮ ਕਰ ਵਧੀਆ ਤਰੀਕੇ ਨਾਲ ਕਰੋ ਫਿਰ ਆਪਾਂ ਮਿਲਦੇ ਆ ਜੀ ਅਗਲੇ ਹਫਤੇ ਇਸੇ ਦਿਨ ਇਸੇ ਟਾਈਮ ਤੇ ਸ਼ੁੱਕਰਵਾਰ ਨੂੰ ਜਾਣੀ ਕਿ 8 to 10 ਲਾਵਾਂਗੇ ਰੌਣਕਾਂ, ਬਹੁਤ ਸਾਰੀਆਂ ਗੱਲਾਂ ਕਰਾਂਗੇ, ਬਹੁਤ ਸਾਰੀਆਂ ਖਬਰਾਂ ਬਾਰੇ ਗੱਲਬਾਤ ਕਰਾਂਗੇ ਤੇ ਹੋਰ ਵੀ ਔਖੀਆਂ ਔਖੀਆਂ ਬਾਜ਼ਾਰ ਤਾਂ ਲੈ ਕੇ ਆਉਂਗੀ ਕਿਉਂਕਿ ਔਖੀ ਬਾਜ਼ਾਰਾਂ ਦਾ ਜਵਾਬ ਤੁਸੀਂ ਬਹੁਤ ਛੇਤੀ ਦੱਸ ਦਿੰਦੇ ਹੋ ਤੇ ਸੌਖੀ ਬਾਜ਼ਾਰਾਂ ਦਾ ਜਵਾਬ ਸ਼ਾਇਦ ਨਹੀਂ ਪਤਾ ਹਨਾ। ਚਲੋ ਕੋਈ ਗੱਲ ਨੀ, ਸਤਲੋ ਖਤਰੋਂ ਕੇ ਖਿਲਾੜੀ ਹੈ ਹਨਾ, ਤੁਸੀਂ ਸਾਰੇ ਜਾਣੇ ਤੇ ਆਪਾਂ ਅਗਲੀ ਵਾਰ ਔਖੀ ਬਾਜ਼ਾਰਤ ਲੈ ਕੇ ਆਵਾਂਗੇ, ਪਰ ਫਿਲਹਾਲ ਦਿਓ ਇਜਾਜ਼ਤ ਤੇ ਤੁਸੀਂ ਮਾਣੋ ਜੀ ਵੀਕਐਂਡ ਦਾ ਇੰਜੋਏ ਤੇ ਤਦ ਤੱਕ ਦੇ ਲਈ ਸਭ ਰੱਖਾ। ਲਓ ਜੀ ਇਹ ਜਿਹੜਾ ਗਾਣਾ ਮਾ ਕੁਲਦੀਪ ਸਿੰਘ ਸੰਧੂ ਜੀ ਲਈ ਆ ਤੇ ਉਹਨਾਂ ਦਾ ਅੱਜ ਜਨਮ ਦਿਨ ਆ, ਤੇ ਲਓ ਜੀ ਫਿਰ ਤੁਹਾਡੀ ਹੀ ਫਰਮਾਇਸ਼ ਤੇ ਤੁਹਾਡੇ ਜਨਮ ਦਿਨ ਦੇ ਲਈ ਸਾਡੇ ਵੱਲੋਂ ਇੱਕ ਬੜਾ ਹੀ ਪਿਆਰਾ ਜਿਹਾ ਗੀਤ ਮਲਕੀਤ ਦੀ ਆਵਾਜ਼ ਤੇ ਵੀ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ।
ਪੁੱਤਰ ਮਿੱਟੜੇ